रेडियो 24 घंटे 7 दिन ऑस्ट्रेलिया का पहला पंजाबी रेडियो हरमन रेडियो 24 घंटे 7 दिन
हरमन रेडियो
सुनो भी दोस्तों, भावे बैठे हुए हो जा खड़े हुए हो, घर वाली नाल रसे हुए हो या फिर बापू नाल लड़े हुए हो, काम ते जा रहे हो या फिर काम तो घर वापस आ रहे हो, ओ भाई नहा रहे हो के कुछ खा रहे हो या फिर घर विच रौला रप्पा पा रहे ने न्याणे, ओ भाई दुखी ना होवो, सब गल्लां छड्डो आ सुनो हरमन रेडियो तो गाने। ਤੁਸੀਂ ਦੋਸਤੋ ਚਾਹੇ ਪਿੰਡਾਂ ਵਿੱਚ ਵਸਦੇ ਹੋ ਜਾਂ ਫਿਰ ਵਸਦੇ ਹੋ ਵਿੱਚ ਸ਼ਹਿਰਾਂ, ਹਰਮਨ ਰੇਡੀਓ ਸਦਾ ਮੰਗਦਾ ਤੁਹਾਡੀਆਂ ਖੈਰਾਂ ਤੇ ਲਓ ਜੀ ਹਾਜ਼ਰਾਂ ਲੈ ਕੇ ਪ੍ਰੋਗਰਾਮ ਲਹਿਰਾਂ। ਆਸਟ੍ਰੇਲੀਆ ਦੇ ਸਿਡਨੀ ਸਟੂਡੀਓ ਤੋਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ।
ਦੋਸਤੋ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਲਹਿਰਾਂ ਲੈ ਕੇ ਹਾਜ਼ਰ ਹੈ ਰਣਦੀਪ ਪੰਦੇਰ। ਮੈਨੂੰ ਪਤਾ ਹੈ ਕਿ ਵੀਰਵਾਰ ਦਾ ਦਿਨ ਸਾਡੇ ਸਾਰਿਆਂ ਲਈ ਬਹੁਤ ਖਾਸ ਹੁੰਦਾ ਕਿਉਂਕਿ ਇਸ ਦਿਨ ਮੈਂ ਹੁੰਦੀ ਹਾਂ ਤੁਹਾਡੇ ਮੁਖਾਤਿਬ ਇਸ ਪ੍ਰੋਗਰਾਮ ਦੇ ਵਿੱਚ। ਤੇ ਹਾਂਜੀ ਅੱਜ ਦਿਨ ਹੈ ਵੀਰਵਾਰ, ਜੁਲਾਈ ਮਹੀਨੇ ਦੀ 9 ਤਾਰੀਖ ਤੇ ਸਾਲ ਹੈ 2020। ਸਮਾਂ ਇਸ ਵੇਲੇ ਆਸਟ੍ਰੇਲੀਆ ਦੇ ਵਿੱਚ ਵਜੇ ਨੇ ਸਵੇਰ ਦੇ 8 ਤੇ 10 ਵਜੇ ਤੱਕ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਰਹਿਣਾ। ਤੇ ਜੇ ਗੱਲ ਅਸੀਂ ਇੰਡੀਆ ਦੇ ਸਮੇਂ ਦੀ ਕਰੀਏ ਤਾਂ ਉੱਥੇ ਇਸ ਵੇਲੇ ਹੋਣਗੇ ਸਵੇਰ ਦੇ 3:30 ਤੇ 5:30 ਤੱਕ ਅਸੀਂ ਸਾਂਝ ਪਾਵਾਂਗੇ ਭਾਰਤੀ ਸਮੇਂ ਦੇ ਅਨੁਸਾਰ। ਇੱਕ ਨਵੀਂ ਸੋਹਣੀ ਜੀ ਸਵੇਰ ਦਾ ਆਗਾਜ਼ ਹੋ ਚੁੱਕਾ ਹੈ ਤੇ ਨਵੀਂ ਸਵੇਰ ਦੇ ਵਿੱਚ ਇੱਕ ਨਵੇਂ ਵਿਚਾਰ ਦੇ ਨਾਲ ਅਸੀਂ ਦਿਨ ਦੀ ਸ਼ੁਰੂਆਤ ਕਰਦੇ ਹਾਂ। ਨਜ਼ਰ ਮਾਰਦੇ ਹਾਂ ਅੱਜ ਦੇ ਵਿਚਾਰ ਤੇ ਵਿਚਾਰ ਅੱਜ ਦਾ ਇਹ ਹੈ, ਕਹਿੰਦੇ ਨੇ ਕਿ ਸਬਰ ਇੱਕ ਅਜਿਹੀ ਸਵਾਰੀ ਹੈ ਜਿਸ ਉੱਤੇ ਸਵਾਰ ਕਦੇ ਨੀ ਡਿੱਗਦਾ, ਨਾ ਕਦੇ ਕਿਸੇ ਦੇ ਪੈਰਾਂ ਦੇ ਵਿੱਚ ਤੇ ਨਾ ਕਦੇ ਕਿਸੇ ਦੀਆਂ ਨਜ਼ਰਾਂ ਦੇ ਵਿੱਚ। ਬਿਲਕੁਲ ਜੀ, ਇਸ ਲਈ ਕਹਿੰਦੇ ਨੇ ਕਿ ਸਬਰ ਕੀਤਾ ਨੀ ਜਾਂਦਾ, ਸਬਰ ਕਮਾਇਆ ਜਾਂਦਾ, ਤੇ ਜਿਨ੍ਹਾਂ ਨੂੰ ਸਬਰ ਕਮਾਉਣਾ ਆ ਜਾਂਦਾ ਉਹਨਾਂ ਦੀ ਜ਼ਿੰਦਗੀ ਬਹੁਤ ਖੂਬਸੂਰਤ ਹੋ ਜਾਂਦੀ ਹੈ। ਅੱਛਾ, ਗੱਲ ਜੇ ਅਸੀਂ ਖੂਬਸੂਰਤ ਜ਼ਿੰਦਗੀ ਦੀ ਕਰਦੇ ਹਾਂ ਤਾਂ ਜ਼ਿੰਦਗੀ ਦਾ ਉਹ ਕਿਹੜਾ ਸਮਾਂ ਹੁੰਦਾ ਜਿਹੜਾ ਸਭ ਤੋਂ ਖੂਬਸੂਰਤ ਹੁੰਦਾ? ਉਹ ਸਮਾਂ ਹੁੰਦਾ ਹੈ ਜੀ ਬਚਪਨ। ਹਾਲਾਂਕਿ ਇਹ ਗੱਲ ਵੱਖਰੀ ਹੈ ਕਿ ਜਦੋਂ ਅਸੀਂ ਬਚਪਨ ਦੇ ਵਿੱਚ ਹੁੰਦੇ ਹਾਂ ਉਦੋਂ ਸਾਨੂੰ ਕਾਲ ਹੁੰਦੀ ਹੈ ਕਿ ਅਸੀਂ ਕਦੋਂ ਵੱਡੇ ਹੋਵਾਂਗੇ, ਪਰ ਜਦੋਂ ਵੱਡੇ ਹੋ ਜਾਂਦੇ ਹਾਂ ਫਿਰ ਸਾਨੂੰ ਲੱਗਦਾ ਕਿ ਬਚਪਨ ਵਰਗੀ ਮੌਜ ਜਿਹੜੀ ਹੈ ਉਹ ਪੂਰੀ ਜ਼ਿੰਦਗੀ ਦੇ ਵਿੱਚ ਦੁਬਾਰਾ ਨਹੀਂ ਲੱਭਦੀ। ਇਸ ਲਈ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕਰਾਂਗੇ ਆਪਣੀਆਂ ਆਪਣੀਆਂ ਖੱਟੀਆਂ ਮਿੱਠੀਆਂ ਜਿਹੀਆਂ ਯਾਦਾਂ ਸਾਂਝੀਆਂ ਬਚਪਨ ਦੀਆਂ। ਪ੍ਰੋਗਰਾਮ ਦੇ ਵਿੱਚ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕੌਮ ਤੇ ਤੁਸੀਂ ਆਪਣੇ ਬਚਪਨ ਦੀਆਂ ਯਾਦਾਂ ਸਾਡੇ ਨਾਲ ਸਾਂਝੀਆਂ ਇਸ ਪ੍ਰੋਗਰਾਮ ਦੇ ਵਿੱਚ ਕਰ ਸਕਦੇ ਹੋ। ਗੱਲਾਂ ਬਾਤਾਂ ਕਰਾਂਗੇ ਤੇ ਜਾਣਾਂਗੇ ਕਿ ਕਿੰਨੀਆਂ ਕੁ ਸ਼ਰਾਰਤਾਂ ਜਿਹੜੀਆਂ ਨੇ ਉਹ ਬਚਪਨ ਦੇ ਵਿੱਚ ਕੀਤੀਆਂ ਨੇ। ਕਿਉਂਕਿ ਹੁਣ ਦੇਖੋ ਜਦੋਂ ਵੱਡੇ ਹੋਏ ਆ ਤਾਂ ਬੱਚਿਆਂ ਨੂੰ ਅਸੀਂ ਕਹਿੰਦੇ ਹਾਂ ਕਿ ਅਸੀਂ ਬੜੇ ਸ਼ਰੀਫ ਸੀ, ਤੁਹਾਡਾ ਜਿਹਨਾਂ ਤੰਗ ਜਿੰਨਾ ਤੁਸੀਂ ਕਰਦੇ ਹੋ ਅਸੀਂ ਆਪਣੇ ਪੇਰੈਂਟਸ ਨੇ ਨਹੀਂ ਕੀਤਾ, ਹਨਾ। ਤੇ ਇਹ ਤਾਂ ਮਾਂ ਪਿਓ ਹੀ ਦੱਸ ਸਕਦੇ ਹਾਂ ਕਿ ਅਸੀਂ ਬਚਪਨ ਦੇ ਵਿੱਚ ਉਹਨਾਂ ਦਾ ਕੀ ਹਾਲ ਕੀਤਾ। ਇਹੋ ਜਿਹੀਆਂ ਖੱਟੀਆਂ ਮਿੱਠੀਆਂ ਯਾਦਾਂ ਦੀ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਪਹੁੰਚ ਪਾਉਣੀ ਹੈ ਤੇ ਮੈਂ ਕਰ ਰਹੀ ਹਾਂ ਤੁਹਾਡੀ ਸਾਰਿਆਂ ਦੀ ਇਸ ਪ੍ਰੋਗਰਾਮ ਦੇ ਵਿੱਚ ਉਡੀਕ। ਤੇ ਜਦੋਂ ਤੱਕ ਤੁਸੀਂ ਜੁੜਦੇ ਹੋ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ, ਗੀਤ ਸੁਣ ਲੈਂਦੇ ਹਾਂ ਸਤਿੰਦਰ ਸਰਤਾਜ ਦਾ ਗਾਇਆ ਸਾਈਂ। ਉਸ ਪਰਮਾਤਮਾ ਅੱਗੇ ਇੱਕ ਦੁਆ ਅਸੀਂ ਸਾਰੇ ਕਰਦੇ ਹਾਂ ਕਿ ਸਾਨੂੰ ਸਾਰਿਆਂ ਨੂੰ ਆਪਸ ਦੇ ਵਿੱਚ ਪਿਆਰ ਭਾਈਚਾਰਾ ਆਪਸੀ ਸਾਂਝ ਦੀ ਤੌਫੀਕ ਉਹ ਸਾਰਿਆਂ ਨੂੰ ਵਰਤੇ। ਸੁਣਦੇ ਹਾਂ ਗੀਤ ਸਤਿੰਦਰ ਸਰਤਾਜ ਦਾ ਗਾਇਆ।
ਬਲੀ ਔਖੇ ਕੋਈ ਵਲੀ ਆਖੇ ਕੋਈ ਕਹੇ ਦਾਤਾ ਸੱਚੇ ਮਾਲਕਾਨੂੰ ਮੈਨੂੰ ਸਮਝ ਨਾ ਆਵੇ ਕੀ ਨਾਮ ਦੇਵਾਂ ਇਸ ਗੋਲ ਚੱਕੀ ਦਿਆਂ ਚਾਲਕਾਂ ਨੂੰ ਰੂਹ ਦਾ ਅਸਲ ਮਾਲਕ ਉਹੀ ਮੰਨੀਏ ਜਿਹਦਾ ਨਾਮ ਲਈਏ ਤਾਂ ਸਰੂਰ ਹੋਵੇ ਅੱਖਾਂ ਖੁੱਲੀਆਂ ਨੂੰ ਮਹਿਬੂਬ ਦਿਸੇ ਅੱਖਾਂ ਬੰਦ ਹੋਵਣ ਹਜ਼ੂਰ ਹੋਵੇ ਆ ਕੋਈ ਸੌਣ ਵੇਲੇ ਕੋਈ ਕੋਈ ਗਾਉਣ ਵੇਲੇ ਤੈਨੂੰ ਯਾਦ ਕਰਦਾ ਇੱਕ ਨਜ਼ਰ ਤੂੰ ਮਿਹਰ ਦੀ ਮਾਰ ਸਾਈਂ ਸਰਤਾਜ ਵੀ ਖੜਾ ਫਰਿਆਦ ਕਰਦਾ ਸਾਈਂ ਸਾਈਂ ਵੇ ਸਾਡੀ ਫਰਿਆਦ ਤੇਰੇ ਤਾਈਂ ਸਾਈਂ ਵੇ ਬਾਹੋਂ ਫੜ ਬੇੜਾ ਬੰਨੇ ਲਾਈਂ ਸਾਈਂ ਵੇ ਮੇਰਿਆਂ ਗੁਨਾਹਾਂ ਨੂੰ ਲੁਕਾਈਂ ਸਾਈਂ ਵੇ ਹਾਜ਼ਰਾ ਹਜ਼ੂਰ ਵੇ ਤੂੰ ਆਈਂ ਸਾਈਂ ਵੇ ਸਾਡੀ ਫਰਿਆਦ ਤੇਰੇ ਤਾਈਂ ਸਾਈਂ ਵੇ ਬਾਹੋਂ ਫੜ ਬੇੜਾ ਬੰਨੇ ਲਾਈਂ ਸਾਈਂ ਵੇ ਮੇਰਿਆਂ ਗੁਨਾਹਾਂ ਨੂੰ ਲੁਕਾਈਂ ਸਾਈਂ ਵੇ ਹਾਜ਼ਰਾ ਹਜ਼ੂਰ ਵੇ ਤੂੰ ਆਈਂ ਸਾਈਂ ਵੇ ਫੇਰਾ ਮਸਕੀਨਾਂ ਵੱਲ ਪਾਈਂ ਸਾਈਂ ਵੇ ਬੋਲ ਖਾਕ ਸਾਰਾਂ ਦੇ ਪੁਗਾਈਂ ਸਾਈਂ ਵੇ ਹੱਕ ਵਿੱਚ ਫੈਸਲੇ ਸੁਣਾਈਂ ਮੇਲ ਤੂੰ ਕਰਾਈ ਸਾਈਂ ਵੇ ਕੰਨੀ ਕਿਸੇ ਗੀਤ ਦੀ ਬਣਾਈ ਸਾਈਂ ਵੇ ਸ਼ਬਦਾਂ ਦਾ ਸਾਥ ਵੀ ਨਿਭਾਈ ਸਾਈਂ ਵੇ ਨਗਮੇ ਨੂੰ ਫੜ ਕੇ ਜਗਾਈ ਸਾਈਂ ਵੇ ਸ਼ਾਇਰੀ ਚ ਅਸਰ ਵਸਾਈ ਸਾਈਂ ਵੇ ਜਜ਼ਬੇ ਦੀ ਵੇਲ ਨੂੰ ਵਧਾਈ ਸਾਈਂ ਵੇ ਘੁੱਟ ਘੁੱਟ ਸਭ ਨੂੰ ਪਿਆਈ ਸਾਈਂ ਵੇ ਇਸ਼ਕੇ ਦਾ ਨਸ਼ਾ ਵੀ ਚੜਾਈ ਸਾਈਂ ਵੇ
सैर तू ख्याला नू कराई साई वे तारियां दे देश लेके जाई साई में सूफियां दे वांग रान जाई साई वे असी सच बैठे जाई जाई साई में थोड़ी बोती अदा भी सिखाई साई में मेरे नाल नाल तू भी गई साई वे लाज सर ताज भी बचाई साई वे फुल्लियां नू उंगली फड़ाई ਨਹੀਂ ਸਾਈਂ ਵੇ ਨੇਰਿਆਂ ਚ ਪੱਲੇ ਨਾ ਛੁਡਾਈ ਸਾਈਂ ਵੇ ਜ਼ਿੰਦਗੀ ਦੇ ਬੋਝ ਨੂੰ ਚੁਕਾਈ ਸਾਈਂ ਵੇ ਫਿਕਰਾਂ ਨੂੰ ਹਵਾ ਚ ਉਡਾਈ ਸਾਈਂ ਵੇ ਸਾਰੇ ਲੱਗੇ ਦਾਗ ਵੀ ਤੋਂ ਆਈ ਸਾਈਂ ਵੇ ਛਿੱਲੇ ਛਿੱਲੇ ਨੈਣਾਂ ਨੂੰ ਸੁਕਾਈ ਸਾਈਂ ਵੇ ਦਿਲਾਂ ਦੇ ਗੁਲਾਬ ਮਹਿਕਾਈ ਸਾਈਂ ਵੇ ਬਸ ਪੱਟੀ ਪਿਆਰ ਦੀ ਪੜਾਈ ਸਾਈਂ ਵੇ ਪਾਕ ਸਾਫ ਰੂਹਾਂ ਨੂੰ ਸੋਚ ਮੰਗਵਾਈ ਸਾਈਂ ਵੇ ਆਪੇ ਆਵਾਜ਼ ਮਾਰ ਕੇ ਬੁਲਾਈ ਸਾਈਂ ਵੇ ਹੁਣ ਸਾਨੂੰ ਕੋਲ ਦੀ ਬਿਠਾਈ ਸਾਈਂ ਵੇ ਆਪਣੇ ਹੀ ਰੰਗ ਚ ਰਗਾਈ ਸਾਈਂ ਮੈਂ ਹਰ ਵੇਲੇ ਕਰਾਂ ਸਾਈਂ 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 ਵੇ ਤੋਤੇ ਵਾਂਗੂ ਬੋਲ ਵੀ ਰਟਾਈ ਸਾਈਂ ਵੇ ਆਤਮਾ ਦਾ ਦੀਵਾ ਵੀ ਜਗਾਈ ਸਾਈਂ ਵੇ ਅਨਹਤ ਨਾਦ ਤੂੰ ਵਜਾਈ ਰੂਹਾਨੀ ਕੋਈ ਤਾਰ ਛੇੜ ਜਾਏ ਸਾਈਂ ਵੇ ਸੱਚੀ ਸਰਤਾਜ ਹੀ ਬਣਾਈ
ਜੀ ਤੁਸੀਂ ਸੁਣਿਆ ਸਤਿੰਦਰ ਸਰਤਾਜ ਦਾ ਗਾਇਆ ਤੇ ਪ੍ਰੋਗਰਾਮ ਦੇ ਵਿੱਚ ਅੱਗੇ ਵਧਦਿਆਂ ਗੱਲ ਅਸੀਂ ਕਰ ਰਹੇ ਸੀ ਬਚਪਨ ਦੀ ਕਹਿੰਦੇ ਨੇ ਮੈਂ ਨਹੀਂ ਵੇਖ ਸਕਦਾ ਕਿਸੇ ਵੀ ਬੱਚੇ ਦੇ ਮੂੰਹ ਤੇ ਉਦਾਸੀ ਤੇ ਤੋਤਲੇ ਬੋਲਾਂ ਤੋਂ ਵੱਧ ਲੈਬਦ ਕੋਈ ਵੀ ਸੰਗੀਤ ਮੈਨੂੰ ਇਸ ਧਰਤੇ ਨਹੀਂ ਮਿਲਿਆ। ਬਿਲਕੁਲ ਜੀ, ਬਚਪਨ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਦੌਰ ਹੁੰਦਾ ਤੇ ਇਸ ਦੌਰ ਦੇ ਵਿੱਚ ਬਹੁਤ ਸਾਰੀਆਂ ਖੱਟੀਆਂ ਮਿੱਠੀਆਂ ਯਾਦਾਂ ਹੁੰਦੀਆਂ ਨੇ ਸਾਡੀਆਂ ਸਾਰਿਆਂ ਦੀਆਂ। ਬਹੁਤ ਸਾਰੀਆਂ ਸ਼ਰਾਰਤਾਂ ਅਸੀਂ ਕਰਦੇ ਹਾਂ ਆਪਣੇ ਬਚਪਨ ਦੇ ਵਿੱਚ, ਕਿਉਂਕਿ ਪਹਿਲੇ ਵੀ ਕਿਹਾ ਕਿ ਬਚਪਨ ਵਰਗੀ ਮੌਜ ਮੁੜ ਕੇ ਸਾਰੀ ਜ਼ਿੰਦਗੀ ਨਹੀਂ ਲੱਭਦੀ। ਮੈਂ ਇੱਕ ਨਿੱਕਾ ਜਿਹਾ ਕਿੱਸਾ ਤੁਹਾਡੇ ਨਾਲ ਆਪਣੇ ਬਚਪਨ ਦਾ ਸਾਂਝਾ ਕਰਦੀ ਹਾਂ। ਸਕੂਲ ਜਾਣ ਵੇਲੇ ਦਾ, ਉਦੋਂ ਅਸੀਂ ਚੌਥੀ ਕਲਾਸ ਦੇ ਵਿੱਚ ਪੜ੍ਹਦੇ ਸੀ। ਭਰਾ ਮੇਰਾ ਮੇਰੇ ਤੋਂ ਵੱਡਾ ਸੀ ਇੱਕ ਸਾਲ, ਤੇ ਉਹ ਪੰਜਵੇਂ ਦੇ ਵਿੱਚ, ਮੈਂ ਚੌਥੀ ਕਲਾਸ ਦੇ ਵਿੱਚ। ਤੇ ਸਾਨੂੰ ਪਤਾ ਚੱਲਿਆ ਕਿ ਉਹ ਵੇਲਾ ਇਸ ਤਰ੍ਹਾਂ ਦਾ ਸੀ ਕਿ ਸਕੂਲ ਦੇ ਵਿੱਚ ਅੱਜ ਇੰਜੈਕਸ਼ਨ ਲੱਗਣੇ ਨੇ। ਤਾਂ ਹੋਇਆ ਇਹ ਕਿ ਹੁਣ ਕਿਹੜਾ ਬੱਚਾ ਹੈ ਜਿਹਨੂੰ ਟੀਕੇ ਦਾ ਨਾਮ ਸੁਣ ਕੇ ਡਰ ਨਹੀਂ ਲੱਗਦਾ। ਤੇ ਜਿਵੇਂ ਹੀ ਮੈਨੂੰ ਇਹ ਖਬਰ ਮਿਲੀ ਕਿ ਅੱਜ ਸਕੂਲ ਦੇ ਵਿੱਚ ਜਿਹੜੀ ਹੈ ਉਹ ਸਰਕਾਰੀ ਹਸਪਤਾਲ ਤੋਂ ਆ ਕੇ ਵੈਨ ਰੁਕ ਚੁੱਕੀ ਹੈ, ਤੇ ਪਹਿਲੇ ਸਾਨੂੰ ਪਤਾ ਹੀ ਨਹੀਂ ਸੀ, ਅਸੀਂ ਖੇਡਦੇ ਫਿਰਦੇ ਸੀ ਕਿ ਕਾਹਦੇ ਲਈ ਰੁਕੀ ਹੈ। ਤੇ ਜਿਵੇਂ ਹੀ ਉਹਨਾਂ ਨੇ ਇੱਕ ਕਲਾਸ ਨੂੰ ਅੰਦਰ ਲਿਜਾ ਕੇ ਦਰਵਾਜ਼ਾ ਬੰਦ ਕਰਨਾ ਸ਼ੁਰੂ ਕੀਤਾ ਤੇ ਬੱਚਿਆਂ ਦਾ ਚੀਚਿਹਾੜਾ ਸੁਣ ਕੇ ਸਾਨੂੰ ਵੀ ਸਮਝ ਆ ਗਈ ਕਿ ਅੰਦਰ ਕੀ ਹੋ ਰਿਹਾ। ਤੇ ਉਸ ਵੇਲੇ ਹੋਇਆ ਇਹ ਕਿ ਉਹਨਾਂ ਨੇ ਸਕੂਲ ਦੇ ਦੋ ਦਰਵਾਜ਼ੇ ਸੀ ਅੰਦਰ ਜਾਣ ਆਉਣ ਲਈ, ਤੇ ਦੋਵੇਂ ਦਰਵਾਜ਼ਿਆਂ ਤੇ ਉਹਨਾਂ ਨੇ ਵੱਡੀਆਂ ਕਲਾਸਾਂ ਦੇ ਬੱਚੇ ਖਿਲਾਰ ਦਿੱਤੇ ਤਾਂ ਕਿ ਜਿਹੜੇ ਛੋਟੇ ਬੱਚੇ ਨੇ ਪੰਜਵੀਂ ਕਲਾਸ ਤੱਕ ਦੇ ਉਹਨਾਂ ਸਾਰਿਆਂ ਬੱਚਿਆਂ ਦੇ ਇੰਜੈਕਸ਼ਨ ਲਗਾਏ ਜਾ ਸਕਣ। ਤੇ ਅਸੀਂ ਬਹੁਤ ਬੁਰੇ ਫਸੇ, ਸਾਨੂੰ ਕੋਈ ਰਸਤਾ ਨਾ ਨਿਕਲੇ, ਤੇ ਬੱਚਿਆਂ ਦਾ ਰੋ ਰੋ ਕੇ ਬੁਰਾ ਹਾਲ ਕਿ ਅਸੀਂ ਉੱਥੋਂ ਕਿਸ ਤਰ੍ਹਾਂ ਦੌੜੀਏ। ਮੈਂ ਬਹੁਤ ਤੇਜ਼ ਰੋਣਾ ਸ਼ੁਰੂ ਕਰ ਦਿੱਤਾ ਤਾਂ ਭਰਾ ਸੀ ਮੇਰੇ ਨਾਲ ਮੇਰਾ, ਉਹਨੇ ਮੈਨੂੰ ਕਿਹਾ ਕਿ ਤੂੰ ਇਸ ਤਰ੍ਹਾਂ ਰੋ ਨਾ, ਤੈਨੂੰ ਰੋਂਦੀ ਵੇਖ ਕੇ ਮੈਨੂੰ ਬਹੁਤ ਡਰ ਲੱਗਦਾ, ਤੂੰ ਜਦੋਂ ਰੋਂਦੀ ਹੈ ਮੈਨੂੰ ਐਵੇਂ ਹੈ ਕਿ ਤੈਨੂੰ ਕੁਝ ਹੋ ਨਾ ਜਾਏ। ਚਲੋ ਸ਼ੁਰੂ ਤੋਂ ਕਈ ਵਾਰ ਹੁੰਦਾ ਨਾ ਕਿ ਭੈਣ ਭਰਾਵਾਂ ਦੇ ਵਿੱਚ ਬਹੁਤ ਹੀ ਜਿਆਦਾ ਜਿਹੜਾ ਹੈ ਹਾਲਾਂਕਿ ਹਰ ਇੱਕ ਭੈਣ ਭਰਾ ਦੇ ਵਿੱਚ ਹੁੰਦਾ ਪਿਆਰ ਹਨਾ, ਪਰ ਕਈਆਂ ਦੇ ਵਿੱਚ ਜਿਹੜਾ ਹੈ ਉਹ ਲੜਾਈਆਂ ਆਪਸ ਦੇ ਵਿੱਚ ਵਧੇਰੇ ਹੁੰਦੀਆਂ। ਪਰ ਮੇਰਾ ਉਹਦੇ ਨਾਲ ਰਿਸ਼ਤਾ ਅਜਿਹਾ ਸੀ ਕਿ ਸਾਡੀ ਆਪਸ ਦੇ ਵਿੱਚ ਬਣਦੀ ਬਹੁਤ ਸੀ। ਉਹਨੇ ਮੈਨੂੰ ਕਿਹਾ ਤੂੰ ਰੋਣਾ ਨੀ, ਆਪਾਂ ਐਵੇਂ ਕਰਦੇ ਆ, ਸਕੂਲ ਦੇ ਪਿੱਛੇ ਇੱਕ ਨਿੱਕੀ ਜਿਹੀ ਕੰਧ ਸੀ, ਉਹ ਪਹਿਲੇ ਰਸਤਾ ਸੀ, ਬਾਅਦ ਦੇ ਵਿੱਚ ਉਹਨੂੰ ਬੰਦ ਕੀਤਾ ਗਿਆ ਸੀ ਪਿਛਲੀ ਸਾਈਡ ਤੋਂ। ਉਹਨੇ ਕਿਹਾ ਕਿ ਮੈਂ ਤੈਨੂੰ ਉਸ ਕੰਧ ਦੇ ਉੱਤੋਂ ਬਾਹਰ ਟਪਾ ਦਿੰਨਾ ਤੇ ਤੂੰ ਦੌੜ ਕੇ ਘਰੇ ਚਲੇ ਜਾਈ। ਉਦੋਂ ਨਾ ਤਾਂ ਇਹ ਪਤਾ ਸੀ ਕਿ ਇਹਦੇ ਨਾਲ ਕੋਈ ਖਤਰਾ ਹੋ ਸਕਦਾ ਇਕੱਲੇ ਘਰ ਜਾਣ ਦੇ ਵਿੱਚ, ਉਦੋਂ ਸਿਰਫ ਇਹ ਸੀ ਕਿ ਅੱਜ ਚਾਹੇ ਕੁਛ ਵੀ ਹੋ ਜੇ ਮੈਂ ਡਾਕਟਰ ਦੇ ਹੱਥ ਨਹੀਂ ਲੱਗਣਾ ਤੇ ਮੇਰੇ ਇੰਜੈਕਸ਼ਨ ਨਹੀਂ ਲੱਗਣਾ ਚਾਹੀਦਾ। ਮੈਂ ਕਿਹਾ ਠੀਕ ਹੈ, ਮੈਂ ਬਸ ਇਸ ਸਕੂਲ ਦੇ ਵਿੱਚੋਂ ਬਾਹਰ ਨਿਕਲਣਾ, ਜਿਵੇਂ ਮਰਜ਼ੀ ਕਰਕੇ ਤੂੰ ਮੈਨੂੰ ਇੱਥੋਂ ਬਾਹਰ ਕੱਢ ਦੇ। ਤੇ ਉਹ ਵਿਚਾਰਾ ਮੈਨੂੰ ਕੰਧ ਵਾਲੇ ਲੈ ਗਿਆ ਕਿ ਚੱਲ ਮੈਂ ਤੈਨੂੰ ਉੱਥੋਂ ਕਰ ਦਿੰਦਾ। ਹੁਣ ਉਹ ਪਤਲਾ ਜਿਹਾ ਤੇ ਉਹ ਛਾਲ ਮਾਰ ਕੇ ਕੰਧ ਉੱਤੇ ਚੜ ਗਿਆ। ਦੂਸਰੇ ਪਾਸੇ ਖੜਕੀ ਮੈਨੂੰ ਕਹੇ ਕਿ ਮੈਂ ਤੇਰਾ ਬੈਗ ਚੱਕ ਲਿਆ ਤੇ ਹੁਣ ਤੂੰ ਇਧਰੋਂ ਆ ਜਾ, ਮੇਰੇ ਤੋਂ ਕੰਧ ਚੜੀ ਹੀ ਨਾ ਜਾਏ, ਮੈਂ ਜਿਵੇਂ ਚੜਨ ਦੀ ਕੋਸ਼ਿਸ਼ ਕਰਾਂ ਫਿਰ ਉੱਥੇ ਡਿੱਗ ਜਾ ਆ ਕੇ। ਤੇ ਉਹ ਵਿਚਾਰਾ ਦੁਬਾਰੇ ਫਿਰ ਦੂਸਰੇ ਪਾਸੇ ਆਇਆ ਕੰਧ ਦੇ, ਉਹਨੇ ਧੱਕਾ ਲਾ ਕੇ ਮੈਨੂੰ ਕੰਧ ਦੇ ਉੱਤੇ ਬਿਠਾ ਲਿਆ, ਕਿਉਂਕਿ ਫਿਰ ਦੂਸਰੀ ਸਾਈਡ ਤੋਂ ਜਿਵੇਂ ਹੀ ਉਤਾਰਨ ਲੱਗਾ ਮੇਰਾ ਇੱਕ ਬੂਟ ਖੁੱਲ ਕੇ ਕੰਧ ਦੇ ਦੂਸਰੇ ਪਾਸੇ ਡਿੱਗਾ। ਉਹਨੇ ਮੈਨੂੰ ਕਿਹਾ ਕਿ ਤੂੰ ਰਹਿਣ ਦੇ, ਤੇਰਾ ਬੂਟ ਮੈਂ ਬਾਅਦ ਦੇ ਵਿੱਚ ਲੈ ਆਵਾਂਗਾ, ਪਹਿਲੇ ਆਪਾਂ ਇੱਥੋਂ ਦੌੜ ਚੱਲਦੇ ਆ। ਤੇ ਮੈਂ ਕਲੇਸ਼ ਪਤਾ ਨਹੀਂ ਕਿ ਮੈਂ ਤਾਂ ਨਵੇਂ ਬੂਟ ਲਏ ਨੇ ਤੇ ਮੈਂ ਬੂਟ ਪਾ ਕੇ ਹੀ ਜਾਣਾ ਜੇ ਘਰੇ ਜਾਣਾ, ਆਪਣਾ ਸ਼ੂਜ਼ ਮੈਂ ਛੱਡ ਕੇ ਨੀ ਜਾਣਾ ਇੱਥੇ। ਤੇ ਜਿਵੇਂ ਉਹ ਬੇਚਾਰਾ ਦੁਬਾਰਾ ਮੇਰਾ ਸ਼ੂ ਚੱਕਣ ਗਿਆ ਤਾਂ ਉਦੋਂ ਨੂੰ ਉਹਨੂੰ ਸਕੂਲ ਦੇ ਵਿੱਚੋਂ ਦੂਸਰੇ ਬੱਚਿਆਂ ਨੇ ਦੇਖ ਲਿਆ ਤੇ ਉਹਨਾਂ ਨੇ ਟੀਚਰ ਨੂੰ ਦੱਸਤਾ ਕਿ ਉਹ ਦੋਨੋਂ ਭੈਣ ਭਰਾ ਸਕੂਲੋਂ ਭੱਜਣ ਲੱਗੇ ਨੇ। ਟੀਚਰ ਨੇ ਸਾਨੂੰ ਫੜਨ ਦੇ ਲਈ ਜਿਹੜੇ ਵੱਡੇ ਬੱਚੇ ਨੇ ਉਹ ਸਾਡੇ ਪਿੱਛੇ ਦੌੜਾਏ। ਉਹ ਵਿਚਾਰੇ ਕੋਲ ਦੋਨਾਂ ਜਣਿਆਂ ਦੇ ਬੈਗ, ਮੇਰਾ ਤੇ ਉਹਦਾ, ਤੇ ਉਹ ਮੈਨੂੰ ਕਹੇ ਕਿ ਤੂੰ ਬਸ ਦੌੜ ਲੈ, ਬਾਕੀ ਜੋ ਕੁਛ ਹੁੰਦਾ ਉਹ ਫਿਰ ਦੇਖੀ ਜਾਏਗੀ। ਮੈਂ ਪੂਰੀ ਕੋਸ਼ਿਸ਼ ਕੀਤੀ ਜੀ, ਪਰ ਅੱਧਾ ਕੁ ਕਿਲੋਮੀਟਰ ਵੀ ਨਹੀਂ ਗਏ ਹੋਵਾਂਗੇ ਕਿ ਬੱਚਿਆਂ ਨੇ ਸਾਨੂੰ ਫੜ ਲਿਆ ਤੇ ਉਸੇ ਤਰ੍ਹਾਂ ਖਿੱਚ ਖਿੱਚ ਕੇ ਸਾਨੂੰ ਉਹ ਰੋਂਦੇ ਗੁਰਲਾਉਂਦਿਆਂ ਨੂੰ ਸਕੂਲ ਲੈ ਆਏ। ਉਸ ਤੋਂ ਬਾਅਦ ਇੰਜੈਕਸ਼ਨ ਲੱਗੇ ਸਕੂਲ ਦੇ ਵਿੱਚ ਤੇ ਫਿਰ ਉਹਨਾਂ ਇੰਜੈਕਸ਼ਨ ਤੋਂ ਬਾਅਦ ਬੁਖਾਰ ਹੁੰਦਾ ਸੀ ਦੋ ਤਿੰਨ ਦਿਨ, ਕਾਫੀ ਜਿਆਦਾ ਜਿਹੜੀ ਸਾਡੀ ਬੁਰੀ ਹਾਲਤ ਸੀ ਹੋ ਰਹੀ। ਪਰ ਉਹ ਇੱਕ ਵੇਲਾ ਸੀ, ਇੱਕ ਦੌਰ ਸੀ ਜੋ ਨਿਕਲ ਗਿਆ। ਹੁਣ ਅੱਜ ਜਦੋਂ ਉਹਨਾਂ ਗੱਲਾਂ ਨੂੰ ਯਾਦ ਕਰਦੇ ਆ ਨਾ ਤਾਂ ਬਹੁਤ ਆਪਣੇ ਆਪ ਤੇ ਹਾਸਾ ਵੀ ਆਉਂਦਾ ਤੇ ਇੱਕ ਦਿਲ ਨੂੰ ਤਸੱਲੀ ਵੀ ਮਿਲਦੀ ਹੈ ਕਿ ਜ਼ਿੰਦਗੀ ਦਾ ਉਹ ਦੌਰ ਸੱਚਮੁੱਚ ਸਭ ਤੋਂ ਖੂਬਸੂਰਤ ਹੁੰਦਾ। ਉਸ ਦੌਰ ਦੇ ਵਿੱਚ ਜਦੋਂ ਸਾਨੂੰ ਕੋਈ ਜਿਹੜੀ ਹੈ ਦੁਨੀਆਦਾਰੀ ਦੀ ਪਰਵਾਹ ਨਹੀਂ ਹੁੰਦੀ, ਅਸੀਂ ਆਪਣੀ ਜ਼ਿੰਦਗੀ ਆਪਣੇ ਆਪ ਲਈ ਜਿਹੜੀ ਹੈ ਉਹ ਜਿਉਂਦੇ ਆ, ਅਸੀਂ ਸਿਰਫ ਆਪਣੇ ਆਪ ਬਾਰੇ ਸੋਚਦੇ ਹਾਂ, ਬਾਕੀ ਸਾਰੀ ਜ਼ਿੰਦਗੀ ਸਾਡੀ ਇਹੀ ਸੋਚਣ ਦੇ ਵਿੱਚ ਨਿਕਲ ਜਾਂਦੀ ਹੈ ਕਿ ਦੂਸਰੇ ਸਾਡੇ ਬਾਰੇ ਕੀ ਸੋਚਦੇ ਹੋਣੇ। ਇਸ ਲਈ ਜੇ ਤੁਹਾਡੀ ਵੀ ਕੋਈ ਇਸ ਤਰ੍ਹਾਂ ਦੀ ਯਾਦ ਹੈ ਸਾਡੇ ਨਾਲ ਇੱਕ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਂਝੀ ਕਰ ਸਕਦੇ ਹੋ, ਸਾਨੂੰ ਸਾਡੇ ਨਾਲ ਜੁੜ ਸਕਦੇ ਹੋ request@harmanradio.com ਤੇ। ਤੇ ਜਦੋਂ ਤੱਕ ਤੁਸੀਂ ਆਪਣੀਆਂ ਖੱਟੀਆਂ ਵੱਡੀਆਂ ਯਾਦਾਂ ਦੇ ਨਾਲ ਪ੍ਰੋਗਰਾਮ ਦੇ ਵਿੱਚ ਜੁੜਦੇ ਹੋ ਸਾਡੇ ਨਾਲ ਤਾਂ ਗੀਤ ਸੰਗੀਤ ਚੱਲਦਾ ਰਹੇਗਾ ਤੇ ਨਾਲ ਦੀ ਨਾਲ ਤੁਹਾਨੂੰ ਜੋੜਾਂਗੇ ਅਸੀਂ ਮੌਸਮ ਦੇ ਹਾਲ ਦੇ ਬਾਰੇ ਚ ਕਿ ਅੱਜ ਕਿਵੇਂ ਦਾ ਵੈਦਰ ਜਿਹੜਾ ਹੈ ਆਸਟ੍ਰੇਲੀਆ ਦੇ ਵਿੱਚ ਰਹੇਗਾ। ਤੇ ਗੀਤ ਹੁਣ ਸੁਣ ਲੈਂਦੇ ਹਾਂ ਜੀ, ਸ਼ਰੀਮਾਨ ਦਾ ਗਾਇਆ ਜ਼ੂ ਅਫਸਾ। ਹਾਂ ਕਿਆ ਬਾਤਾਂ ਨੇ ਜੀ, ਕਿਉਂਕਿ ਗਰਮੀ ਦੇ ਵਿੱਚ ਜਦੋਂ ਕਿਉਂਕਿ ਹੁਣ ਵੇਖੋ ਆਸਟ੍ਰੇਲੀਆ ਦੇ ਵਿੱਚ ਬੇਸ਼ਕ ਸਰਦੀ ਦਾ ਮੌਸਮ ਹੈ ਪਰ ਇੰਡੀਆ ਦੇ ਵਿੱਚ ਇਸ ਵੇਲੇ ਗਰਮੀ ਜਿਹੜੀ ਹੈ ਉਹ ਪੈ ਰਹੀ ਹੈ। ਤੇ ਬਚਪਨ ਦੇ ਵਿੱਚ ਗਰਮੀ ਦੇ ਵਿੱਚ ਇੱਕ ਹੀ ਸਾਫਟ ਡਰਿੰਕ ਸਾਡੇ ਸਾਰਿਆਂ ਲਈ ਹੁੰਦਾ ਸੀ ਰੂ ਅਫਜ਼ਾ, ਉਹਦੀ ਜਿਹੜੀ ਗੁਲਾਬੀ ਜਿਹੇ ਰੰਗ ਦੀ ਬੋਤਲ ਵੇਖ ਕੇ ਨਾ ਮਨ ਨੂੰ ਚਾਹ ਚੜ ਜਾਂਦਾ ਸੀ। ਤੇ ਸੱਚਮੁੱਚ ਉਸ ਤੋਂ ਵਧੀਆ ਕੋਈ ਵੀ ਚੀਜ਼ ਸਾਨੂੰ ਜਿਹੜੀ ਬਚਪਨ ਵਾਲੇ ਰੂ ਅਫਜ਼ਾ ਤੋਂ ਵਧੀਆ ਕੋਈ ਵੀ ਕੋਲਡ ਡਰਿੰਕ ਸਾਨੂੰ ਅੱਜ ਤੱਕ ਨਹੀਂ ਮਿਲਿਆ। ਸੁਣਦੇ ਹਾਂ ਜੀ ਸ਼ਰੀਮਾਨ ਦਾ ਗਾਇਆ
ਪਰਦੇ ਪਿੱਛੋਂ ਮੇਰੀ ਮਾਂ ਦੀ ਪਰਦੇ ਪਿੱਛੋਂ ਕੀਤੀ ਚਾਹ ਨਾ ਮਿਲੇ ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਅਫਜ਼ਾ ਨਾ ਮਿਲੇ ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਅਫਜ਼ਾ ਨਾ ਮਿਲੇ ਉਹ ਬਚਪਨ ਕਰ ਗਿਆ ਚਾਹਤੀ ਉਹ ਬਚਪਨ ਕਰ
कर क्या चाहती ओए रब्बा किथे जान फसाती गीता हुंदी सी पापी ते शक्तिमान यार सी सी कोठे ते अंटीना ते केड़े पीवी यार सी गीता हुंदी सी पापी ते शक्तिमान यार सी वी सी यार ते तिन फिल्मा दे जाना मिले मेरी रूह नू बचपन वाला रूह अफजाना मिले मेरी रूह नू बचपन वाला कर क्या चाहती ओ बचपन कर क्या चाहती ओए रब्बा किथे जान फसाती जांदा अज कल बस फेसबुक ते पाके है सारे जांदा बाबे दे गुरु पुरब ते सी गुरु द्वारे जांदा अज कल बस फेसबुक ते पाके है सारे जांदा सब कुछ मिलदा ए बाबा सब कुछ मिलदा ए बाबा तेरा राह ना मिले मेरी रूह नू बचपन वाला रूह अफजाना मिले मेरी रूह नू बचपन वाला रूह अफजाना मिले ओ बचपन कर क्या चाहती ओ बचपन कर क्या चाहती ओए रब्बा किथे जान फसाती मिट्टी विच्चों दाने खावे मिट्टी ही मिट्टी नू छट गई मिट्टी ही फिर गाने गावे मैं सही नाली दी मिट्टी तू ता महंगे बाने पावे मैं सही नाली दी मिट्टी तू ता महंगे बाने पावे मिट्टी एक दिन मिट्टी मिलनी का ना मिले मेरी रूह बचपन वाला रूह अफजाना मिले मेरी बचपन वाला रूह अफजाना मिले ओ बचपन कर क्या चाहती ओ बचपन कर क्या चाहती ओए रब्बा किथे जान फसाती
जी तुसी सुनिया शायरी मान दा गाया ਤੇ ਹੁਣ ਪ੍ਰੋਗਰਾਮ ਦੇ ਵਿਚ ਨਜ਼ਰ ਅਸੀਂ ਮਾਰ ਲੈਂਦੇ ਹਾਂ ਥੋੜੀ ਜਿਹੀ ਮੌਸਮ ਦੇ ਹਾਲ ਦੇ ਉੱਤੇ ਕਿਸ ਤਰ੍ਹਾਂ ਦਾ ਮੌਸਮ ਅੱਜ ਰਹੇਗਾ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦੇ ਵਿਚ ਸਭ ਤੋਂ ਪਹਿਲਾਂ ਗੱਲ ਅਸੀਂ ਕਰ ਲੈਂਦੇ ਹਾਂ ਸਿਡਨੀ ਦੀ ਸਿਡਨੀ ਦੇ ਵਿਚ ਅੱਜ ਥੋੜੀ ਜਿਹੀ ਬੱਦਲਬਾਈ ਜਿਹੜੀ ਹੈ ਉਹ ਬਣੀ ਰਹੇਗੀ ਹਲਕੀ ਫੁਲਕੀ ਬੱਦਲ ਸਾਨੂੰ ਦਿਸਦੇ ਰਹਿਣਗੇ ਤੇ ਟੈਂਪਰੇਚਰ ਜਿਹੜਾ ਹੈ ਉਹ 9.4 ਡਿਗਰੀ ਜਿਹੜਾ ਬਣਿਆ ਹੋਇਆ ਹੈ ਆਸਟ੍ਰੇਲੀਆ ਦੇ ਵਿਚ ਵੱਧ ਤੋਂ ਵੱਧ ਹੋ ਸਕਦਾ ਹੈ 18 ਡਿਗਰੀ ਤੱਕ ਮੈਲਬਰਨ ਦੇ ਵਿਚ 7 ਡਿਗਰੀ ਹੈ ਇਸ ਵੇਲੇ ਟੈਂਪਰੇਚਰ ਤੇ ਵੱਧ ਤੋਂ ਵੱਧ ਹੋ ਸਕਦਾ ਹੈ 16 ਡਿਗਰੀ ਤੱਕ ਤੇ ਧੁੱਪ ਮੈਲਬਰਨ ਦੇ ਵਿਚ ਤਕਰੀਬਨ ਬਣ ਜਾਏਗੀ ਬ੍ਰਿਸਬੇਨ ਦੇ ਵਿਚ 15.6 ਡਿਗਰੀ ਟੈਂਪਰੇਚਰ ਜਿਹੜਾ ਹੈ ਉਹ ਬਣਿਆ ਹੋਇਆ ਹੈ ਤੇ ਵੱਧ ਤੋਂ ਵੱਧ ਹੋ ਸਕਦਾ ਹੈ ਜੀ 19 ਡਿਗਰੀ ਤੱਕ ਤੇ ਹਲਕੀਆਂ ਫੁਲਕੀਆਂ ਜਿਹੜੀਆਂ ਫੁਹਾਰਾਂ ਨੇ ਇੱਥੇ ਨੀਵੀਆਂ ਪੈ ਸਕਦੀਆਂ ਨੇ। ਪਰਤ ਦੇ ਵਿੱਚ ਇਸ ਵੇਲੇ ਟੈਂਪਰੇਚਰ ਜਿਹੜਾ ਹੈ 7 ਡਿਗਰੀ ਬਣਿਆ ਹੋਇਆ ਹੈ ਤੇ ਵੱਧ ਤੋਂ ਵੱਧ ਹੋ ਸਕਦਾ ਹੈ ਬੱਦਲਵਾਈ ਦੇ ਨਾਲ 17 ਡਿਗਰੀ ਤੱਕ। ਐਡੀਲੇਡ ਦੇ ਵਿੱਚ ਤਾਪਮਾਨ ਬਣਿਆ ਹੋਇਆ ਹੈ 8 ਡਿਗਰੀ ਦੇ ਕਰੀਬ ਤੇ ਵੱਧ ਤੋਂ ਵੱਧ ਹੋ ਸਕਦਾ ਹੈ ਇਹ 16 ਡਿਗਰੀ। ਧੁੱਪ ਚਮਕਦੀ ਰਹੇਗੀ ਇੱਥੇ ਵੀ। ਹਵਰ ਦੇ ਵਿੱਚ ਤਾਪਮਾਨ ਜਿਹੜਾ ਹੈ ਉਹ ਹੈ ਜੀ 3.9 ਡਿਗਰੀ ਤੇ ਵੱਧ ਤੋਂ ਵੱਧ ਜਿਹੜਾ ਹੋ ਸਕਦਾ ਹੈ 12 ਡਿਗਰੀ ਤੱਕ ਬੱਦਲ ਬਣੇ ਰਹਿਣਗੇ ਇੱਥੇ ਵੀ। ਕੈਨਬਰਾ ਦੇ ਵਿੱਚ ਤਾਪਮਾਨ ਜਿਹੜਾ ਬਣਿਆ ਹੋਇਆ ਹੈ ਉਹ ਹੈ ਜੀ 1.7 ਡਿਗਰੀ ਤੇ ਵੱਧ ਤੋਂ ਵੱਧ ਹੋ ਸਕਦਾ ਹੈ ਇਹ 14 ਡਿਗਰੀ ਤੇ ਕਾਫੀ ਜਿਹੜੀ ਬੱਦਲਵਾਈ ਹੈ ਇੱਥੇ ਧੁੰਦ ਬੱਦਲ ਬਣੇ ਹੋਏ ਰਹਿਣਗੇ। ਤੇ ਡਾਰਵਿਨ ਦਾ ਤਾਪਮਾਨ ਜਿਹੜਾ ਹੈ ਉਹ ਹੈ 21.8 ਡਿਗਰੀ ਤੇ ਵੱਧ ਤੋਂ ਵੱਧ ਇਹ ਹੋ ਸਕਦਾ ਹੈ 32 ਡਿਗਰੀ। ਧੁੱਪ ਚਮਕਦੀ ਰਹੇਗੀ ਇੱਥੇ। ਇਸੀ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਮੌਸਮ ਦਾ ਹਾਲ ਤੇ ਪ੍ਰੋਗਰਾਮ ਦੇ ਵਿੱਚ ਗੱਲ ਅਸੀਂ ਕਰ ਰਹੇ ਹਾਂ ਬਚਪਨ ਦੀ। ਬਚਪਨ ਦੇ ਕੁਝ ਕਿੱਸੇ ਅਜਿਹੇ ਹੁੰਦੇ ਨੇ ਕਿ ਅਸੀਂ ਜਦੋਂ ਵੀ ਉਹਨਾਂ ਨੂੰ ਯਾਦ ਕਰਦੇ ਹਾਂ ਕਈ ਵਾਰ ਸਾਨੂੰ ਆਪਣੀ ਮੂਰਖਤਾ ਉੱਤੇ ਪਛਤਾਵਾ ਵੀ ਹੁੰਦਾ ਤੇ ਹਾਸੀ ਵੀ ਬਹੁਤ ਸਾਰੀ ਆਉਂਦੀ ਹੈ। ਇਸ ਤਰ੍ਹਾਂ ਦੀ ਇੱਕ ਗੱਲ ਮੇਰੇ ਨਾਲ ਇੱਕ ਵਾਰ ਮੇਰੇ ਇੱਕ ਦੋਸਤ ਨੇ ਸਾਂਝੀ ਕੀਤੀ ਆਪਣੇ ਬਚਪਨ ਦੀ। ਉਹ ਕਹਿੰਦੇ ਕਿ ਬਚਪਨ ਦੇ ਵਿੱਚ ਖੇਤਾਂ ਦੇ ਵਿੱਚ ਅਸੀਂ ਗੁੜ ਖਾਣ ਸਕੂਲੋਂ ਆਏ ਤਾਂ ਸਾਨੂੰ ਪਤਾ ਚੱਲਿਆ ਕਿ ਅੱਜ ਖੇਤ ਦੇ ਵਿੱਚ ਗੁੜ ਬਣਾਇਆ ਜਾ ਰਿਹਾ, ਕੁਲਾੜੀ ਚੱਲ ਰਹੀ ਹੈ, ਜਿਹੜਾ ਸ਼ਬਦ ਪ੍ਰੋਪਰ ਉਹਦੇ ਲਈ ਵਰਤਿਆ ਜਾਂਦਾ। ਤਾਂ ਅਸੀਂ ਕਹਿੰਦੇ ਕਿ ਆਪਣੇ ਦੋਸਤਾਂ ਨੂੰ ਨਾਲ ਇਕੱਠਾ ਕੀਤਾ ਤੇ ਅਸੀਂ ਉੱਥੇ ਪਹੁੰਚ ਗਏ ਖੇਤ ਦੇ ਵਿੱਚ ਗੁੜ ਖਾਣ। ਤੇ ਗੁੜ ਜਦੋਂ ਉੱਥੇ ਚੱਕ ਦੇ ਵਿੱਚ ਪਾਇਆ ਹੋਇਆ ਸੀ ਠੰਡਾ ਕਰਨ ਦੇ ਲਈ, ਤਾਂ ਸਾਨੂੰ ਉਹਨੇ ਕਿਹਾ ਕਿ ਜੇ ਬੱਚਿਆਂ ਨੇ ਗੁੜ ਖਾਣਾ ਤਾਂ ਤੁਸੀਂ ਇਨਸਾਈਡ ਅੱਗ ਹੈ ਇੱਧਰ ਨਹੀਂ ਆਉਣਾ, ਤੁਸੀਂ ਉੱਥੇ ਬੈਠ ਕੇ ਗਰਮ ਗਰਮ ਗੁੜ ਜਿਹੜਾ ਹੈ ਉਹ ਖਾ ਸਕਦੇ ਹੋ। ਕਹਿੰਦਾ ਕਿ ਅਸੀਂ ਸਾਰੇ ਦੋਸਤ ਉੱਥੇ ਜਾ ਕੇ ਬੈਠ ਗਏ ਤਾਂ ਕਿ ਅਸੀਂ ਗੁੜ ਖਾ ਲਈਏ। ਹੁਣ ਗੁੜ ਖਾਣ ਲਈ ਜਿਹੜੀਆਂ ਗੰਨੇ ਦੀਆਂ ਛਿਲਤਾਂ ਹੁੰਦੀਆਂ ਨੇ ਉਹਨਾਂ ਨੂੰ ਧੋ ਕੇ ਵਰਤਿਆ ਜਾਂਦਾ। ਉਹਦੇ ਨਾਲ ਜਿਵੇਂ ਅੱਜ ਕੱਲ ਦੇ ਬੱਚੇ ਕਹਿੰਦੇ ਨੇ ਕਿ ਅਸੀਂ ਲੋਲੀਪੋਪ ਖਾ ਰਹੇ ਹਾਂ ਜਾਂ ਕੈਂਡੀ, ਉਹ ਸਾਡੇ ਬਚਪਨ ਦੀ ਕੈਂਡੀ ਉਹ ਸੀ। ਤੇ ਉਹ ਕਹਿੰਦੇ ਕਿ ਮੇਰੇ ਦੋਸਤ ਨੇ 2-3 ਵਾਰ ਜਿਹੜਾ ਹੈ ਆਪਣੇ ਲਈ ਵੇਖ ਕੇ ਵਧੀਆ ਜਿਹਾ ਗੰਨੇ ਦਾ ਛਿਲਕਾ ਲਿਆ, ਉਹਨੂੰ ਧੋ ਕੇ ਲਿਆਇਆ ਕਰੇ ਤੇ ਮੈਂ 3 ਵਾਰ ਖੋਲਿਆ ਕਿ ਨਹੀਂ ਇਹ ਜ਼ਿਆਦਾ ਸੋਹਣਾ, ਮੈਨੂੰ ਇਹ ਚਾਹੀਦਾ, ਮੈਨੂੰ ਇਹ ਚਾਹੀਦਾ। ਤੇ ਉਸ ਵਿਚਾਰੇ ਨੇ ਆਪਣੇ 3 ਛਿਲਕੇ ਮੈਨੂੰ ਦੇ ਦਿੱਤੇ। ਚੌਥੀ ਵਾਰ ਜਦੋਂ ਉਹ ਖੁਦ ਲਈ ਫੇਰ ਲੈਣ ਗਿਆ ਤੇ ਉਹ ਫਿਰ ਲੈ ਕੇ ਆਇਆ, ਮੈਨੂੰ ਫਿਰ ਲੱਗਿਆ ਕਿ ਨਹੀਂ ਜਿਹੜਾ ਛਿਲਕਾ ਉਹਦੇ ਹੱਥ ਦੇ ਵਿੱਚ ਹੈ ਉਹ ਜ਼ਿਆਦਾ ਵੱਡਾ ਤੇ ਮੈਨੂੰ ਉਹੀ ਚਾਹੀਦਾ। ਤੇ ਸੀ ਤਾਂ ਉਹ ਵੀ ਬੱਚਾ ਹੀ ਤੇ ਉਹਨੇ ਮੰਗਿਆ, ਮੈਂ ਉਸ ਤੋਂ ਕਹਿੰਦਾ ਜਦੋਂ ਦੁਬਾਰੇ ਮੰਗਿਆ ਕਿ ਮੈਨੂੰ ਹੁਣ ਤੂੰ ਫਿਰ ਤੋਂ ਇਹੀ ਵਾਲਾ ਛਿਲਕਾ ਮੈਨੂੰ ਵਾਪਸ ਦੇ ਤੇ ਮੈਂ ਹੁਣ ਗੁੜ ਇਹਦੇ ਨਾਲ ਖਾਊਂਗਾ। ਤੇ ਇਸ ਵਾਰ ਉਹ ਤਣ ਗਿਆ, ਉਹ ਕਹਿੰਦਾ ਕਿ ਕੁਛ ਵੀ ਹੋ ਜੇ ਅੱਜ ਤੇ ਮੈਂ ਹੁਣ ਤੈਨੂੰ ਇਹ ਛਿਲਕਾ ਨਹੀਂ ਦੇਣਾ ਕਿਉਂਕਿ ਤੂੰ ਮੈਨੂੰ ਕੁਛ ਖਾਣ ਹੀ ਨਹੀਂ ਦੇ ਰਿਹਾ। ਹਰ ਵਾਰ ਜਦੋਂ ਮੈਂ ਕਹਿੰਦਾ ਕਿ ਮੈਂ ਹੁਣ ਇਹ ਮੈਂ ਲੈਣਾ ਤੇ ਉਦੋਂ ਹੀ ਤੂੰ ਕਹਿ ਦਿੰਦਾ ਕਿ ਨਹੀਂ ਇਹ ਮੈਨੂੰ ਚਾਹੀਦਾ, ਤੇ ਇਸ ਤਰ੍ਹਾਂ ਨਹੀਂ ਚੱਲੇਗਾ, ਇਸ ਲਈ ਹੁਣ ਮੈਂ ਹੀ ਇਹਦੇ ਨਾਲ ਗੁੜ ਖਾਵਾਂਗਾ। ਤੇ ਕਹਿੰਦਾ ਕਿ ਮੈਨੂੰ ਇੰਨਾ ਗੁੱਸਾ ਚੜਿਆ, ਮੈਨੂੰ ਉਸ ਵੇਲੇ ਸਿਰਫ ਇੱਕ ਗੱਲ ਸੀ ਕਿ ਅੱਜ ਕੁਝ ਵੀ ਹੋਵੇ ਮੈਂ ਇਹਦੇ ਹੱਥ ਦੇ ਵਿੱਚੋਂ ਇਹ ਛਿਲਕਾ ਖੋ ਲਾ। ਤੇ ਉਸ ਵੇਲੇ ਨਾ ਤੇ ਇੰਨੀ ਅਕਲ ਹੁੰਦੀ ਹੈ ਨਾ ਹੀ ਦਿਲ ਦੇ ਵਿੱਚ ਕੋਈ ਰੰਜ ਹੁੰਦਾ, ਮਾਸੂਮੀਅਤ ਦੇ ਵਿੱਚ ਸਾਡੇ ਤੋਂ ਗਲਤੀਆਂ ਹੋ ਜਾਂਦੀਆਂ ਨੇ। ਤੇ ਕਹਿੰਦਾ ਕਿ ਮੈਂ ਉਹਦੇ ਹੱਥ ਦੇ ਵਿੱਚ ਛਿਲਕਾ ਖੋਣ ਦੇ ਲਈ ਉਹ ਮੈਂ ਉਹਨੂੰ ਧੱਕਾ ਮਾਰਿਆ ਤੇ ਛਿਲਕਾ ਖੋ ਲਿਆ। ਧੱਕਾ ਮਾਰਨ ਦੇ ਨਾਲ ਉਹ ਜਿਹੜਾ ਮੇਰਾ ਦੋਸਤ ਸੀ ਉਹ ਗੁੜ ਵਾਲੇ ਚੱਕ ਵੱਲ ਨੂੰ ਡਿੱਗਿਆ ਤੇ ਉਹਦੀਆਂ ਬਾਹਾਂ ਦੋਨੇ ਬਚਣ ਦੀ ਕੋਸ਼ਿਸ਼ ਦੇ ਵਿੱਚ ਚੱਕ ਦੇ ਵਿੱਚ ਡਿੱਗ ਗਈਆਂ, ਗੁੜ ਦੇ ਵਿੱਚ, ਗਰਮ ਗਰਮ ਗੁੜ ਦੇ ਵਿੱਚ। ਉਹਦੇ ਨਾਲ ਕੀ ਹੋਇਆ ਕਿ ਗਰਮ ਗਰਮ ਗੁੜ ਉਹਦੀਆਂ ਬਾਹਾਂ ਤੇ ਚਿਪ ਗਿਆ, ਉਹਦੀਆਂ ਜਿਹੜੀਆਂ ਬਾਹਾਂ ਤੇ ਕਾਫੀ ਸੇਕ ਲੱਗ ਗਿਆ ਤੇ ਉਹ ਰੋਏ। ਉਹ ਕਹਿੰਦੇ ਕਿ ਮੈਨੂੰ ਓਨਾ ਹੀ ਪਛਤਾਵਾ ਜਿਹੜੀ ਘਰੋਂ ਘੁੱਟ ਪਈ ਉਹ ਤਾਂ ਪੈਣੀ ਹੀ ਸੀ ਕਿਉਂਕਿ ਔਰ ਪੈਂਦੀ ਵੀ ਬਹੁਤ ਬੁਰੀ ਸੀ। ਉਹ ਕਹਿੰਦੇ ਨੇ ਕਿ ਹਾਲ ਤੇ ਫਿਰ ਉਹ ਸੀ ਖੇਤ ਤੋਂ ਲੈ ਕੇ ਘਰ ਤੱਕ ਕੁੱਟ ਪੈਂਦੀ ਹੀ ਗਈ। ਪਰ ਉਹ ਕਹਿੰਦੇ ਨੇ ਕਿ ਅੱਜ ਤੱਕ ਵੀ ਜਦੋਂ ਮੈਂ ਹੁਣ ਆਪਣੇ ਉਸ ਦੋਸਤ ਦੀਆਂ ਜਿਹੜੀਆਂ ਬਾਹਾਂ ਨੇ ਉਹਨਾਂ ਵੱਲ ਵੇਖਦਾ, ਉਹਦੇ ਸੜੇ ਹੋਏ ਦੇ ਨਿਸ਼ਾਨ ਅੱਜ ਵੀ ਨੇ। ਤੇ ਕਹਿੰਦੇ ਕਿ ਉਹ ਮੈਨੂੰ ਹੱਸ ਕੇ ਕਹਿੰਦਾ ਕਿ ਇਹ ਮੇਰੇ ਬਚਪਨ ਦਾ ਤੋਹਫਾ ਜਿਹੜਾ ਤੂੰ ਮੈਨੂੰ ਦਿੱਤਾ ਹੋਇਆ। ਤੇ ਮੈਨੂੰ ਕਹਿੰਦੇ ਕਿ ਬੜਾ ਉਸ ਵੇਲੇ ਅਫਸੋਸ ਵੀ ਹੁੰਦਾ ਹੈ ਕਿ ਕਿਸ ਮਾਸੂਮੀਅਤ ਦੇ ਵਿੱਚ ਹੀ, ਅਣਜਾਣ ਪੁਣੇ ਦੇ ਵਿੱਚ ਅਸੀਂ ਕਿਸ ਤਰ੍ਹਾਂ ਦੀਆਂ ਹਰਕਤਾਂ ਕਰ ਦਿੰਨੇ ਆ। ਤਾਂ ਸਾਰੇ ਬਹੁਤ ਸ਼ਰਾਰਤੀ ਹੋ ਰਹੇ ਹੋਵਾਂਗੇ ਆਪਣੇ ਆਪਣੇ ਬਚਪਨ ਦੇ ਵਿੱਚ, ਗਲਤੀਆਂ ਅਸੀਂ ਸਾਰਿਆਂ ਨੇ ਹੀ ਕੀਤੀਆਂ। ਤੇ ਇਹ ਜਿਹੜੀ ਗਲਤੀ ਹੈ ਮਿੱਟੀ ਜੀ, ਇਹ ਮੇਰੇ ਨਾਲ ਸਾਂਝੀ ਕੀਤੀ ਸੀ ਜੀ ਅਮਨਦੀਪ ਨੇ ਪਟਿਆਲਾ ਤੋਂ। ਮੈਂ ਅੱਗੇ ਤੁਹਾਡੇ ਨਾਲ ਤਾਂ ਸਾਂਝੀ ਕਰ ਰਹੀ ਹਾਂ ਕਿ ਖੱਟੀਆਂ ਮਿੱਠੀਆਂ ਯਾਦਾਂ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤੇ ਤੁਸੀਂ ਵੀ ਆਪਣੀਆਂ ਯਾਦਾਂ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ। ਤੇ ਖਾਸ ਗੱਲ ਇਹ ਹੈ ਕਿ ਬਚਪਨ ਦੇ ਵਿੱਚ ਤੁਸੀਂ ਜੋ ਕੁਝ ਵੀ ਕਰਦੇ ਆ ਨਾ, ਉਹਦੇ ਵੇਲੇ ਸਾਨੂੰ ਕਿਸੇ ਦਾ ਕੋਈ ਡਰ, ਕੋਈ ਬੰਦਿਸ਼ ਨਹੀਂ ਹੁੰਦੀ, ਕਿਉਂਕਿ ਉਹ ਉਮਰ ਹੀ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਸਾਨੂੰ ਹੁੰਦਾ ਕਿ ਅਸੀਂ ਜਿੰਨੇ ਵੀ ਕਾਨੂੰਨ ਤੋੜ ਦਵਾਂਗੇ, ਜਿੰਨੇ ਵੀ ਰੂਲਸ ਘਰਦਿਆਂ ਨੇ ਸਾਡੇ ਲਈ ਬਣਾਏ ਹੋਏ ਨੇ, ਜੇ ਇਹਨੂੰ ਤੋੜਿਆ ਜਾਏਗਾ ਤਾਂ ਹੀ ਸਾਨੂੰ ਅਹਿਸਾਸ ਹੋਏਗਾ ਕਿ ਅਸੀਂ ਵੱਡੇ ਹੋ ਚੁੱਕੇ ਹਾਂ। ਮੌਜ ਮਸਤੀਆਂ ਦਾ ਵੇਲਾ ਉਹ ਹੁੰਦਾ, ਉਵੇਂ ਦੀਆਂ ਮੌਜ ਮਸਤੀਆਂ ਅਸੀਂ ਪੂਰੀ ਜ਼ਿੰਦਗੀ ਚ ਦੁਬਾਰਾ ਨਹੀਂ ਕਰ ਸਕਦੇ, ਕਿਉਂਕਿ ਉਹੀ ਵੇਲਾ ਹੁੰਦਾ ਬੇਫਿਕਰੀਆਂ ਦਾ, ਬੇਪਰਵਾਹੀਆਂ ਦਾ। ਲਾਪਰਵਾਹੀ ਬੇਪਰਵਾਹੀ ਦੋ ਸ਼ਬਦ ਨੇ, ਅਸੀਂ ਉਦੋਂ ਲਾਪਰਵਾਹ ਨਹੀਂ ਹੁੰਦੇ, ਬੇਪਰਵਾਹ ਹੁੰਦੇ ਆ। ਲਾਪਰਵਾਹੀਆਂ ਅੱਗੇ ਜਾ ਕੇ ਜਦੋਂ ਜ਼ਿੰਦਗੀ ਚ ਅਸੀਂ ਕਰਨੀਆਂ ਸ਼ੁਰੂ ਕਰਦੇ ਹਾਂ ਤਾਂ ਫਿਰ ਉਹਦੇ ਖਮਿਆਜ਼ੇ ਸਾਨੂੰ ਬਹੁਤ ਧੁਕਣੇ ਪੈਂਦੇ ਨੇ। ਪਰ ਉਹ ਵਾਲੀ ਰੁੱਤ ਜਿਹੜੀ ਹੈ ਨਾ, ਉਹ ਬੇਪਰਵਾਹੀਆਂ ਦੀ ਹੁੰਦੀ ਹੈ, ਮੌਜ ਮਸਤੀਆਂ ਦੀ ਹੁੰਦੀ ਹੈ। ਤੇ ਉਸੇ ਰੁੱਤ ਨੂੰ ਯਾਦ ਕਰਦੇ ਹੋਏ ਗੀਤ ਸੁਣ ਲੈਂਦੇ ਹਾਂ ਹਰਭਜਨ ਮਾਨ ਦਾ ਗਾਇਆ।
ਹੱਸੀ ਕੇ ਨੱਚੀ ਗਏ ਗਾਈਏ
ਭਜਨ ਮਾਨ ਦਾ ਗਾਇਆ ਬਿਲਕੁਲ ਸਾਨੂੰ ਜ਼ਿੰਦਗੀ ਚ ਅੱਗੇ ਕੀ ਹੋਣਾ ਸਾਡੇ ਚ ਕੋਈ ਨੀ ਜਾਣਦਾ ਇਸ ਲਈ ਜ਼ਿੰਦਗੀ ਨੂੰ ਹਰ ਦਿਨ ਜ਼ਿੰਦਾ ਦਿਲੀ ਦੇ ਨਾਲ ਜੋੜਨਾ ਚਾਹੀਦਾ ਕਹਿੰਦੇ ਨੇ ਕਿ ਇੱਕ ਦਿਨ ਅਸੀਂ ਸਾਰਿਆਂ ਨੇ ਮਰ ਜਾਣਾ ਪਰ ਉਸ ਤੋਂ ਪਹਿਲਾਂ ਹਰ ਦਿਨ ਅਸੀਂ ਸਾਰੇ ਜ਼ਰੂਰ ਜੀਵਾਂਗੇ ਤੇ ਜ਼ਿੰਦਗੀ ਇਸੇ ਤਰ੍ਹਾਂ ਜੀਣੀ ਚਾਹੀਦੀ ਹੈ ਤੇ ਪ੍ਰੋਗਰਾਮ ਦੇ ਵਿੱਚ ਸੁਖਵਿੰਦਰ ਸੋਨ ਜੀ ਹਮੇਸ਼ਾ ਇਸ ਤਰ੍ਹਾਂ ਸਾਡੇ ਨਾਲ ਜੁੜ ਚੁੱਕੇ ਨੇ ਜੀ ਤੇ ਸੁਖਵਿੰਦਰ ਜੀ ਸਾਰਿਆਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਗੁੱਡ ਮਾਰਨਿੰਗ ਵਿਸ਼ ਕਰਦੇ ਨੇ ਤੇ ਅਸੀਂ ਵੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਸੁਖਵਿੰਦਰ ਜੀ ਤੁਸੀਂ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਾਂਝ ਪਾਈ ਤੇ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਕੁਝ ਖਾਸ ਖਬਰਾਂ ਤੇ ਕੀ ਵਾਪਰ ਰਿਹਾ ਦੇਸ਼ ਦੁਨੀਆਂ ਦੇ ਵਿੱਚ ਇਸ ਵੇਲੇ ਜਿਹੜੀ ਸਭ ਤੋਂ ਵੱਡੀ ਖਬਰ ਉਹ ਹਰ ਥਾਂ ਤੇ ਚੱਲ ਰਹੀ ਹੈ ਉਹ ਹੈ ਜੀ ਕੋਰੋਨਾ ਵਾਇਰਸ ਦੇ ਬਾਰੇ ਚ ਕੋਰੋਨਾ ਵਾਇਰਸ ਬਿਮਾਰੀ ਨੇ ਮਹਾਮਾਰੀ ਦਾ ਰੂਪ ਜਿਹੜਾ ਹੈ ਉਹਦਾ ਧਾਰਨ ਕੀਤਾ ਹੀ ਹੋਇਆ ਪੂਰੀ ਦੁਨੀਆਂ ਦੇ ਵਿੱਚ ਹੁਣ ਤੱਕ 1,17,31,000 ਤੋਂ ਵੱਧ ਲੋਕ ਕੋਰੋਨਾ ਵਾਇਰਸ ਤੋਂ ਸੰਕਰਮਿਤ ਨੇ ਇਹ ਵਰਲਡ ਮੀਟਰ ਦੇ ਅਕੋਰਡਿੰਗ ਜਿਹੜਾ ਅੰਕੜੇ ਸਾਡੇ ਸਾਹਮਣੇ ਆ ਰਹੇ ਨੇ ਜਦਕਿ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 5,40,000 ਨੂੰ ਵੀ ਪਾਰ ਕਰ ਗਈ ਹੈ ਹਾਲਾਂਕਿ 66 ਲੱਖ ਤੋਂ ਵੱਧ ਲੋਕ ਠੀਕ ਵੀ ਹੋਏ ਨੇ 45,68,000 ਕੇਸ ਹਲੇ ਵੀ ਜਿਹੜੇ ਐਕਟਿਵ ਨੇ ਇਹਦਾ ਮਤਲਬ ਕਿ ਇਹਨਾਂ ਲੋਕਾਂ ਦਾ ਇਲਾਜ ਹਲੇ ਚੱਲ ਰਿਹਾ ਤੇ ਸਭ ਤੋਂ ਵੱਧ ਪ੍ਰਭਾਵਿਤ ਜਿਹੜੇ ਦੇਸ਼ ਹੋਏ ਨੇ ਕੋਰੋਨਾ ਦੇ ਨਾਲ ਉਹਨਾਂ ਦੇ ਵਿੱਚ ਅਮਰੀਕਾ ਹਲੇ ਵੀ ਸਭ ਤੋਂ ਉੱਤੇ ਹੈ ਹੁਣ ਤੱਕ 30 ਲੱਖ ਲੋਕ ਅਮਰੀਕਾ ਦੇ ਵਿੱਚ ਇਸ ਬਿਮਾਰੀ ਦਾ ਸ਼ਿਕਾਰ ਹੋ ਚੁੱਕੇ ਨੇ ਜਦਕਿ 1,32,000 ਤੋਂ ਵੱਧ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਨੇ ਉੱਥੇ ਹੀ ਕੋਰੋਨਾ ਬ੍ਰਾਜ਼ੀਲ ਦੇ ਵਿੱਚ ਵੀ ਕਾਫੀ ਤਬਾਹੀ ਮਚਾ ਰਿਹਾ ਹੈ ਅਮਰੀਕਾ ਵਿੱਚ ਵੀ ਇਸੇ ਤਰ੍ਹਾਂ ਕੇਸ ਤੇ ਮੌਤਾਂ ਜਿਹੜੀਆਂ ਨੇ ਉਹ ਦਰਜ ਕੀਤੀਆਂ ਜਾ ਰਹੀਆਂ ਨੇ ਬ੍ਰਾਜ਼ੀਲ ਦੇ ਵਿੱਚ ਹੁਣ ਤੱਕ ਕੁੱਲ 1.6 ਮਿਲੀਅਨ ਲੋਕ ਜਿਹੜੇ ਨੇ ਉਹ ਇਸ ਵਾਇਰਸ ਦੇ ਨਾਲ ਸੰਕਰਮਿਤ ਨੇ ਬ੍ਰਾਜ਼ੀਲ ਤੋਂ ਬਾਅਦ ਇੰਡੀਆ ਤੇ ਰਸ਼ੀਆ ਦੇ ਵਿੱਚ ਵੀ ਜਿਹੜੇ ਇਹਨਾਂ ਬਿਮਾਰੀ ਦੇ ਨਾਲ ਲੋਕਾਂ ਦੀ ਗਿਣਤੀ ਜਿਹੜੀ ਹੈ ਉਹ ਦਿਨ ਪਰ ਦਿਨ ਵੱਧ ਰਹੀ ਹੈ ਦੂਜੀ ਖ਼ਬਰ ਅਸੀਂ ਸਾਂਝੀ ਕਰਦੇ ਹਾਂ ਕਿ ਵਰਲਡ ਦੇ ਵਿੱਚ ਜਿਹੜੀ ਸੁਪਰੀਮ ਪਾਵਰ ਮੰਨੀ ਜਾਂਦੀ ਰਹੀ ਅਮਰੀਕਾ ਹੁਣ ਭਾਰਤ ਦੇ ਰਾਹ ਤੇ ਚੱਲਦਾ ਨਜ਼ਰ ਆ ਰਿਹਾ ਹਾਲ ਵਿੱਚ ਹੀ ਇੰਡੀਆ ਦੇ ਵਿੱਚ 59 ਜਿਹੜੀਆਂ ਚਾਈਨੀਜ਼ ਐਪ ਨੇ ਉਹਨਾਂ ਨੂੰ ਬੰਦ ਕੀਤਾ ਗਿਆ ਤੇ ਜਿਨ੍ਹਾਂ ਦੇ ਵਿੱਚ ਟਿਕਟੋਕ ਯੂਸੀ ਬਰਾਊਜ਼ਰ ਵਗੈਰਾ ਵਰਗੀਆਂ ਜਿਹੜੀਆਂ ਐਪ ਸੀ ਉਹ ਸ਼ਾਮਿਲ ਸੀ ਤੇ ਹੁਣ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਪੀਓ ਨੇ ਚੀਨੀ ਐਪ ਟਿਕਟੋਕ ਤੇ ਪਾਬੰਦੀ ਲਾਉਣ ਦੇ ਭਾਰਤ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ ਤੇ ਹੁਣ ਸੰਯੁਕਤ ਰਾਜ ਅਮਰੀਕਾ ਦੇ ਸਾਰੇ ਚੀਨੀ ਐਪ ਤੇ ਪਾਬੰਦੀ ਲਾ ਸਕਦਾ ਹੈ ਜਿਹਦੇ ਚ ਟਿਕਟੋਕ ਵੀ ਸ਼ਾਮਿਲ ਹੈ। ਪੋਪੀਓ ਨੇ ਇੱਕ ਬਿਆਨ ਦੇ ਵਿਚ ਕਿਹਾ ਕਿ ਅਮਰੀਕਾ ਨਿਸ਼ਚਿਤ ਤੌਰ ਤੇ ਟਿਕਟੋਕ ਸਮੇਤ ਚਾਈਨੀਜ਼ ਸੋਸ਼ਲ ਮੀਡੀਆ ਐਪ ਤੇ ਪਾਬੰਦੀ ਲਾਉਣ ਬਾਰੇ ਵਿਚਾਰ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ 59 ਚਾਈਨੀਜ਼ ਐਪਸ ਨੂੰ ਬੰਦ ਕਰਨ ਦੇ ਫੈਸਲੇ ਤੇ ਸੰਯੁਕਤ ਰਾਜ ਦੇ ਵਿਦੇਸ਼ ਮੰਤਰੀ ਮਾਈਕ ਪੋਪੀਓ ਨੇ ਕਿਹਾ ਕਿ ਇਹ ਕਦਮ ਰਾਸ਼ਟਰੀ ਸੁਰੱਖਿਆ ਤੇ ਅਖੰਡਤਾ ਨੂੰ ਵਧਾਉਣਗੇ। ਭਾਰਤ ਦੀ ਕਲੀਨ ਐਪ ਭਾਰਤ ਦੀ ਪ੍ਰਭੂਸੱਤਾ ਅਖੰਡਤਾ ਅਤੇ ਰਾਸ਼ਟਰੀ ਸੁਰੱਖਿਆ ਨੂੰ ਉਤਸ਼ਾਹਿਤ ਕਰੇਗੀ। ਭਾਰਤ ਦੇ ਵਿਚ ਇਨ੍ਹਾਂ ਐਪਸ ਦੇ ਬੰਦ ਹੋਣ ਤੋਂ ਬਾਅਦ ਅਮਰੀਕਾ ਦੇ ਵਿਚ ਵੀ ਚਾਈਨੀਜ਼ ਐਪ ਬੰਦ ਕਰਨ ਦੀ ਜਿਹੜੀ ਮੰਗ ਹੈ ਉਹ ਕੀਤੀ ਜਾ ਰਹੀ ਹੈ। ਅਮਰੀਕਾ ਦੇ ਵਿਚ ਕੁਝ ਸੰਸਦ ਦੇ ਮੈਂਬਰ ਇਹਦਾ ਸਮਰਥਨ ਕਰਦੇ ਨੇ ਤੇ ਉਹਨਾਂ ਨੂੰ ਸਰਕਾਰ ਨੂੰ ਇਸ ਤੇ ਵਿਚਾਰ ਕਰਨ ਦੀ ਅਪੀਲ ਜਿਹੜੀ ਹੈ ਉਹ ਕੀਤੀ ਹੈ। ਅਗਲੀ ਖਬਰ ਵੀ ਸਾਂਝੀ ਕਰਦੇ ਹਾਂ ਕਿ ਵਾਈਟ ਹਾਊਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਭਾਰਤ ਤੇ ਚੀਨ ਵਿਚਾਲੇ ਜਾਂ ਕਿਸੇ ਵੀ ਹੋਰ ਤਰ੍ਹਾਂ ਦੇ ਟਕਰਾਅ ਦੇ ਸੰਬੰਧ ਵਿਚ ਅਮਰੀਕੀ ਫੌਜ ਭਾਰਤ ਦੇ ਨਾਲ ਦ੍ਰਿੜਤਾ ਨਾਲ ਖੜੀ ਹੋਏਗੀ। ਅਧਿਕਾਰੀ ਦਾ ਇਹ ਬਿਆਨ ਉਸ ਵੇਲੇ ਸਾਹਮਣੇ ਆਇਆ ਹੈ ਜਦੋਂ ਨੇਵੀ ਵੱਲੋਂ ਖੇਤਰ ਵਿਚ ਆਪਣੀ ਮੌਜੂਦਗੀ ਵਧਾਉਣ ਦੇ ਲਈ ਦੱਖਣ ਚੀਨ ਸਾਗਰ ਚ ਦੋ ਜਹਾਜ਼ਾਂ ਨੂੰ ਤਾਇਨਾਤ ਕੀਤਾ ਗਿਆ। ਵਾਈਟ ਹਾਊਸ ਦੇ ਚੀਫ਼ ਆਫ ਸਟਾਕ ਮਾਰਕ ਮੈਡੋਜ਼ ਨੇ ਇੱਕ ਸਵਾਲ ਦੇ ਜਵਾਬ ਚ ਕਿਹਾ ਕਿ ਸੁਨੇਹਾ ਸਾਫ਼ ਹੈ, ਅਸੀਂ ਖੜੇ ਹੋ ਕੇ ਚੀਨ ਜਾਂ ਕਿਸੇ ਹੋਰ ਸਭ ਤੋਂ ਸ਼ਕਤੀਸ਼ਾਲੀ ਜਾਂ ਪ੍ਰਭਾਵਿਤ ਤਾਕਤ ਹੋਣ ਦੇ ਬਾਵਜੂਦ ਕਮਾਨ ਸੰਭਾਲਣ ਨਹੀਂ ਦੇ ਸਕਦੇ, ਫਿਰ ਉਹ ਚਾਹੇ ਕੋਈ ਹੋਰ ਖੇਤਰ ਹੋਵੇ ਜਾਂ ਇੱਥੇ ਹੋਵੇ। ਤੇ ਇੱਕ ਵੱਡੀ ਖਬਰ ਹੋਰ ਅਸੀਂ ਅਮਰੀਕਾ ਤੋਂ ਹੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਉਹ ਇਹ ਕਿ ਪਿਛਲੇ ਕਿ ਦਿਨ ਤੋਂ ਇਹ ਖਬਰ ਕਾਫੀ ਚਰਚਾ ਦੇ ਵਿਚ ਹੈ। ਕੋਰੋਨਾ ਵਾਇਰਸ ਦੇ ਫੈਲਣ ਦੇ ਕਾਰਨ ਅਮਰੀਕਾ ਚ ਰਹਿੰਦੇ ਭਾਰਤੀ ਸਟੂਡੈਂਟਸ ਨੇ ਉਹਨਾਂ ਨੂੰ ਵੱਡਾ ਝਟਕਾ ਲੱਗ ਸਕਦਾ। US ਨੇ ਐਲਾਨ ਕੀਤਾ ਕਿ ਅਜਿਹੇ ਵਿਦਿਆਰਥੀਆਂ ਦਾ ਵੀਜ਼ਾ ਵਾਪਸ ਲਿਆ ਜਾਏ ਜਿਨ੍ਹਾਂ ਦੀਆਂ ਕਲਾਸਾਂ ਸਿਰਫ ਆਨਲਾਈਨ ਮਾਡਲ ਤੇ ਹੀ ਲਈਆਂ ਜਾਂਦੀਆਂ ਨੇ। ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਵਿਭਾਗ ਦੇ ਇੱਕ ਬਿਆਨ ਦੇ ਵਿਚ ਕਿਹਾ ਗਿਆ ਹੈ ਕਿ ਗੈਰ ਪ੍ਰਵਾਸੀ F1 ਤੇ M1 ਵੀਜ਼ਾ ਵਾਲੇ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਦਾਖਲਾ ਨਹੀਂ ਕੀਤਾ ਜਾਵੇਗਾ ਜਿਨ੍ਹਾਂ ਦੀਆਂ ਆਨਲਾਈਨ ਕਲਾਸਾਂ ਸਿਰਫ ਆਯੋਜਿਤ ਕੀਤੀਆਂ ਜਾ ਰਹੀਆਂ ਨੇ। ਵਿਭਾਗ ਦੇ ਮੁਤਾਬਿਕ ਅਜਿਹੇ ਵਿਦਿਆਰਥੀਆਂ ਨੂੰ ਅਮਰੀਕਾ ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਤੇ ਜਾਂ ਜੇ ਉਹ ਅਜੇ ਵੀ ਅਮਰੀਕਾ ਦੇ ਵਿਚ ਰਹਿ ਰਹੇ ਨੇ ਤਾਂ ਉਹਨਾਂ ਨੂੰ ਅਮਰੀਕਾ ਨੂੰ ਛੱਡ ਕੇ ਆਪਣੇ ਆਪਣੇ ਦੇਸ਼ਾਂ ਨੂੰ ਵਾਪਸ ਜਾਣਾ ਪਏਗਾ। ਉਹਨਾਂ ਕਿਹਾ ਕਿ ਜੇ ਉਹ ਅਜਿਹਾ ਨਹੀਂ ਕਰਦੇ ਤਾਂ ਇਹਦੀ ਜਿਹੜੇ ਭਵਿੱਖ ਦੇ ਵਿਚ ਕਾਫੀ ਨੁਕਸਾਨਦਾਇਕ ਨਤੀਜੇ ਵਿਦਿਆਰਥੀਆਂ ਨੂੰ ਭੁਗਤਣੇ ਪੈਣਗੇ। ਦੱਸ ਦਈਏ ਕਿ ICE ਦੇ ਅਨੁਸਾਰ F1 ਵੀਜ਼ਾ ਵਿਦਿਆਰਥੀ ਅਕਾਦਮਿਕ ਕੋਰਸ ਦੇ ਕੰਮ ਦੇ ਵਿਚ ਹਿੱਸਾ ਲੈਂਦੇ ਨੇ, ਜਦੋਂ ਕਿ M1 ਵੀਜ਼ੇ ਦੇ ਜਿਹੜੇ ਵਿਦਿਆਰਥੀ ਨੇ ਉਹ ਵੋਕੇਸ਼ਨਲ ਕੋਰਸ ਵਰਕ ਦੇ ਸਟੂਡੈਂਟ ਹੁੰਦੇ ਨੇ। ਹਾਲਾਂਕਿ US ਦੀਆਂ ਬਹੁਤੀਆਂ ਯੂਨੀਵਰਸਿਟੀਆਂ ਨੇ ਅਜੇ ਤੱਕ ਆਪਣੇ ਅਗਲੇ ਜਿਹੜਾ ਸਮੈਸਟਰ ਹੈ ਉਹਦੇ ਪਲਾਨ ਦੇ ਬਾਰੇ ਕੁਝ ਵੀ ਨਹੀਂ ਦੱਸਿਆ। ਤੇ ਗੱਲ ਅਸੀਂ ਜੇ ਕਰ ਲਈਏ ਇਸ ਵੇਲੇ ਦੀ ਅਮਰੀਕਾ ਦੀ ਤਾਂ 10 ਲੱਖ ਤੋਂ ਵੱਧ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਨੇ ਉਹ ਅਮਰੀਕਾ ਦੇ ਵਿਚ ਨੇ ਤੇ ਜਿਹਦੇ ਵਿਚ ਸਭ ਤੋਂ ਵੱਡੀ ਗਿਣਤੀ ਦੇ ਵਿਚ ਚਾਈਨੀਜ਼, ਇੰਡੀਅਨ ਤੇ ਦੱਖਣੀ ਕੋਰੀਆ, ਸਾਊਦੀ ਅਰਬ ਤੇ ਕੈਨੇਡਾ ਦੇ ਜਿਹੜੇ ਸਟੂਡੈਂਟਸ ਨੇ ਉਹ ਵੀ ਇਹਦੇ ਚ ਸ਼ਾਮਿਲ ਨੇ। ਤੇ ਪ੍ਰੋਗਰਾਮ ਦੇ ਵਿਚ ਗੱਲਾਂ ਬਾਤਾਂ ਤੁਹਾਡੇ ਨਾਲ ਹੋਰ ਵੀ ਕਰਾਂਗੇ। ਅੱਗੇ ਵਧਦੇ ਹਾਂ ਜੀ, ਗੀਤ ਸੁਣ ਲੈਂਦੇ ਹਾਂ ਗੈਰੀ ਸੰਧੂ ਦਾ ਗਾਇਆ ਦੋ ਗੱਲਾਂ। ਸਾਨੂੰ ਕਰ ਲੈਣੀਆਂ ਚਾਹੀਦੀਆਂ, ਦੋ ਤੇਰੀਆਂ ਦੋ ਮੇਰੀਆਂ ਜ਼ਰੂਰ ਹੋਣੀਆਂ ਚਾਹੀਦੀਆਂ। ਤੇ ਕਿਉਂਕਿ ਜੇ ਸਿਰਫ ਦੋ ਮੇਰੀਆਂ ਹੀ ਮੇਰੀਆਂ ਹੋਣਗੀਆਂ ਤਾਂ ਫਿਰ ਗੱਲ ਬਣਦੀ ਨੀ, ਤੇ ਗੱਲਬਾਤ ਤਾਂ ਹੀ ਹੁੰਦੀ ਹੈ ਜੇ ਗੱਲ ਦੋਨੋਂ ਤਰਫ ਹੁੰਦੀ ਹੈ। ਤਾਂ ਇਹਨਾਂ ਦੀ ਗੱਲ ਵੀ ਅਸੀਂ ਸੁਣ ਲੈਂਦੇ ਹਾਂ ਜੀ ਕਿ ਸੰਧੂ ਸਾਹਿਬ ਕੀ ਕਹਿਣਾ ਚਾਹੁੰਦੇ ਨੇ।
ਚੰਨ ਦੀ ਚਾਨਣੀ ਥੱਲੇ ਬੈਠ, ਚੰਨ ਦੀ ਚਾਨਣੀ ਥੱਲੇ ਬੈਠ, ਦੋ ਗੱਲਾਂ ਕਰੀਏ ਪਿਆਰ ਦੀਆਂ, ਆਜਾ ਗੱਲਾਂ ਕਰੀਏ, ਆਜਾ ਗੱਲਾਂ ਕਰੀਏ, ਆਜਾ ਗੱਲਾਂ ਕਰੀਏ, ਦੋ ਗੱਲਾਂ
ਕਰੀਏ
ਹੱਥਾਂ ਵਿੱਚ ਹੋਵੇ ਤੇਰਾ ਹੱਥ ਸਮਾਂ ਉੱਤੇ ਹੀ ਖਲੋ
ਉੱਤੇ ਹੀ ਖਲੋ
ਓ ਤੇਰਾ ਮੇਰਾ ਪਿਆਰ ਵੇਖ ਚੰਨ ਓਲੇ ਬੱਦਲਾਂ ਦੇ ਹੋ ਜਾਵੇ ਹੱਥਾਂ ਵਿੱਚ ਹੋਵੇ ਤੇਰਾ ਹੱਥ ਸਮਾਂ ਉੱਤੇ ਹੀ ਖਲੋ ਜਾਵੇ
ਉੱਤੇ ਹੀ ਖਲੋ
ਓ ਤੇਰਾ ਮੇਰਾ ਪਿਆਰ ਵੇਖ ਚੰਨ ਓਲੇ ਬੱਦਲਾਂ ਦੇ ਹੋ ਜਾਵੇ ਹੁਣ ਠੰਡੀਆਂ ਹਵਾ ਮਸੀਨਾ ਹਾਰਦੀਆਂ ਤੋਂ ਗੱਲਾਂ ਕਰੀਏ ਦੋ ਗੱਲਾਂ ਕਰੀਏ ਪਿਆਰ ਦੀਆਂ ਦੋ ਗੱਲਾਂ ਕਰੀਏ ਦੋ ਗੱਲਾਂ ਕਰੀਏ ਪਿਆਰ ਦੀਆਂ ਆਜਾ ਗੱਲਾਂ ਕਰੀਏ ਆਜਾ ਗੱਲਾਂ ਕਰੀਏ ਵਿੱਚ ਬਾਰਿਸ਼ਾਂ ਦਾ ਪਾਣੀ ਬਣ ਤੇਰੇ ਉੱਤੇ ਵਰ ਜਾ ਮਿਲੇ ਤੇਰੀ ਰੂਹ ਨੂੰ ਸਕੂਨ ਐਸਾ ਕੁਝ ਕਰ ਜਾ ਰੂਹਾਂ ਵਿੱਚ ਬਾਰਿਸ਼ਾਂ ਦਾ ਪਾਣੀ ਬਣ ਤੇਰੇ ਉੱਤੇ ਵਰ ਜਾ ਮਿਲੇ ਤੇਰੀ ਰੂਹ ਨੂੰ ਸਕੂਨ ਐਸਾ ਕੁਝ ਕਰ ਜਾ ਫੁੱਲ ਬਣ ਕੇ ਸਜਾ ਮੈਂ ਰਾਮ ਯਾਰ ਦੀਆਂ ਦੋ ਗੱਲਾਂ ਕਰੀਏ ਆਜਾ ਗੱਲਾਂ ਕਰੀਏ ਗੱਲਾਂ ਕਰੀਏ ਦੋ ਗੱਲਾਂ ਕਰੀਏ ਪਿਆਰ ਦੀਆਂ ਆਜਾ ਗੱਲਾਂ ਕਰੀਏ ਗੱਲਾਂ ਕਰੀਏ
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਸਭ ਸਰੋਤੇ ਪਹਿਲਾਂ ਤੋਂ ਹੀ ਹਰਮਨ ਰੇਡੀਓ ਦੀ ਮਾਰਫਤ ਰੱਬੀ ਬਾਣੀ ਦੇ ਕੀਰਤਨ ਗੁਰਮਤ ਵਿਚਾਰਾਂ ਅਤੇ ਕਥਾ ਵਿਚਾਰਾਂ ਰਾਹੀਂ ਰੱਬੀ ਰਹਿਮਤਾਂ ਦਾ ਆਨੰਦ ਮਾਣਦੇ ਆ ਰਹੇ ਹੋ। 1 ਅਗਸਤ ਤੋਂ ਹਰਮਨ ਰੇਡੀਓ ਇਸੇ ਕੜੀ ਅਧੀਨ ਇੱਕ ਹੋਰ ਅਧਿਆਤਮਕ ਉਪਰਾਲਾ ਕਰਨ ਜਾ ਰਿਹਾ ਹੈ, ਗੁਰਬਾਣੀ ਦੇ ਸਹਿਜ ਪਾਠ। ਜੀ ਹਾਂ, ਗੁਰਬਾਣੀ ਦੇ ਸਹਿਜ ਪਾਠ ਜੋ ਤੁਸੀਂ ਸਿਡਨੀ ਆਸਟ੍ਰੇਲੀਆ ਸਮੇਂ ਅਨੁਸਾਰ ਰੋਜ਼ਾਨਾ ਸਵੇਰੇ 7 ਵਜੇ ਸਰਵਣ ਕਰ ਸਕੋਗੇ। ਤੁਸੀਂ ਵੀ ਇਸ ਲੜੀ ਵਿੱਚ ਸ਼ਾਮਲ ਹੋ ਕੇ ਸਤਿਗੁਰਾਂ ਦੇ ਪੂਰਨ ਦਰਸ਼ਨਾਂ ਦੀ ਬਖਸ਼ਿਸ਼ ਹਾਸਲ ਕਰੋ। ਸਹਿਜ ਮਿਲਾ ਮਿਲਿਆ ਪਰਵਾਨ, ਨਾ ਤਿਸ ਮਰਨ ਨਾ ਆਵਣ ਜਾਣ।
ਜੀ, ਪ੍ਰੋਗਰਾਮ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਰਣਦੀਪ ਪੰਡੀਰ ਦੇ ਨਾਲ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਹਰਮਨ ਰੇਡੀਓ ਤੇ। ਪ੍ਰੋਗਰਾਮ ਦੇ ਵਿੱਚ ਅੱਗੇ ਕੀ ਕੀ ਹੋਏਗਾ ਇਹਦੇ ਬਾਰੇ ਥੋੜੀ ਜੀ ਗੱਲ ਅਸੀਂ ਕਰ ਲੈਂਦੇ ਹਾਂ। ਅੱਜ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਅਸੀਂ ਇੱਕ ਗੱਲਬਾਤ ਜਿਹੜੀ ਹੈ ਉਹ ਕਰਨੀ ਹੈ ਡਾਕਟਰ ਰਜਿੰਦਰ ਕੌਰ ਦੇ ਨਾਲ। ਇੰਡੀਆ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ। ਡਾਕਟਰ ਰਜਿੰਦਰ ਕੌਰ ਬਹੁਤ ਹੀ ਸੰਘਰਸ਼ਸ਼ੀਲ ਔਰਤ ਨੇ, ਜਿਹਨਾਂ ਨੇ ਜ਼ਿੰਦਗੀ ਦੇ ਵਿੱਚ ਆਪਣੀ ਮਿਹਨਤ ਦੇ ਨਾਲ ਇੱਕ ਮੁਕਾਮ ਤੇ ਪਹੁੰਚੇ ਨੇ। ਅਧਿਆਪਨ ਦੇ ਕਿੱਤੇ ਨੂੰ ਉਹ ਸਮਰਪਿਤ ਨੇ ਤੇ ਸਭ ਤੋਂ ਖਾਸ ਗੱਲ ਕਿ ਉਹ ਇੱਕ ਅਜਿਹੇ ਪਰਿਵਾਰ ਤੋਂ ਨੇ ਜਿਸ ਪਰਿਵਾਰ ਦੇ ਵਿੱਚ ਨਾ ਪਿਓ ਦਾ ਸਾਇਆ ਛੱਡਦੇ ਸੀ ਬਚਪਨ ਤੋਂ, ਤਾਂ ਨਾ ਜਿਹੜਾ ਹੈ ਕੋਈ ਭਰਾ ਸੀ ਤੇ ਨਾ ਉਹਨਾਂ ਦੇ ਘਰ ਦੇ ਵਿੱਚ ਹੈ ਕਿ ਕੋਈ ਬੇਟਾ ਹੈ। ਉਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਵੀ ਉਹ ਇੱਕ ਮਿਸਾਲ ਬਣੇ ਹੋਏ ਨੇ ਦੂਸਰੇ ਸਾਰਿਆਂ ਦੇ ਲਈ। ਉਹਨਾਂ ਦੇ ਨਾਲ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਗੱਲ ਕਰਨੀ ਹੈ ਤੇ ਅੱਗੇ ਵਧਣ ਤੋਂ ਪਹਿਲਾਂ ਅਸੀਂ ਦੇਖ ਲੈਂਦੇ ਹਾਂ ਕਿ ਪ੍ਰੋਗਰਾਮ ਦੇ ਵਿੱਚ ਕੌਣ ਕੌਣ ਸਾਡੇ ਨਾਲ ਜੁੜ ਚੁੱਕਿਆ। ਤੇ ਨਰਿੰਦਰ ਰਾਠੌਰ ਜੀ ਦਾ ਮੈਸੇਜ ਸਾਡੇ ਤੱਕ ਪਹੁੰਚਿਆ, ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ ਸਾਰੀ ਹਰਮਨ ਰੇਡੀਓ ਦੀ ਫੈਮਿਲੀ ਨੂੰ, ਅਸੀਂ ਵੀ ਤੁਹਾਨੂੰ ਸਤਿ ਸ੍ਰੀ ਅਕਾਲ ਕਹਿੰਦੇ ਹਾਂ ਜੀ। ਤੇ ਸਾਨੂੰ ਉਡੀਕ ਰਹਿੰਦੀ ਹੈ ਕਿ ਕਦੋਂ ਸਾਡੇ ਜਿਹੜੇ ਸ਼ਰੋਤੇ ਨੇ ਉਹ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਾਂਝ ਪਾਉਣਗੇ। ਜਗਤਾਰ ਜੌਲ ਜੀ ਦਾ ਮੈਸੇਜ ਆਇਆ ਹੈ, ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ, ਤੇ ਅਸੀਂ ਵੀ ਤੁਹਾਨੂੰ ਜਿਹੜਾ ਹੈ ਬਹੁਤ ਉਡੀਕਦੇ ਹਾਂ ਜਗਤਾਰ ਜੀ ਕਿ ਕਦੋਂ ਸਾਡੇ ਲਿਸਨਰ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜਨਗੇ। ਤੇ ਅੱਗੇ ਵਧਦੇ ਪ੍ਰੋਗਰਾਮ ਦੇ ਵਿੱਚ ਤੇ ਇਹ ਇੱਕ ਮੈਸੇਜ ਸਾਡੇ ਕੋਲ ਆਇਆ ਹੈ ਜੀ ਰਵਿੰਦਰ ਸਿੰਘ ਧਾਨੀ ਜੀ ਦਾ। ਇਹ ਕਹਿੰਦੇ ਨੇ ਜੀ ਸਤਿ ਸ੍ਰੀ ਅਕਾਲ ਪੰਡੀਰ ਜੀ, ਤੇ ਅਸੀਂ ਵੀ ਰਵਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ, ਤੁਸੀਂ ਜੁੜੇ ਹੋ ਸਾਰੇ ਪ੍ਰੋਗਰਾਮ ਦੇ ਵਿੱਚ। ਬਚਪਨ ਦੀਆਂ ਗੱਲਾਂ ਅਸੀਂ ਅੱਜ ਕਰ ਰਹੇ ਹਾਂ ਕਿ ਬਚਪਨ ਵਾਲੀ ਮੌਜ ਹੈ ਨਾ ਉਹ ਪੂਰੀ ਜ਼ਿੰਦਗੀ ਦੇ ਵਿੱਚ ਦੁਬਾਰਾ ਨਹੀਂ ਮਿਲਦੀ। ਸ਼ਰਾਰਤਾਂ ਖੱਟੀਆਂ ਮਿੱਠੀਆਂ ਜਿਹੀਆਂ ਹੁੰਦੀਆਂ ਨੇ, ਅਸੀਂ ਸਾਰਿਆਂ ਨੇ ਬਹੁਤ ਸਾਰੀਆਂ ਗਲਤੀਆਂ ਕੀਤੀਆਂ। ਸਭ ਤੋਂ ਜ਼ਿਆਦਾ ਡਰ ਜੇ ਬਚਪਨ ਚ ਕਿਸੇ ਚੀਜ਼ ਤੋਂ ਲੱਗਦਾ ਨਾ ਉਹ ਹੁੰਦਾ ਹੈ ਕਿ ਸਕੂਲ ਜਾਣਾ। ਸਕੂਲ ਜਾਣਾ ਤਾਂ ਇੰਜ ਲੱਗਦਾ ਜਿਵੇਂ ਕਿਸੇ ਨੇ ਸਾਨੂੰ ਫਾਹੇ ਤੇ ਚੜਾ ਦੇਣਾ ਹੋਏ, ਤੇ ਖਾਸ ਕਰਕੇ ਜਦੋਂ ਸਰਦੀ ਦੇ ਵਿੱਚ ਸਕੂਲ ਜਾਣਾ ਹੁੰਦਾ ਸੀ ਤੇ ਘਰਦਿਆਂ ਨੇ ਕਹਿਣਾ ਕਿ ਨਹਾ ਕੇ ਜਾਣਾ। ਹੁਣ ਚਾਹੇ ਅਸੀਂ ਸਾਰੇ ਕੁਝ ਵੀ ਕਹੀਏ, ਉਸ ਵੇਲੇ ਤਾਂ ਇੰਜ ਹੁੰਦਾ ਹੈ ਕਿ ਬਸ ਏਦਾਂ ਚੰਗਾ ਹੈ ਕਿ ਮੌਤ ਹੀ ਆ ਜਾਏ, ਪਰ ਸਾਨੂੰ ਕੋਈ ਰਜਾਈ ਤੋਂ ਉੱਠ ਕੇ ਇਹ ਨਾ ਕਹੇ ਕਿ ਹੁਣ ਨਹਾਓ ਤੇ ਸਕੂਲ ਨੂੰ ਜਾਓ। ਤੇ ਉਸ ਵੇਲੇ ਮਜਬੂਰੀ ਇਹ ਹੁੰਦੀ ਸੀ ਕਿ ਕੁੱਟ ਬਹੁਤ ਪੈਣੀ ਹੁੰਦੀ ਸੀ ਜੇ ਅਸੀਂ ਗੱਲ ਨਾ ਮੰਨੀ ਤਾਂ। ਇਸ ਲਈ ਸਕੂਲ ਜਾਣਾ ਮੇਰੇ ਖਿਆਲ ਚ ਅੱਜ ਵੀ ਬਹੁਤੇ ਬੱਚਿਆਂ ਨੂੰ ਪਸੰਦ ਨਹੀਂ ਹੈ ਤੇ ਇੰਜ ਹੀ ਹੁੰਦਾ ਹੈ ਬਚਪਨ ਦੇ ਵਿੱਚ ਤਾਂ ਸਾਰਿਆਂ ਦੇ ਨਾਲ, ਕਿਉਂਕਿ ਸਕੂਲ ਜਾਣਾ ਸਭ ਤੋਂ ਵੱਡੀ ਸਜ਼ਾ ਜਿਹੜੀ ਹੈ ਉਹ ਸਾਨੂੰ ਲੱਗਦੀ ਹੈ। ਤੇ ਸਕੂਲ ਜਾਣ ਦਾ ਜਿਹੜਾ ਸਕੂਲ ਦਾ ਗੇਟ ਸੀ ਨਾ ਉਹ ਇੰਜ ਲੱਗਦਾ ਸੀ ਕਿ ਪਤਾ ਨੀ ਕਿੱਥੇ ਅਸੀਂ ਅੰਦਰ ਨਾਲ ਲੰਘ ਚੁੱਕੇ ਹਾਂ, ਜਿਸ ਤੋਂ ਬਾਅਦ ਕਿ ਘਰ ਹੁਣ ਪਤਾ ਨੀ ਕਦੋਂ ਵੇਖਣ ਨੂੰ ਮਿਲੇਗਾ। ਐਡੀ ਕੁ ਸਾਨੂੰ ਕਾਹਲ ਰਹਿੰਦੀ ਹੁੰਦੀ ਸੀ ਆਪਣੇ ਘਰਾਂ ਨੂੰ ਵਾਪਸ ਦੌੜਨ ਦੀ, ਤੇ ਬਹੁਤ ਡਰ ਲੱਗਦਾ ਸੀ ਸਕੂਲ ਦੇ ਇਸ ਮਾਹੌਲ ਤੋਂ। ਹਾਲਾਂਕਿ ਸਕੂਲ ਦੇ ਅੰਦਰ ਜਾ ਕੇ ਸਭ ਕੁਛ ਠੀਕ ਵੀ ਹੋ ਜਾਂਦਾ ਸੀ, ਤੇ ਫਿਰ ਸਭ ਤੋਂ ਵੱਡੀ ਜਿਹੜੀ ਮੁਸੀਬਤ ਵਾਲਾ ਦਿਨ ਸਾਡੇ ਲਈ ਹੁੰਦਾ ਸੀ ਉਹ ਦਿਨ ਕਿ ਜਿਸ ਦਿਨ ਕੋਈ ਸਾਡਾ ਨਿੱਕਾ ਜਿਹਾ ਵੀ ਟੈਸਟ ਹੋਣਾ, ਤੇ ਉਸ ਦਿਨ ਪਹਿਲੇ ਤਾਂ ਘਰ ਤੋਂ 100 ਬਹਾਨੇ ਬਣਾਉਣੇ ਕਿ ਅੱਜ ਸਕੂਲ ਨਹੀਂ ਜਾਣਾ, ਤੇ ਫਿਰ ਜਦੋਂ ਕੋਈ ਬਹਾਨਾ ਨਹੀਂ ਚੱਲਦਾ ਸੀ ਤੇ ਸਕੂਲ ਜਾਣਾ ਹੀ ਪੈਂਦਾ ਸੀ, ਤੇ ਸਕੂਲ ਪਹੁੰਚ ਕੇ ਅਸੀਂ ਅਰਦਾਸਾਂ ਕਰਨੀਆਂ ਕਿ ਅੱਜ ਇਹ ਮਾਸਟਰ ਜਾਂ ਇਹ ਭੈਣ ਜੀ ਅੱਜ ਆਏ ਨਾ ਇਹਨਾਂ ਦੇ ਘਰੇ, ਇਹਨਾਂ ਨੂੰ ਕੋਈ ਕੰਮ ਪੈ ਜੇ, ਇਹ ਰਸਤੇ ਚ ਇਹਨਾਂ ਦਾ ਸਾਈਕਲ ਜਾਂ ਸਕੂਟਰ ਖਰਾਬ ਹੋ ਜੇ, ਤੇ ਕੋਈ ਵੀ ਸਮੱਸਿਆ ਆ ਜੇ ਕਿ ਅੱਜ ਇਹ ਸਕੂਲ ਤੱਕ ਨਾ ਪਹੁੰਚਣ। ਇਸ ਤਰ੍ਹਾਂ ਦੀਆਂ ਸ਼ਰਾਰਤਾਂ ਤੁਸੀਂ ਵੀ ਸਾਰਿਆਂ ਨੇ ਬਹੁਤ ਕੀਤੀਆਂ ਹੋਣੀਆਂ ਆਪਣੇ ਬਚਪਨ ਦੇ ਵਿੱਚ, ਅੱਜ ਦੇ ਬੱਚੇ ਵੀ ਕਰਦੇ ਹੋਣਗੇ। ਕਿਤੇ ਦੇਖੋ ਅਸੀਂ ਨਾ ਜੇ ਦੂਸਰਿਆਂ ਨੂੰ ਹੁਣ ਜਿਹੜਾ ਹੈ ਅਸੀਂ ਆਪਣੇ ਬੱਚਿਆਂ ਨੂੰ ਕਾਫੀ ਸਾਰੀਆਂ ਜਿਹੜੀਆਂ ਗਿਆਨਵਾਨ ਹੋ ਕੇ ਅਸੀਂ ਉਹਨਾਂ ਨੂੰ ਨਾ ਅਕਲਾਂ ਦਿੰਦੇ ਹਾਂ ਜ਼ਿੰਦਗੀ ਦੇ ਲਈ, ਪਰ ਬਚਪਨ ਦੇ ਵਿੱਚ ਅਸੀਂ ਖੁਦ ਵੀ ਇੰਝ ਹੀ ਕੀਤਾ ਹੁੰਦਾ, ਕਿਉਂਕਿ ਬੱਚੇ ਤਾਂ ਸਾਰੇ ਇੱਕੋ ਵਰਗੇ ਹੁੰਦੇ ਨੇ, ਬੱਚੇ ਬੱਚੇ ਹੀ ਹੁੰਦੇ ਨੇ। ਹਾਂ, ਇੱਕ ਜਿਹੜਾ ਵੱਡਾ ਫਰਕ ਸਾਨੂੰ ਉਸ ਦੌਰ ਤੇ ਇਸ ਦੌਰ ਦੇ ਵਿੱਚ ਲੱਗਦਾ ਉਹ ਇਹ ਕਿ ਉਹ ਦੌਰ ਸਾਡੇ ਬਚਪਨ ਵਾਲਾ ਅਜਿਹਾ ਸੀ ਕਿ ਸਾਨੂੰ ਸਿਰਫ ਮਾਂ ਪਿਓ ਹੀ ਨਹੀਂ, ਆਂਢੀ ਗੁਆਂਢੀ ਵੀ, ਚਾਚੇ ਤਾਏ ਵੀ ਕਿਸੇ ਗਲਤੀ ਪਿੱਛੇ ਜਦੋਂ ਮਰਜ਼ੀ ਆ ਕੇ ਕੁੱਟ ਕੇ ਚਲੇ ਜਾਂਦੇ ਸੀ, ਬਿਨਾਂ ਗਲਤੀ ਤੋਂ ਵੀ ਪੈ ਜਾਂਦੀਆਂ ਸੀ ਜੀ, ਦੂਜਿਆਂ ਦੀ ਗਲਤੀ ਲਈ ਵੀ ਸਾਡੇ ਹੀ ਪੈ ਜਾਂਦੀਆਂ ਸੀ, ਪਰ ਸਾਡੀ ਹਿੰਮਤ ਨਹੀਂ ਸੀ ਹੁੰਦੀ ਕਿ ਅਸੀਂ ਕਿਸੇ ਨੂੰ ਕੁਛ ਕਹਿ ਸਕੀਏ ਕਿ ਅਸੀਂ ਕੀਤਾ ਕੀ ਹੈ, ਕਿਉਂਕਿ ਇਹ ਵੀ ਹੁੰਦਾ ਸੀ ਕਿ ਸਾਡੀ ਗਲਤੀ ਲਈ ਵੀ ਦੂਜਿਆਂ ਨੇ ਬਹੁਤ ਕੁੱਟ ਖਾਈ ਹੁੰਦੀ ਹੈ ਹਨਾ। ਤਾਂ ਇਸ ਲਈ ਉਹ ਵਾਲਾ ਜਿਹੜਾ ਦੌਰ ਸੀ ਨਾ ਉਹ ਹਰ ਕਿਸੇ ਨੂੰ ਆਪਣਾ ਸਮਾਂ ਬਹੁਤ ਸੋਹਣਾ ਲੱਗਦਾ ਹੁੰਦਾ, ਹਰ ਕਿਸੇ ਨੂੰ ਲੱਗਦਾ ਕਿ ਮੇਰਾ ਸਮਾਂ ਬਹੁਤ ਜ਼ਿਆਦਾ ਵਧੀਆ ਸੀ, ਉਸੇ ਵਧੀਆ ਸਮੇਂ ਨੂੰ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਯਾਦ ਕਰ ਰਹੇ ਹਾਂ, ਕਿਉਂਕਿ ਜ਼ਿੰਦਗੀ ਦੀ ਭੱਜ ਦੌੜ ਦੇ ਵਿੱਚ ਅਸੀਂ ਸਾਰੇ ਅੱਗੇ ਨਿਕਲੇ ਆਏ ਰੁਜ਼ਗਾਰ ਦੀ ਭਾਲ ਦੇ ਵਿੱਚ, ਆਪਣੇ ਆਪਣੇ ਪਿਆਰ ਜਮਾਉਣ ਲਈ ਅਸੀਂ ਵਿਦੇਸ਼ਾਂ ਦੇ ਵਿੱਚ ਆਏ, ਫਿਰ ਅਸੀਂ ਇਸ ਧਰਤੀ ਨੂੰ ਆਪਣਾ ਬਣਾਇਆ। ਸਮੇਂ ਦੀ ਜ਼ਰੂਰਤ ਸੀ ਕਿਉਂਕਿ ਬਹੁਤ ਸੰਘਰਸ਼ ਜਿਹੜਾ ਹੈ ਉਹ ਪੰਜਾਬ ਨੇ ਤੇ ਪੰਜਾਬੀਆਂ ਨੇ ਕੀਤਾ, ਤੇ ਉਹ ਸੰਘਰਸ਼ ਸਮੇਂ ਦੀ ਜ਼ਰੂਰਤ ਸੀ। ਅਸੀਂ ਉਸ ਦੌਰ ਦੇ ਵਿੱਚੋਂ ਅੱਗੇ ਨਿਕਲ ਆਏ ਹਾਂ, ਪਰ ਪਿੱਛੇ ਝਾਤ ਮਾਰ ਕੇ ਜੋ ਦੇਖਦੇ ਹਾਂ ਤਾਂ ਉਹ ਖੱਟੀਆਂ ਮਿੱਠੀਆਂ ਜਿਹੀਆਂ ਯਾਦਾਂ ਜਿਹੜੀਆਂ ਨੇ ਬਚਪਨ ਦੀਆਂ, ਉਹ ਅੱਜ ਵੀ ਜਦੋਂ ਯਾਦ ਕਰਦੇ ਹਾਂ ਤੇ ਹੁਣ ਜਿਵੇਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਤਾਂ ਚਿਹਰੇ ਤੇ ਇੱਕ ਜਿਹੜੀ ਖੁਸ਼ੀ ਹੈ, ਇੱਕ ਮੁਸਕੁਰਾਹਟ ਹੈ, ਉਹਦਾ ਕਾਰਨ ਉਹੀ ਹੈ ਕਿ ਉਹ ਦੌਰ ਜਿਹੜਾ ਹੈ ਉਹਨੂੰ ਯਾਦ ਕਰਨਾ ਵੀ ਬਹੁਤ ਸਕੂਨ ਦਿੰਦਾ ਹੈ। ਹਾਲਾਂਕਿ ਬਹੁਤ ਸਾਰੇ ਜਿਹੜੇ ਮਾਹਿਰ ਨੇ ਉਹ ਇਹ ਗੱਲ ਲਿਖਦੇ ਵੀ ਨੇ, ਡਾਕਟਰ APJ ਅਬਦੁਲ ਕਲਾਮ ਦੇ ਰਾਸ਼ਟਰਪਤੀ ਗਏ ਨੇ, ਉਹਨਾਂ ਨੇ ਆਪਣੀ ਸਵੈਜੀਵਨੀ ਦੇ ਵਿੱਚ ਵੀ ਇਹ ਗੱਲ ਲਿਖੀ ਹੈ। ਉਹ ਕਹਿੰਦੇ ਨੇ ਕਿ ਮੈਨੂੰ ਹੁਣ ਤੱਕ ਮੈਂ ਜਿੰਨਾ ਵੀ ਪੜਿਆ ਕਿਸੇ ਵੀ ਲਗਾਏ ਹੋਏ ਲੈਕਚਰ ਨੇ ਮੈਨੂੰ ਓਨੀ ਖੁਸ਼ੀ ਨਹੀਂ ਦਿੱਤੀ। ਅੱਜ ਕਹਿੰਦੇ ਨੇ ਕਿ ਜੇ ਮੈਂ ਇਸ ਵੇਲੇ ਬੈਠ ਕੇ ਆਪਣੇ ਆਪ ਨੂੰ ਯਾਦ ਕਰਦਾ ਜਾਂ ਕਿਤਾਬ ਲਿਖਣ ਵੇਲੇ ਜਿਹੜੀਆਂ ਮੈਨੂੰ ਗੱਲਾਂ ਯਾਦ ਆ ਰਹੀਆਂ ਨੇ ਤਾਂ ਸਿਰਫ ਉਹਨਾਂ ਗੱਲਾਂ ਨੂੰ ਯਾਦ ਕਰਕੇ ਮੇਰੇ ਚਿਹਰੇ ਦੇ ਉੱਤੇ ਹਾਸੀ ਆ ਰਹੀ ਹੈ ਕਿ ਮੈਂ ਕਦੋਂ ਕਿੰਝ ਤੇ ਕਿਵੇਂ ਕਿਵੇਂ ਸਕੂਲੋਂ ਦੌੜਿਆ ਤੇ ਉਹ ਸਾਰੀਆਂ ਚੀਜ਼ਾਂ, ਕਲਾਸਾਂ ਲਗਾਈਆਂ ਹੋਈਆਂ ਉਹ ਕਹਿੰਦੇ ਮੈਨੂੰ ਅਜੇ ਹਸਾ ਨਹੀਂ ਸਕੀਆਂ, ਮੈਨੂੰ ਹਸਾਇਆ ਉਹਨਾਂ ਗਲਤੀਆਂ ਨੇ ਜਿਹੜੀਆਂ ਮੈਂ ਆਪਣੇ ਬਚਪਨ ਦੇ ਵਿੱਚ ਕੀਤੀਆਂ, ਉਹ ਗਲਤੀਆਂ ਕਿ ਅਸੀਂ ਕਿੰਝ ਸਕੂਲੋਂ ਦੌੜਦੇ ਸੀ। ਇਹ ਗਲਤੀਆਂ ਅਸੀਂ ਸਾਰੇ ਹੀ ਕਰਦੇ ਹਾਂ। ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ, ਗੀਤ ਤੁਸੀਂ ਸੁਣ ਲੈਂਦੇ ਹਾਂ ਜੀ, ਤਰਸੇਮ ਜੱਸੜ ਦਾ ਗਾਇਆ ਰੰਗਲੇ ਚੁਬਾਰੇ, ਕਿਉਂਕਿ ਰੰਗਲੇ ਚੁਬਾਰਿਆਂ ਨੂੰ ਬਣਾਉਣ ਦੇ ਲਈ ਬਹੁਤ ਮਿਹਨਤ ਅਸੀਂ ਸਾਰਿਆਂ ਨੇ ਕੀਤੀ ਹੈ। ਇੱਕ ਸ਼ਾਬਾਸ਼ੀ ਅਸੀਂ ਸਾਰੇ ਆਪਣੇ ਆਪ ਨੂੰ ਦਿੰਦੇ ਹਾਂ, ਅਸੀਂ ਆਪਣਾ ਹੀ ਹੱਥ ਆਪਣੇ ਮੋਢੇ ਤੱਕ ਲੈ ਕੇ ਜਾਂਦੇ ਹਾਂ ਤੇ ਆਪਣੇ ਆਪ ਨੂੰ ਜਿਹੜਾ ਹੈ ਸ਼ਾਬਾਸ਼ੀ ਸਾਰੇ ਦਈਏ ਕਿ ਬਹੁਤ ਮਿਹਨਤ ਅਸੀਂ ਕੀਤੀ ਹੈ ਜ਼ਿੰਦਗੀ ਦੇ ਉੱਤੇ ਚਾਹੇ ਹੋਏ ਮੁਕਾਮ ਤੇ ਪਹੁੰਚਣ ਦੇ ਲਈ। ਸੁਣਦੇ ਹਾਂ ਤਰਸੇਮ ਜੱਸੜ ਨੂੰ।
ਜੱਟਾਂ ਰਾਹੀਂ ਆ ਗਿਆ ਸੀ ਬਾਹਰ ਨੂੰ, ਉੱਥੇ ਕੋਈ ਦਿਸਿਆ ਨੀ ਰਾਹ, ਹੋਰ ਕਿਹੜਾ ਦੱਸ ਮੈਨੂੰ ਸੱਜਣਾ, ਪੰਜਾਬ ਛੱਡਣ ਦਾ ਚੜਿਆ ਸੀ ਚਾ, ਹੋਰ ਕਿਹੜਾ ਦੱਸ ਮੈਨੂੰ ਸੱਜਣਾ, ਪੰਜਾਬ ਛੱਡਣ ਦਾ ਚੜਿਆ ਸੀ ਚਾ। ਉਹ ਹੱਥ ਰੱਬ ਦਾ ਉਹ ਲੱਗਦਾ ਆਕਾਸ਼ ਹੈ, ਜੇ ਦੇਵਤਿਆਂ ਵਰ ਗਏ ਨੇ ਤਾਰੇ, ਜੇ ਸਾਂਭ ਸਾਂਭ ਲੈ ਲੈਣਾ ਪੰਜਾਬ ਨੂੰ, ਕਿੱਥੇ ਬਣਨੇ ਸੀ ਰੰਗਲੇ ਚੁਬਾਰੇ, ਜੇ ਸਾਵਧਾਵ ਲੈ ਲੈਣਾ ਪੰਜਾਬ ਨੂੰ, ਕਿੱਥੇ ਬਣਨੇ ਸੀ ਰੰਗਲੇ ਚੁਬਾਰੇ। ਉੱਥੇ ਹਰ ਪਿੰਡ ਵਿੱਚ ਦੋ ਦੋ ਸਾਧ ਨੇ, ਇਹਨਾਂ ਪਖੰਡੀਆਂ ਚੋ ਰੱਬ ਨਹੀਂ ਲੱਭਦੇ, ਇੱਥੇ ਲੋੜੋ ਵੱਧ ਨਾਸ ਤੱਕ ਨੇ ਤਾਂ ਵੀ ਹਿਊਮੈਨਿਟੀ ਦੇ ਬੜੇ ਨੇੜੇ ਲੱਗਦੇ, ਇੱਥੇ ਲੋੜੋ ਵੱਧ ਨਾਸ ਤੱਕ ਨੇ ਇਨਸਾਨੀਅਤ ਦੇ ਨੇੜੇ ਲੱਗਦੇ। ਬਣੇ ਹਰ ਕੋਈ ਠੇਕੇਦਾਰ ਕੌਮ ਦਾ, ਦੱਸ ਕੀ ਲਿਖਾ ਕਿਹਦੇ ਕਿਹਦੇ ਬਾਰੇ, ਜੇ ਸਾਵਧਾਵ ਲੈ ਲੈਣਾ ਪੰਜਾਬ ਨੂੰ, ਕਿੱਥੇ ਬਣਨੇ ਸੀ ਰੰਗਲੇ ਚੁਬਾਰੇ, ਜੇ ਸਾਵਧਾਵ ਲੈ ਲੈਣਾ ਪੰਜਾਬ ਨੂੰ, ਕਿੱਥੇ ਬਣਨੇ ਸੀ ਰੰਗਲੇ ਚੁਬਾਰੇ। ਜਦੋਂ ਚੱਕ ਚੱਕ ਟੰਗਦੇ ਸੀ ਪਿੰਡਾਂ ਚੋਂ ਸਾਰੇ ਹੀ ਵਿਦੋਸ਼ੇ ਪੁੱਤ ਮਾਵਾਂ ਦੇ, ਉਦੋਂ ਇਹਨਾਂ ਨੇ ਬੁੱਕਲਾਂ ਚ ਸਾਂਭੇ ਸੀ ਝੁੰਡ, ਫਿਰਦੇ ਸੀ ਚੱਕਣੇ ਨੂੰ ਕਾਵਾਂ ਦੇ, ਉਦੋਂ ਇਹਨਾਂ ਨੇ ਬੁੱਕਲਾਂ ਚ ਸਾਂਭੇ ਸੀ ਝੁੰਡ, ਫਿਰਦੇ ਸੀ ਚੱਕਣੇ ਨੂੰ ਕਾਵਾਂ ਦੇ। ਕਾਦੀ ਐ ਆਜ਼ਾਦੀ ਅੱਜ ਵੀ ਗੁਲਾਮ ਆ, ਲੱਖ ਲਾਣਤਾਂ ਤੇਰੇ ਤੇ ਸਰਕਾਰੇ, ਜੇ ਸਾਵਧਾਵ ਲੈ ਲੈਣਾ ਪੰਜਾਬ ਨੂੰ, ਕਿੱਥੇ ਬਣਨੇ ਸੀ ਰੰਗਲੇ ਚੁਬਾਰੇ, ਜੇ ਸਾਵਧਾਵ ਲੈ ਲੈਣਾ ਪੰਜਾਬ ਨੂੰ, ਕਿੱਥੇ ਬਣਨੇ ਸੀ ਰੰਗਲੇ। सानू माड़ी नीतियां ने उंज देश मेरे वर्गा कोई देश ना जे उत्थे मिले मेहनत दा पूरा मुल कदे आउंदे असीं परदेश ना जे उत्थे मिले मेहनत दा मुल कदे आउंदे असीं परदेश ना जसड़ा वे टेक मत्था मिट्टी नू जिथे पैर पाए गुरु पीरां सारे
जे सावदा बदल ना पंजाब नू किथे बने सी रंगले चुबारे जे सावदा बदल ना पंजाब नू किथे बने सी रंगले चुबारे
I can't believe that it's real. I can't believe that it's happening.
Are you interested in becoming a presenter? Would you like to join Harman Radio? If so, contact Harman Radio on harmanradio.com. Thank you.
ਦੇਖ ਤੋਂ ਪਹਿਲਾਂ ਜੀ ਤੁਸੀਂ ਸੁਣਿਆ ਦੱਸਿਆ ਜਸੜ ਦਾ ਗਾਇਆ ਤੇ ਪ੍ਰੋਗਰਾਮ ਦੇ ਵਿੱਚ ਜਗਤਾਰ ਗਿੱਲ ਭਾਜੀ ਨੇ ਹਮੇਸ਼ਾ ਇਸ ਤਰ੍ਹਾਂ ਫਿਰ ਤੋਂ ਸਾਡੇ ਨਾਲ ਜਿਹੜਾ ਹੈ ਵਿਚਾਰ ਸਾਂਝਾ ਕੀਤਾ ਹੈ ਉਹ ਕਹਿੰਦੇ ਨੇ ਕਿ ਕਿਸੇ ਵੀ ਮਦਦ ਲਈ ਤੁਹਾਡੇ ਕੋਲ ਪੈਸਾ ਹੋਣਾ ਜ਼ਰੂਰੀ ਨਹੀਂ ਕਿਸੇ ਵੀ ਮਦਦ ਲਈ ਇੱਕ ਸਾਫ਼ ਨੀਅਤ ਤੇ ਨੇਕ ਦਿਲ ਦਾ ਹੋਣਾ ਬਹੁਤ ਜ਼ਰੂਰੀ ਹੈ ਬਿਲਕੁਲ ਸਹੀ ਕਿਹਾ ਜੀ ਜਗਤਾਰ ਜੀ ਅਸੀਂ ਬਿਲਕੁਲ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ ਕਿ ਮਦਦ ਜਿਹੜੀ ਹੈ ਉਹ ਦਿਲ ਤੋਂ ਕੀਤੀ ਜਾਂਦੀ ਹੈ ਰੂਹ ਤੋਂ ਕੀਤੀ ਜਾਂਦੀ ਹੈ ਤੇ ਉਹਦੇ ਲਈ ਸਾਨੂੰ ਹੋਰ ਕਿਸੇ ਵੀ ਚੀਜ਼ ਦੀ ਜਿਹੜੀ ਹਾਂ ਸਮੇਂ ਦੇ ਨਾਲ ਸਾਨੂੰ ਲੱਗਦਾ ਕਈ ਵਾਰ ਕਿ ਪੈਸੇ ਦੀ ਜ਼ਰੂਰਤ ਸੀ ਪਰ ਬਾਕੀ ਸਭ ਚੀਜ਼ਾਂ ਤੋਂ ਬਿਨਾਂ ਸਰ ਜਾਂਦਾ ਜੇ ਸਾਡੀ ਨੀਅਤ ਸਾਫ਼ ਹੋਏ ਤਾਂ ਫਿਰ ਕੋਈ ਵੀ ਔਕੜ ਜਿਹੜੀ ਹੈ ਉਹ ਨਹੀਂ ਆਉਂਦੀ ਤੇ ਇਸ ਲਈ ਅੱਜ ਅਸੀਂ ਪ੍ਰੋਗਰਾਮ ਵਿੱਚ ਤੋਂ ਗੱਲ ਬਚਪਨ ਦੀ ਕਰ ਰਹੇ ਹਾਂ ਨਾ ਬਚਪਨ ਚ ਸਾਡੇ ਕੋਲ ਪੈਸੇ ਨਹੀਂ ਸੀ ਹੁੰਦੇ ਕਿਸੇ ਕੋਲ ਵੀ ਨੀ ਹੋਣੇ ਪੈਸੇ ਬਚਪਨ ਦੇ ਵਿੱਚ ਹੁੰਦੇ ਹੀ ਨਹੀਂ ਅਸੀਂ ਮੰਗ ਕੇ ਲੈਣੇ ਆ ਮਾਂ ਪਿਓ ਤੋਂ ਤੇ ਮਿਲਦੇ ਵੀ ਕਿੰਨੇ ਨੇ 50 ਪੈਸੇ 1 ਰੁਪਏ ਮਿਲਦੇ ਸੀ ਸਾਨੂੰ ਤਾਂ ਅੱਜ ਕੱਲ ਦੇ ਬੱਚਿਆਂ ਨੂੰ ਵੱਧ ਮਿਲ ਜਾਂਦੇ ਹੋਣੇ ਥੋੜੇ ਜੇ ਪਰ ਸਾਰੀ ਜ਼ਿੰਦਗੀ ਤੁਸੀਂ ਜਿੰਨਾ ਵੀ ਕਮਾ ਲਓਗੇ ਨਾ ਉਹ ਸਕੂਨ ਨਹੀਂ ਮਿਲਣਾ ਜੋ ਮਾਂ ਪਿਓ ਦੇ ਦਿੱਤੇ ਹੋਏ ਪੈਸੇ ਦੇ ਨਾਲ ਮਿਲਦਾ ਸੀ ਰੱਜ ਕਹਿੰਦੇ ਨੇ ਜੋ ਆਉਣਾ ਸੀ ਨਾ ਉਹ ਮਾਂ ਪਿਓ ਦੀ ਉਹਦੇ ਨਾਲ ਹੀ ਆਉਂਦਾ ਸੀ ਆਪਣੀ ਤੁਸੀਂ ਬਚਪਨ ਦੇ ਵਿੱਚ ਸਾਨੂੰ ਚਾਅ ਬਹੁਤ ਹੁੰਦਾ ਕਿ ਅਸੀਂ ਵੱਡੇ ਕਦੋਂ ਹੋਵਾਂਗੇ ਵੱਡੇ ਕਦੋਂ ਹੋਵਾਂਗੇ ਜਦੋਂ ਅਸੀਂ ਵੱਡੇ ਹੋ ਜਾਂਦੇ ਹਾਂ ਨਾ ਫਿਰ ਹੁੰਦਾ ਕਿ ਕਾਸ਼ ਯਾਰ ਉਹ ਜ਼ਿੰਦਗੀ ਵਾਪਸ ਆ ਜੇ ਜਿਵੇਂ ਜਿਵੇਂ ਜ਼ਿੰਦਗੀ ਅੱਗੇ ਨਿਕਲਦੀ ਜਾਂਦੀ ਹੈ ਨਾ ਫਿਰ ਅਹਿਸਾਸ ਹੁੰਦਾ ਕਿ ਜ਼ਿੰਦਗੀ ਤਾਂ ਐਵੇਂ ਹੀ ਗਵਾ ਦਿੱਤੀ ਜਿਵੇਂ ਤਾਂ ਹਲੇ ਹੈ ਹੀ ਨੀ ਫਿਰ ਲੱਗਦਾ ਕਿ ਕਾਸ਼ ਉਹ ਵੇਲਾ ਵਾਪਸ ਆ ਜੇ ਤੇ ਫਿਰ ਅਸੀਂ ਦੁਬਾਰਾ ਤੋਂ ਨਿੱਕੇ ਨਿੱਕੇ ਬਣੀਏ ਉਹੀ ਬੇਫਿਕਰੀਆਂ ਉਹੀ ਜਿਹੜੀਆਂ ਬੇਪਰਵਾਹੀਆਂ ਨੂੰ ਅਸੀਂ ਫਿਰ ਤੋਂ ਮਾਣੀਏ ਪਰ ਇੰਜ ਹੁੰਦਾ ਥੋੜੀ ਹੈ ਜ਼ਿੰਦਗੀ ਦਾ ਜੋ ਵੇਲਾ ਨਿਕਲ ਗਿਆ ਉਹ ਵਾਪਸ ਥੋੜੀ ਆਉਂਦਾ ਪਰ ਫਿਰ ਮੈਨੂੰ ਕਦੇ ਕਦੇ ਲੱਗਦਾ ਹੁੰਦਾ ਕਿ ਅਸੀਂ ਨਾ ਥੋੜੇ ਜਿਹੇ ਸਵਾਰਥੀ ਹੋ ਗਏ ਸਵਾਰਥੀ ਅਸੀਂ ਇੰਜ ਹੋਏ ਕਿ ਹੁਣ ਜਦੋਂ ਅਸੀਂ ਆਪਣਾ ਵੇਲਾ ਤੇ ਲੰਘਾ ਲਿਆ ਹੁਣ ਜਦੋਂ ਬੱਚਿਆਂ ਦਾ ਜਿਹੜਾ ਦੌਰ ਚੱਲ ਰਿਹਾ ਤਾਂ ਉਦੋਂ ਅਸੀਂ ਉਹਨਾਂ ਉੱਤੇ ਨਾ ਕਈ ਵਾਰ ਹੱਦ ਤੋਂ ਜ਼ਿਆਦਾ ਹੀ ਉਹਨਾਂ ਉੱਤੇ ਬੋਝ ਪਾ ਦਿੰਨੇ ਆ ਕਿ ਤੂੰ ਇੰਨਾ ਪੜ੍ਹਨਾ ਇੰਨੇ ਪਰਸੈਂਟ ਤੇਰੇ ਨੰਬਰ ਆਉਣੇ ਚਾਹੀਦੇ ਆ ਜਾਂ ਤੂੰ ਇਹ ਨੀ ਕਰਨਾ ਉਹ ਨੀ ਕਰਨਾ ਮੈਨੂੰ ਲੱਗਦਾ ਹੁੰਦਾ ਕਿ ਬੱਚੇ ਨੂੰ ਆਪਣੇ ਆਪ ਦੇ ਨਾਲ ਵਧਣ ਫੁੱਲਣ ਦਿਓ ਉਹਨੇ ਜੋ ਕਰਨਾ ਉਹਨੂੰ ਕਰਨ ਦਿਓ ਅਸੀਂ ਉਹਨਾਂ ਨੂੰ ਖੁੱਲੀ ਫਿਜ਼ਾ ਦਈਏ ਉੱਡਣ ਦੇ ਲਈ ਉਹਨਾਂ ਨੂੰ ਮਾਹੌਲ ਦਈਏ ਅੱਗੇ ਵਧਣ ਦੇ ਲਈ ਹਾਲਾਂਕਿ ਸਾਰੇ ਮਾਂ ਪਿਓ ਆਪਣੇ ਬੱਚਿਆਂ ਦਾ ਭਲਾ ਚਾਹੁੰਦੇ ਨੇ ਪਰ ਅਸੀਂ ਕਈ ਵਾਰ ਨਾ ਜਦੋਂ ਰੋਕਾਂ ਟੋਕਾਂ ਤੇ ਹੱਦ ਤੋਂ ਜ਼ਿਆਦਾ ਲਗਾ ਦਿੰਨੇ ਆ ਤੇ ਫਿਰ ਆਪਣਾ ਦੌਰ ਯਾਦ ਕਰਕੇ ਵੇਖ ਲਿਆ ਕਰੋ ਕਿ ਅਸੀਂ ਉਸ ਦੌਰ ਦੇ ਵਿੱਚ ਕੀ ਕੀਤਾ ਹਾਂਜੀ ਤੁਹਾਨੂੰ ਲੱਗਦਾ ਕਿ ਫਿਰ ਤੁਸੀਂ ਆਪਣੇ ਬੱਚੇ ਨਾਲ ਸਹੀ ਕਰ ਰਹੇ ਹੋ ਫਿਰ ਠੀਕ ਹੈ ਇਸ ਲਈ ਆਪਣਾ ਬਚਪਨ ਜਿਹੜਾ ਹੈ ਉਹ ਜ਼ਰੂਰ ਯਾਦ ਰੱਖਿਆ ਕਰੋ ਕਹਿੰਦੇ ਨੇ ਵੈਸੇ ਵੀ ਨਾ ਹਰ ਇਨਸਾਨ ਦੇ ਵਿੱਚ ਇੱਕ ਬੱਚਾ ਹੁੰਦਾ ਤੇ ਉਸ ਬੱਚੇ ਦਾ ਜਿਉਂਦਾ ਰਹਿਣਾ ਹਰ ਵੇਲੇ ਦੇ ਉੱਤੇ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਉਹ ਬਚਪਨ ਹੀ ਹੈ ਜੋ ਸਾਨੂੰ ਜ਼ਿੰਦਗੀ ਜਿਉਣ ਦੀ ਕਲਾ ਬਖਸ਼ਦਾ ਸੋਝੀ ਦਿੰਦਾ ਸਾਨੂੰ ਕਹਿੰਦੇ ਨੇ ਬੱਚੇ ਹੋਣਾ ਨਾ ਬੱਚਿਆਂ ਦਾ ਕੰਮ ਨੀ ਉਹ ਜਿੰਨੀ ਮਰਜ਼ੀ ਕੁੱਟ ਖਾ ਲੈਣ ਸਾਰਾ ਦਿਨ ਮਾਂ ਪਿਓ ਤੋਂ ਤੇ ਰਾਤ ਵੇਲੇ ਉਹਨਾਂ ਦੇ ਨਾਲ ਹੀ ਇੱਕ ਨਾਲ ਲੱਗ ਕੇ ਸੌਂਦੇ ਨੇ ਸਾਰਾ ਦਿਨ ਪੁੱਠੀਆਂ ਚੱਪਲਾਂ ਪਾ ਕੇ ਘੁੰਮਦੇ ਨੇ ਪਰ ਮਨ ਬਿਲਕੁਲ ਸਿੱਧੇ ਹੁੰਦੇ ਆ। ਅਸੀਂ ਚੱਪਲਾਂ ਸਿੱਧੀਆਂ ਪਾ ਕੇ ਰੱਖਦੇ ਆ, ਮਨਾਂ ਚ ਹਮੇਸ਼ਾ ਕੁਝ ਨਾ ਕੁਝ ਪੁੱਠਾ ਸਿੱਧਾ ਹੀ ਚੱਲਦਾ ਕੀ ਹੋਏ, ਕਿੰਜ ਹੋਏ, ਕੌਣ ਕੀ ਕਰ ਰਿਹਾ, ਕਿੰਜ ਕਰ ਰਿਹਾ, ਕਿਵੇਂ ਕਰ ਰਿਹਾ, ਇਹਦੀ ਸਾਰੀ ਜਾਣਕਾਰੀ ਮੈਨੂੰ ਚਾਹੀਦੀ ਆ, ਹਨਾ। ਇਹੀ ਸਾਡੀ ਆਦਤ ਹੁੰਦੀ ਆ। ਪਰ ਹਾਲਾਂਕਿ ਗੱਲ ਇਹ ਹੈ ਕਿ ਜਿੰਨਾ ਅਸੀਂ ਸਭ ਤੋਂ ਦੂਰ ਰਹਾਂਗੇ ਨਾ, ਓਨੀ ਹੀ ਖੁਸ਼ੀ ਸਾਨੂੰ ਜਿਹੜੀ ਉਹ ਮਿਲਦੀ ਹੈ। ਤੇ ਇਸ ਖੁਸ਼ੀ ਨੂੰ ਤੁਸੀਂ ਹਾਸਲ ਕਿੰਜ ਕਰਨਾ ਹੈ, ਇਹ ਸਾਡੇ ਆਪਣੇ ਹੱਥ ਦੇ ਵਿੱਚ ਹੈ ਜੀ, ਕਿ ਅਸੀਂ ਕਿੰਜ ਖੁਸ਼ ਰਹਿਣਾ ਹੈ। ਖੁਸ਼ੀ ਸਾਨੂੰ ਜਿਹੜੀ ਹੈ ਨਾ, ਉਹ ਪੈਸੇ ਨਾਲ ਨਹੀਂ ਮਿਲਦੀ। ਖੁਸ਼ੀ ਦਾ ਪੈਸੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੈ। ਹਾਂ, ਇਹ ਵੀ ਸਹੀ ਹੈ ਕਿ ਸਾਡੀਆਂ ਬਹੁਤੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਸਾਨੂੰ ਪੈਸੇ ਦੀ ਜਿਹੜੀ ਲੋੜ ਹੈ ਉਹ ਹੁੰਦੀ ਹੈ, ਪਰ ਫਿਰ ਵੀ ਖੁਸ਼ੀ ਜਿਹੜੀ ਹੈ ਨਾ, ਉਹ ਮਨ ਦੀ ਹੁੰਦੀ ਹੈ। ਕਹਿੰਦੇ ਨੇ ਕਿ ਮੇਲੇ ਸਿਰਫ ਭੀੜ ਲਈ ਹੁੰਦੇ ਨੇ, ਰੌਣਕ ਤਾਂ ਕੋਈ ਅੰਦਰਲੀ ਚੀਜ਼ ਹੈ। ਬਿਲਕੁਲ, ਤੇ ਜੇ ਤੁਹਾਡੇ ਮਨ ਦੇ ਵਿੱਚ ਰੌਣਕ ਨਹੀਂ ਹੈ ਨਾ, ਤੁਸੀਂ ਭੀੜ ਦੇ ਵਿੱਚ ਵੀ ਇਕੱਲੇ ਹੋ। ਇਸ ਲਈ ਆਪਣੇ ਮਨ ਦੇ ਵਿੱਚ ਰੌਣਕ ਨੂੰ ਹਮੇਸ਼ਾ ਬਣਾਈ ਰੱਖੋ। ਅਸੀਂ ਕਈ ਵਾਰ ਕਿਸੇ ਦੀ ਗੱਲ ਕਰਦੇ ਹਾਂ ਨਾ ਕਿ ਬਈ ਉਹ ਬੰਦਾ ਬੜਾ ਰੌਣਕੀ ਹੈ, ਉਹਦੇ ਨਾਲ ਗੱਲ ਕਰਦੇ ਹਾਂ ਕਿ ਹਾਂ ਉਹਦਾ ਸੁਭਾਅ ਬਹੁਤ ਵਧੀਆ, ਸਾਨੂੰ ਬਹੁਤ ਚੰਗਾ ਲੱਗਿਆ। ਇਸ ਤਰ੍ਹਾਂ ਦੀ ਸ਼ਖਸੀਅਤ ਹੋਏ ਕਿ ਜਿਹਨੂੰ ਵੇਖ ਕੇ ਦੂਸਰਾ ਬੰਦਾ ਵੀ ਖਿੜ ਜਾਏ, ਉਹਦੇ ਬਾਰੇ ਗੱਲ ਜਦੋਂ ਕੋਈ ਕਰੇ ਤਾਂ ਉਹ ਵੀ ਖੁਸ਼ ਹੋ ਜਾਏ ਕਿ ਵਾਹ ਕਿਸ ਤਰ੍ਹਾਂ ਦੇ ਇਨਸਾਨ ਨੇ ਉਹ, ਜਾਂ ਕਿਵੇਂ ਦੇ ਆ, ਕਿ ਚਾਹ ਜਿਹਾ ਚੜ ਜਾਏ ਜਦੋਂ ਕੋਈ ਗੱਲ ਕਰੇ। ਤੇ ਐਵੇਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਤਾਂ ਹੀ ਹੋਣਗੀਆਂ ਜੇ ਅਸੀਂ ਆਪਣੇ ਆਪ ਦੇ ਵਿੱਚ ਬਚਪਨ ਨੂੰ ਜਿਉਂਦਾ ਰੱਖਾਂਗੇ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਇੱਕ ਬ੍ਰੇਕ ਲੈ ਲੈਂਦੇ ਹਾਂ ਜੀ, ਤੇ ਬ੍ਰੇਕ ਤੋਂ ਬਾਅਦ ਅਸੀਂ ਸੁਣਾਂਗੇ ਇੱਕ ਗੀਤ ਕੈਂਬੀ ਦਾ ਗਾਇਆ, ਕਿ ਕਿਵੇਂ ਦਾ ਜਿਹੜਾ ਉਹ ਕੋਈ ਅਰੇਂਜਮੈਂਟ ਕੀਤਾ ਜਾਏ ਕਿ ਅਸੀਂ ਆਪਣੇ ਪਿੰਡਾਂ ਦੇ ਨਾਲ ਵੀ ਪੰਜਾਬ ਦੇ ਨਾਲ ਜੁੜੇ ਰਹੀਏ ਤੇ ਸਾਡਾ ਰੁਜ਼ਗਾਰ ਜਿਹੜਾ ਹੈ ਉਹ ਇੱਧਰ ਸਾਡਾ ਚੱਲਦਾ ਰਹੇ। ਗੀਤ ਸੁਣਾਂਗੇ ਪਰ ਪਹਿਲੇ ਲੈਂਦੇ ਹਾਂ ਇੱਕ ਨਿੱਕਾ ਜਿਹਾ ਬ੍ਰੇਕ।
ਇੰਡੀਆ ਚ ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਅਤੇ ਪੈਸਾ ਖਰਾਬ ਹੋ ਜਾਂਦਾ ਹੈ, ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ। ਤਾਂ ਫਿਕਰ ਨਾ ਕਰੋ ਜਨਾਬ, ਪੰਜਾਬ ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰੀਸ ਵਾਇਸ ਐਡਵੋਕੇਟ ਨੂੰ, ਜਮਾ 9898-152-93-297 ਤੇ, ਜਾਂ ਵੈਬਸਾਈਟ juriswise.com ਤੇ ਕੋਈ ਵੀ ਜਾਣਕਾਰੀਆਂ ਲਵੋ। ਕ੍ਰਿਮੀਨਲ, ਕੰਜ਼ਿਊਮਰ, ਮੈਟ੍ਰੀਮੋਨੀਅਲ, ਮੋਟਰ ਐਕਸੀਡੈਂਟ ਡਿਸਪਿਊਟ, ਲੀਗਲ ਡਾਕੂਮੈਂਟ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਲ 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564।
अपनी बिजनेस की तरक्की ले तुसी भी हरमन रेडियो दी सेवावां हासिल कर सकते हो। हरमन रेडियो ते अपने बिजनेस की एड देने लई जां किसी भी पसंदीदा प्रोग्राम नूं स्पॉन्सर करने लई संपर्क करो accounts@harmanradio.com जां harmanradio.com ते एडवर्टाइजमेंट सेक्शन विजिट करो।
तुसी सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हरमन रेडियो 24 घंटे 7 दिन
हरमन रेडियो।
चैलेंज मेरा नासा
ਕੈਂਬੀ ਦਾ ਗਾਇਆ ਬਿਲਕੁਲ ਅਸੀਂ ਸਾਰੇ ਮਨਾਂ ਦੇ ਵਿੱਚ ਸੋਚਦੇ ਤਾਂ ਇਹੀ ਆ ਨਾ ਕਿ ਕਾਸ਼ ਕਿਤੇ ਇੰਜ ਹੋ ਜੇ। ਕਹਿੰਦੇ ਨੇ ਇੱਕ ਚਾਂਬਲੀ ਹੋਈ ਆਵਾਜ਼ ਸੁਣਦਾ ਹਾਂ ਤੂੰ ਕਿਹਾ ਸੀ ਕਦੇ ਮੈਂ ਤੈਨੂੰ ਬਹੁਤ ਤੰਗ ਕਰਨਾ ਇਸ ਲਈ ਤਾਂ ਮੈਂ ਤੈਨੂੰ ਆਪਣੀ ਜ਼ਿੰਦਗੀ ਆਖਦਾ। ਜ਼ਿੰਦਗੀ ਵੀ ਤਾਂ ਇਹੋ ਕਰਦੀ ਹੈ ਬਿਲਕੁਲ ਤੇ ਜਿਉਂ ਜਿਵੇਂ ਜ਼ਿੰਦਗੀ ਚ ਅਸੀਂ ਅੱਗੇ ਵੱਧ ਜਾਂਦੇ ਹਾਂ ਨਾ ਫਿਰ ਸਾਨੂੰ ਅਹਿਸਾਸ ਹੁੰਦਾ ਕਿ ਪਹਿਲਾ ਦੌਰ ਵਧੀਆ ਸੀ ਖਾਸ ਕਰਕੇ ਉਹ ਸਮਾਂ ਜੋ ਸਮਾਂ ਅਸੀਂ ਆਪਣੇ ਮਾਂ ਪਿਓ ਦੀ ਬੁੱਕਲ ਦੇ ਵਿੱਚ ਬਿਤਾਇਆ ਹੁੰਦਾ ਮਾਂ ਦੇ ਨਾਲ ਜੋ ਸਮਾਂ ਬੀਤਦਾ ਹੈ ਨਾ ਉਹ ਜ਼ਿੰਦਗੀ ਦਾ ਸਭ ਤੋਂ ਬਿਹਤਰ ਸਮਾਂ ਹੁੰਦਾ ਸਭ ਤੋਂ ਵਧੀਆ। ਕਹਿੰਦੇ ਨੇ ਮਨੁੱਖੀ ਸਰੀਰ ਦੀ ਜਿਹੜੀ ਜੇ ਅਸੀਂ ਡਾਕਟਰ ਦੀ ਗੱਲ ਮੰਨੀਏ ਨਾ ਉਹ ਕਹਿੰਦੇ ਨੇ ਕਿ ਬੰਦੇ ਦੇ ਸਰੀਰ ਦੀ ਜਿਹੜੀ ਤਾਕਤ ਹੈ ਨਾ ਦਰਦ ਸਹਿਣ ਦੀ ਕਿੰਨੀ ਪੇਨ ਅਸੀਂ ਬਰਦਾਸ਼ਤ ਕਰ ਸਕਦੇ ਹਾਂ ਉਹ 45 ਡਾਇਸ ਤੱਕ ਹੈ ਤੇ ਇੱਕ ਮਾਂ ਜਦੋਂ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਉਹ 57 ਡਾਇਸ ਤੱਕ ਜਿਹੜੀ ਪੇਨ ਹੈ ਉਹ ਬਰਦਾਸ਼ਤ ਕਰਦੀ ਹੈ। ਇਸ ਲਈ ਸੱਚਮੁੱਚ ਮਾਂ ਦਾ ਦੂਜਾ ਜਨਮ ਹੁੰਦਾ ਹੈ ਤੇ ਉਹ ਦੂਸਰਾ ਜਨਮ ਉਹ ਬੱਚੇ ਨੂੰ ਸਮਰਪਿਤ ਕਰ ਦਿੰਦੀ ਹੈ ਆਪਣਾ ਆਪ ਭੁੱਲ ਜਾਂਦੀ ਹੈ ਮਾਂ ਤੇ ਕੁਦਰਤ ਵੀ ਬਿਲਕੁਲ ਇਸੇ ਵਰਗੀ ਹੁੰਦੀ ਹੈ ਮਾਂ ਵਰਗੀ। ਇਸੇ ਲਈ ਮਾਂ ਦੀ ਤੁਲਨਾ ਕੁਦਰਤ ਦੇ ਨਾਲ ਰੱਬ ਦੇ ਨਾਲ ਕੀਤੀ ਜਾਂਦੀ ਹੈ ਮਾਂ ਜਿਹੜੀ ਹੁੰਦੀ ਹੈ ਨਾ, ਮਾਂ ਨੂੰ ਹੋਰ ਕੁਝ ਨਹੀਂ ਚਾਹੀਦਾ, ਉਹਦੇ ਲਈ ਉਹਦਾ ਬੱਚਾ ਸਭ ਤੋਂ ਜ਼ਰੂਰੀ ਹੈ, ਉਹਦਾ ਬੱਚਾ ਖੁਸ਼ ਰਹੇ। ਤੇ ਕੁਦਰਤ ਵੀ ਬਿਨਾਂ ਕਿਸੇ ਸਵਾਰਥ ਤੋਂ ਸਾਨੂੰ ਕਿੰਨੀਆਂ ਸਾਰੀਆਂ ਦਾਤਾਂ ਮੁਫ਼ਤੋਂ ਮੁਫ਼ਤੀ ਲੁਟਾਈ ਜਾਂਦੀ ਹੈ। ਬਿਲਕੁਲ ਸੋਚ ਕੇ ਵੇਖੋ ਕਿ ਹਵਾ ਜਿਹਦੇ ਵਿੱਚ ਅਸੀਂ ਸਾਹ ਲੈਂਦੇ ਹਾਂ, ਇਹ ਇੰਨਾ ਖੂਬਸੂਰਤ ਜਿਹੜਾ ਮੌਸਮ ਹੈ, ਇਹ ਹਵਾ, ਇਹ ਧੁੱਪ, ਜੇ ਸਾਨੂੰ ਇਹਨਾਂ ਚੀਜ਼ਾਂ ਦੇ, ਸੂਰਜ ਦੀ ਰੋਸ਼ਨੀ ਦੇ ਸਾਨੂੰ ਪੈਸੇ ਦੇਣੇ ਪੈਣ, ਕੀ ਅਸੀਂ ਖਰੀਦ ਸਕਦੇ ਹਾਂ? ਅਸੀਂ ਇੰਨੇ ਜੋਗੇ ਨਹੀਂ ਆ। ਕੁਦਰਤ ਸਾਨੂੰ ਮੁਫ਼ਤ ਦੇ ਵਿੱਚ ਬਹੁਤ ਕੁਝ ਦਿੰਦੀ ਹੈ, ਤੇ ਫਿਰ ਅਸੀਂ ਸਭ ਤੋਂ ਪਹਿਲਾਂ ਨੁਕਸਾਨ ਕੁਦਰਤ ਦਾ ਹੀ ਕਰਦੇ ਹਾਂ। ਜੇ ਅਸੀਂ ਵਿਦਵਾਨਾਂ ਦੀ ਗੱਲ ਮੰਨੀਏ ਨਾ, ਤਾਂ ਉਹ ਕਹਿੰਦੇ ਨੇ ਕਿ ਮਨੁੱਖ ਸਭ ਤੋਂ ਕਮਲਾ ਉਦੋਂ ਬਣ ਜਾਂਦਾ ਹੈ, ਉਦੋਂ ਉਹ ਸਭ ਤੋਂ ਕਮਲ ਪਾਉਣੇ ਵਾਲੀਆਂ ਗੱਲਾਂ ਕਰਦਾ, ਜਦੋਂ ਉਹ ਜਿਸ ਪਰਮਾਤਮਾ ਨੂੰ ਕਦੇ ਦੇਖਿਆ ਨੀ ਉਹਦੀ ਪੂਜਾ ਕਰਦਾ, ਉਹਨੂੰ ਪੂਜਦਾ ਹੈ, ਤੇ ਜਿਹੜੀ ਕੁਦਰਤ ਉਹਨੂੰ ਪਾਲ ਰਹੀ ਹੈ, ਉਹਨੂੰ ਉਹ ਖਤਮ ਕਰਨ ਤੇ ਲੱਗਾ ਹੋਇਆ। ਹਾਲਾਂਕਿ ਉਹ ਜਾਣਦਾ ਨੀ ਕਿ ਪਰਮਾਤਮਾ ਇਸੇ ਕੁਦਰਤ ਦੇ ਵਿੱਚ ਵਾਸ ਕਰਦਾ ਹੈ। ਇਸ ਲਈ ਮਾਂ ਤੇ ਕੁਦਰਤ ਦਾ ਸੁਭਾਅ ਨਾ ਇੱਕੋ ਵਰਗਾ ਹੁੰਦਾ। ਅਸੀਂ ਅੱਜ ਕਿਤੇ ਨਾ ਕਿਤੇ ਨਾ ਜਿਵੇਂ ਅੱਗੇ ਜ਼ਿੰਦਗੀ ਦੇ ਵਿੱਚ ਵੱਧ ਰਹੀ ਹਾਂ, ਦੇਖੋ ਜਿਨ੍ਹਾਂ ਨੇ ਨਾਲ ਰੱਖਿਆ ਆਪਣੇ ਮਾਂ ਪਿਓ ਦੀ ਸਿੱਖ ਨੂੰ, ਮਾਂ ਪਿਓ ਨੂੰ, ਉਹਨਾਂ ਸਾਰਿਆਂ ਨੂੰ ਵੀ ਬਹੁਤ ਬਹੁਤ ਮੁਬਾਰਕ ਹੈ। ਪਰ ਜਿੰਨੀ ਲੋੜ ਸਾਨੂੰ ਬਚਪਨ ਚ ਮਾਂ ਪਿਓ ਦੀ ਹੁੰਦੀ ਹੈ ਨਾ, ਉਨੀ ਲੋੜ ਉਹਨਾਂ ਨੂੰ ਵੀ ਹੁੰਦੀ ਹੈ ਸਾਡੀ ਬੁਢਾਪੇ ਦੇ ਵਿੱਚ। ਇਸ ਲਈ ਗੱਲਾਂ ਦੋਵੇਂ ਨੇ, ਕਹਿੰਦੇ ਨੇ ਹੱਥ ਨੂੰ ਹੱਥ ਹੁੰਦਾ, ਤੇ ਮਾਂ ਪਿਓ ਨੂੰ ਸੰਭਾਲਣਾ ਮਾਂ ਪਿਓ ਦੀ ਜ਼ਿੰਮੇਵਾਰੀ ਵੀ ਸਾਡਾ ਫਰਜ਼ ਹੈ। ਜਦੋਂ ਅਸੀਂ ਆਪਣੇ ਮਾਂ ਪਿਓ ਨੂੰ ਪਿਆਰ ਕਰਨਾ ਸਿੱਖ ਜਾਵਾਂਗੇ, ਕੁਦਰਤ ਨੂੰ ਪਿਆਰ ਕਰਨਾ ਸਿੱਖ ਜਾਵਾਂਗੇ ਨਾ, ਬਹੁਤ ਸਾਰੀਆਂ ਸਮੱਸਿਆਵਾਂ ਉਦੋਂ ਹੀ ਖਤਮ ਹੋ ਜਾਂਦੀਆਂ ਨੇ। ਮੈਨੂੰ ਇੱਕ ਗੱਲ ਯਾਦ ਆ ਰਹੀ ਹੈ ਕਿ ਮੇਰੇ ਡੈਡੀ ਇੱਕ ਗੱਲ ਹਮੇਸ਼ਾ ਕਹਿੰਦੇ ਸੀ ਕਿ ਜਦੋਂ ਤੱਕ ਬੀਜੀ ਨੇ, ਮੈਨੂੰ ਇੰਜ ਲੱਗਦਾ ਰਿਹਾ ਕਿ ਮੈਂ ਜਿਹੜਾ ਦੁਨੀਆਂ ਦਾ ਸਭ ਤੋਂ ਖੁਸ਼ਕਿਸਮਤ ਇਨਸਾਨ ਆ, ਮੈਨੂੰ ਕੋਈ ਸਮੱਸਿਆ ਨਹੀਂ ਹੈ। ਉਹਦਾ ਇੱਕ ਕਾਰਨ ਸੀ, ਉਹ ਕਹਿੰਦੇ ਨੇ ਕਿ ਮਾਂ ਜਦੋਂ ਸੀ ਨਾ ਸਿਰ ਤੇ, ਤਾਂ ਉਮਰ ਜਿੰਨੀ ਮਰਜ਼ੀ ਵੱਧ ਗਈ, ਉਹਦੇ ਲਈ ਮੈਂ ਹਮੇਸ਼ਾ ਉਹਦਾ ਬੱਚਾ ਹੀ ਸੀ। ਹੁਣ ਚਾਹੇ ਕੁਝ ਵੀ ਹੋ ਜੇ, ਮਾਂ ਤੋਂ ਬਾਅਦ ਮੈਨੂੰ ਕਿਸੇ ਨੇ ਆਪਣਾ ਬੱਚਾ ਨਹੀਂ ਕਹਿਣਾ। ਮਾਂ ਹੀ ਹੈ ਜਿਹਨੂੰ ਹਮੇਸ਼ਾ ਫਿਕਰ ਰਹਿੰਦੀ ਸੀ ਬੱਚਾ ਚਾਹੇ ਜਿੰਨਾ ਮਰਜ਼ੀ ਵੱਡਾ ਹੋ ਜਾਏ, ਮਾਂ ਨੂੰ ਹਮੇਸ਼ਾ ਫਿਕਰ ਰਹਿੰਦੀ ਹੈ ਕਿ ਬੱਚੇ ਨੇ ਰੋਟੀ ਖਾਧੀ ਕਿ ਨਹੀਂ ਖਾਧੀ। ਚਿਹਰਾ ਵੇਖ ਕੇ ਪਹਿਚਾਣ ਲੈਂਦੇ ਆ ਕਿ ਅੱਜ ਤੁਸੀਂ ਠੀਕ ਨਹੀਂ ਹੋ, ਹੋਇਆ ਕੀ। ਇਹ ਜਿਹੜੀ ਪਿਆਰ ਹੈ ਨਾ, ਇਹ ਸਿਰਫ ਮਾਂ ਲਟਾ ਸਕਦੀ ਹੈ, ਤੇ ਬਚਪਨ ਦੇ ਵਿੱਚ ਤਾਂ ਅਸੀਂ ਇਸ ਪਿਆਰ ਦੇ ਖਜ਼ਾਨੇ ਪੂਰੇ ਲੁੱਟੇ ਨੇ ਜੀ। ਤੇ ਖੁਸ਼ਕਿਸਮਤ ਨੇ ਜਿਹੜੇ ਹਾਲੇ ਤੱਕ ਮਾਣ ਰਹੇ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ, ਇਹ ਕੁਦਰਤ ਦੇ ਤੋਹਫੇ ਨੇ, ਨਿਆਮਤਾਂ ਨੇ, ਇਹਨਾਂ ਨੂੰ ਸਾਂਭ ਕੇ ਰੱਖਣਾ ਚਾਹੀਦਾ। ਜੇ ਤੁਸੀਂ ਸੁਣਦੇ ਆ ਅੰਮੀ ਮੇਰੀ, ਬਹੁਤ ਹੀ ਸੋਹਣਾ ਗੀਤ ਫਿਲਮ ਸੁਪਨਾ ਦੇ ਵਿੱਚੋਂ, ਹੁਣੇ ਫਿਲਮ ਵੀ ਬਹੁਤ ਸੋਹਣੀ ਹੋਣੀ ਜੇ, ਜਿਹੜੀ ਫਿਲਮ ਪਿੱਛੇ ਜੇ ਆਈ, ਬਹੁਤ ਹੀ ਸੋਹਣਾ ਗਾਇਆ ਹੋਇਆ ਗੀਤ ਕਿ
ਤੋਂ ਪਹਿਲਾਂ ਮਾਰਿਆ ਮੈਂ ਸੁਣਿਆ ਬਣਦੇ ਤਾਰਿਆ ਮੈਂ ਕਿੱਥੋਂ ਲੱਭਾਂ ਤੈਨੂੰ ਨੀ ਇਹ ਤਾਰੇ ਕਿੰਨੇ ਸਾਰੇ ਆ ਠੰਡੀ ਛਾਂ ਦੀ ਜਾਨੀ ਖੈਰ ਮੰਗੇ ਹਰ ਸਾਂ ਦੀ ਜਾਨੀ ਰੱਬ ਵੀ ਪੂਰੀ ਕਰ ਨਹੀਂ ਸਕਦਾ ਕਮੀ ਕਦੇ ਵੀ ਮਾਂ ਦੀ ਜਾਨੀ
ਕਮੀ ਕਦੇ ਵੀ ਮਾਂ ਦੀ ਜਾਨੀ
ਕੋਈ ਰੀਸ ਨੀ ਠੰਡੀ ਛਾਂ ਦੀ ਜਾਨੀ ਖੈਰ ਮੰਗੇ ਹਰ ਸਾਂ ਦੀ ਜਾਨੀ ਰੱਬ ਵੀ ਪੂਰੀ ਕਰ ਨਾ ਪਾਏ ਕਮੀ ਕਦੇ ਵੀ ਮਾਂ ਦੀ ਜਾਨੀ ਉੱਠ ਗਿਆ ਮੇਰਾ ਤੇ ਯਕੀਨ ਤੇਰੇ ਰੱਬ ਤੋਂ ਰੱਬ ਦਾ ਵੀ ਦਿਲ ਕਦੇ ਤੋੜਨਾ ਏ ਮੈਂ
ਜੀ ਬਹੁਤ ਹੀ ਇਮੋਸ਼ਨਲ ਜਿਹਾ ਗੀਤ ਅਸੀਂ ਸੁਣਿਆ ਫਿਲਮ ਸੁਪਨਾ ਦੇ ਵਿੱਚੋਂ ਤੇ ਕਹਿੰਦੇ ਨੇ ਮਾਂ ਵਰਗਾ ਕੰਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਏ ਲੈ ਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ ਬਾਕੀ ਬੂਟੇ ਕੁੱਲ ਦੁਨੀਆਂ ਦੇ ਜੜ ਸੁੱਕਿਆਂ ਸੁੱਕ ਜਾਂਦੇ ਐ ਪਰ ਹੈ ਇੱਕ ਬੂਟਾ ਐਸਾ ਫੁੱਲ ਸੁੱਕਿਆਂ ਮੁਰਝਾਏ ਬਿਲਕੁਲ ਬੱਚੇ ਦੀ ਤਕਲੀਫ ਮਾਂ ਬਰਦਾਸ਼ਤ ਨਹੀਂ ਕਰ ਸਕਦੀ ਜੇ ਓਹਦੇ ਫੁੱਲਾਂ ਨੂੰ ਕੁਝ ਹੁੰਦਾ ਓਹਦੇ ਬੱਚਿਆਂ ਨੂੰ ਕੁਝ ਹੁੰਦਾ ਤਾਂ ਮਾਂ ਲਈ ਇਹ ਬਰਦਾਸ਼ਤ ਤੋਂ ਪਾਰ ਹੁੰਦਾ ਇਸ ਲਈ ਇੱਕ ਦੁਆ ਇੱਕ ਅਰਦਾਸ ਉਸ ਪਰਮਾਤਮਾ ਅੱਗੇ ਕਿ ਸਾਰੀਆਂ ਮਾਵਾਂ ਹਮੇਸ਼ਾ ਸਲਾਮਤ ਰਹਿਣ ਤੰਦਰੁਸਤ ਰਹਿਣ ਚੜ੍ਹਦੀ ਕਲਾ ਦੇ ਵਿੱਚ ਰਹਿਣ ਤੇ ਤਾਂ ਜੋ ਹਮੇਸ਼ਾ ਸਾਰੇ ਮਮਤਾ ਦਾ ਨਿੱਗ ਮਾਣਦੇ ਰਹਿਣ ਮਾਂ ਪਿਓ ਦਾ ਆਸ਼ੀਰਵਾਦ ਭਰਿਆ ਹੱਥ ਸਾਡੇ ਸਾਰਿਆਂ ਦੇ ਸਿਰਾਂ ਉੱਤੇ ਹਮੇਸ਼ਾ ਬਣਿਆ ਰਹੇ ਅਸੀਂ ਵਡੇਰੀਆਂ ਉਮਰਾਂ ਤੱਕ ਉਹਨਾਂ ਦਾ ਸੁੱਖ ਮਾਣਦੇ ਰਹੀਏ ਪ੍ਰੋਗਰਾਮ ਦੇ ਵਿੱਚ ਗੱਲਾਂ ਤੇ ਹਲੇ ਵੀ ਹੋਰ ਬਹੁਤ ਸਾਰੀਆਂ ਕਰਨੀਆਂ ਪਰ ਵੇਲਾ ਜਿਹੜਾ ਹੈ ਉਹ ਸਾਡੇ ਕੋਲ ਹੋ ਚੁੱਕਾ ਹੈ ਹੁਣ ਅਸੀਂ ਗੱਲ ਕਰਦੇ ਹਾਂ ਇੰਡੀਆ ਦੇ ਵਿੱਚ ਡਾਕਟਰ ਰਜਿੰਦਰ ਕੌਰ ਦੇ ਨਾਲ ਗੱਲ ਕਰਦੇ ਹਾਂ ਜੀ ਉਹਨਾਂ ਦੇ ਨਾਲ
ਕੀ ਹਾਲ ਸੁਣਾਵਾਂ ਕੁੜੀਆਂ ਦਾ ਇਹ ਕੀ ਕੁਝ ਆਪਣਾ ਖੋਰਦੀਆਂ ਇਹ ਵੰਡਦੀਆਂ ਸਦਾ ਮੁਹੱਬਤ ਨੂੰ ਤਕਲੀਫਾਂ ਰਹਿਣ ਬਟੋਰਦੀਆਂ ਇਹ ਬਚਪਨ ਵਿੱਚ ਸਿੱਖ ਲੈਂਦੀਆਂ ਨੇ ਘਰ ਕਿਵੇਂ ਚਲਾਏ ਜਾਂਦੇ ਨੇ ਫਿਰ ਹੌਲੀ ਹੌਲੀ ਸਮਝ ਜਾਵਣ ਕਿਵੇਂ ਸਾਕ ਨਿਭਾਏ ਜਾਂਦੇ ਨੇ ਇਹ ਚੁੱਲ੍ਹੇ ਚੌਂਕੇ ਵਿੱਚ ਰਹਿ ਕੇ ਪੁੱਤਰਾਂ ਦਾ ਕੱਲ ਸਵਾਰਦੀਆਂ ਔਲਾਦ ਦੇ ਸੁਪਨੇ ਪੂਰਨ ਲਈ ਇਹ ਆਪਣੇ ਸੁਪਨੇ ਮਾਰਦੀਆਂ ਜੀਆਂ ਦੋਸਤੋ ਔਰਤ ਕੁਰਬਾਨੀ ਦਾ ਦੂਜਾ ਨਾਂ ਏ ਸਬਰ ਦਾ ਦੂਜਾ ਨਾਂ ਏ ਤਪੱਸਿਆ ਵਰਗੀ ਜੇ ਕੋਈ ਜ਼ਿੰਦਗੀ ਜਿਉਂਦਾ ਹੈ ਤਾਂ ਉਹ ਔਰਤ ਹੈ ਤੇ ਅੱਜ ਦੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਇੰਡੀਆ ਤੋਂ ਪੰਜਾਬ ਤੋਂ ਸਾਡੇ ਨਾਲ ਜੁੜੇ ਨੇ ਡਾਕਟਰ ਰਜਿੰਦਰ ਕੌਰ ਅਪ ਸਾਹਿਬ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ
ਧੰਨਵਾਦ
ਜੀ ਡਾਕਟਰ ਸਾਹਿਬ ਬਾਰੇ ਜੇ ਗੱਲ ਕਰੀਏ ਡਾਕਟਰ ਰਜਿੰਦਰ ਕੌਰ ਲੰਮੇ ਸਮੇਂ ਤੋਂ ਅਧਿਆਪਨ ਦੇ ਕਿੱਤੇ ਨਾਲ ਜੁੜੇ ਹੋਏ ਨੇ ਨਾਲ ਹੀ ਸਾਹਿਤ ਖੇਤਰ ਦੇ ਵਿੱਚ ਵੀ ਉਹਨਾਂ ਦੀ ਕਾਫੀ ਵੱਡੀ ਦੇਣ ਹੈ ਤੇ ਸਭ ਤੋਂ ਖਾਸ ਗੱਲ ਜਿਹੜੀ ਉਹਨਾਂ ਦੀ ਜ਼ਿੰਦਗੀ ਦੀ ਕਿ ਡਾਕਟਰ ਸਾਹਿਬ ਹੋਰੀ 7 ਭੈਣਾਂ ਨੇ ਤੇ 2 ਧੀਆਂ ਦੀ ਮਾਂ ਨੇ ਡਾਕਟਰ ਰਜਿੰਦਰ ਕੌਰ ਤੇ ਸਾਡੇ ਸਮਾਜ ਦੇ ਵਿੱਚ ਖਾਸ ਕਰਕੇ ਜੇ ਅਸੀਂ ਪੰਜਾਬੀ ਸੱਭਿਆਚਾਰ ਦੇ ਵਿੱਚ ਪੰਜਾਬੀ ਭਾਈਚਾਰੇ ਦੀ ਗੱਲ ਕਰੀਏ ਤਾਂ ਅਜਿਹੇ ਕਿਸੇ ਘਰ ਦੀ ਕਲਪਨਾ ਵੀ ਨਹੀਂ ਕੀਤੀ ਜਾਂਦੀ ਜਿੱਥੇ ਪੁੱਤਰ ਦਾ ਪਤੀ ਦਾ ਪਿਤਾ ਦਾ ਸਹਿਯੋਗ ਨਾ ਹੋਵੇ। ਅਜਿਹੇ ਪਰਿਵਾਰ ਦੇ ਵਿੱਚੋਂ ਡਾਕਟਰ ਰਜਿੰਦਰ ਕੌਰ ਜਿਨ੍ਹਾਂ ਨੇ ਆਪਣੇ ਆਪ ਨੂੰ ਸੰਭਾਲਿਆ, ਆਪਣੇ ਪਰਿਵਾਰ ਨੂੰ ਸੰਭਾਲਿਆ, ਆਪਣੀਆਂ ਬੱਚਿਆਂ ਦੀ ਬੜੀ ਵਧੀਆ ਪਰਵਰਿਸ਼ ਕਰ ਰਹੇ ਨੇ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਅਸੀਂ ਤੁਹਾਡੇ ਪਰਿਵਾਰਕ ਪਿਛੋਕੜ ਬਾਰੇ ਜਾਣਨਾ ਚਾਹਾਂਗੇ।
ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਂ ਰੇਡੀਓ ਸਟੇਸ਼ਨ ਹਰਮਨ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇੱਥੇ ਬੋਲਣ ਦਾ ਮੌਕਾ ਦੇ ਕੇ ਸਰੋਤਾਗਣ ਦੇ ਨਾਲ ਕੁਝ ਆਪਣੀਆਂ ਗੱਲਾਂ ਸਾਂਝੀਆਂ ਕਰਨ ਦਾ ਮੌਕਾ ਦਿੱਤਾ। ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਣੇ ਪਿਛੋਕੜ ਬਾਰੇ ਕੀ ਦੱਸਾਂ, ਕੁਝ ਤਾਂ ਰਣਦੀਪ ਨੇ ਦੱਸ ਦਿੱਤਾ ਕਿ ਮੈਂ ਪੰਜਾਬ ਦੇ ਜ਼ਿਲ੍ਹਾ ਪਟਿਆਲੇ ਦੇ ਪਿੰਡ ਤਲਵੰਡੀ ਮਲਕ ਵਿੱਚ ਸਰਦਾਰ ਦਲੀਪ ਸਿੰਘ ਉਹਨਾਂ ਦੀ 7ਵੀਂ ਤੇ ਸਭ ਤੋਂ ਛੋਟੀ ਧੀ ਹਾਂ। ਮੇਰੇ ਪਿਤਾ ਜੀ ਨੇ ਕੁਝ ਸਮਾਂ ਮਿਲਟਰੀ ਦੇ ਵਿੱਚ ਜੌਬ ਕੀਤੀ ਸੀ ਪਰ ਬਾਅਦ ਦੇ ਵਿੱਚ ਉਹ ਮਿਲਟਰੀ ਤੋਂ ਆ ਕੇ ਉਹਨਾਂ ਨੇ ਖੇਤੀ ਦਾ ਕੰਮ ਸਾਂਭਿਆ ਤੇ ਮੇਰੇ ਮਦਰ ਹਾਊਸ ਵਾਈਫ ਸਨ। ਮੇਰੇ ਜਨਮ ਦੀ ਇੱਕ ਮੈਂ ਘਟਨਾ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗੀ ਕਿ ਜਦੋਂ ਮੇਰਾ ਜਨਮ ਹੋਇਆ ਤਾਂ ਮੇਰੇ ਜਨਮ ਤੋਂ ਪਹਿਲਾਂ ਮੇਰੇ ਚਾਚੀ ਜੀ ਨੇ ਮੇਰੇ ਮਦਰ ਨੂੰ ਕਿਹਾ ਕਿ ਤੁਸੀਂ ਤਾਂ 6 ਧੀਆਂ ਨੂੰ ਜਨਮ ਦੇ ਦਿੱਤਾ ਤੇ ਤੁਸੀਂ ਇੱਕ ਵੀ ਧੀ ਨੂੰ ਮਾਰਨ ਦਾ ਸੁਪਨਾ ਵੀ ਨਹੀਂ ਲਿਆ, ਪਰ ਜੇ ਹੁਣ ਬੇਟੀ ਹੋ ਗਈ ਤਾਂ ਇਸ ਨੂੰ ਮਾਰਨ ਦਾ ਜਿੰਮਾ ਮੈਂ ਲਵਾਂਗੀ। ਤਾਂ ਆਪਣੀ ਮਦਰ ਦੇ ਦੱਸਣ ਦੇ ਮੁਤਾਬਕ ਉਹਨਾਂ ਨੇ ਮੇਰੇ ਮਦਰ ਕੋਲ ਪੀੜੀ ਤੇ ਬੈਠੇ ਸੀ ਤੇ ਪੀੜੀ ਦੇ ਨਾਲ ਉਹਨਾਂ ਨੇ ਥੋੜੀ ਜਿਹੀ ਪਾਵੇ ਦੇ ਨਾਲ ਬੀਜੀ ਕਹਿੰਦੇ ਕਿ ਅਫੀਮ ਲਾ ਲਈ ਕਿ ਜੇ ਲੜਕੀ ਪੈਦਾ ਹੋਈ ਤੇ ਮੈਂ ਅਫੀਮ ਦੇ ਕੇ ਮਾਰ ਦਿਆਂਗੀ। ਪਰ ਜਦੋਂ ਲੜਕੀ ਪੈਦਾ ਹੋਈ ਮੇਰੇ ਫਾਦਰ ਸਾਹਿਬ ਨੂੰ ਦੱਸਿਆ ਗਿਆ ਕਿ ਘਰ ਚ 7ਵੀਂ ਧੀ ਆ ਗਈ ਹੈ ਤੇ ਉਹ ਥੋੜੀ ਦੇਰ ਬਾਅਦ ਉਸ ਕਮਰੇ ਦੇ ਵਿੱਚ ਐਂਟਰ ਕੀਤੇ, ਮੈਨੂੰ ਆਪਣੇ ਹੱਥਾਂ ਤੇ ਚੁੱਕਿਆ ਤੇ ਮੇਰੇ ਮਦਰ ਨੂੰ ਕਿਹਾ ਕਿ ਦੇਖੋ ਇੱਕ ਚੰਨ ਸਾਡੇ ਘਰ ਦੇ ਵਿੱਚ ਪੈਦਾ ਹੋਇਆ, ਚੰਨ ਆ ਗਿਆ। ਚਾਚੀ ਜੀ ਨੇ ਜਦੋਂ ਮੇਰੇ ਫਾਦਰ ਸਾਹਿਬ ਨਾਲ ਆਪਣੀ ਗੱਲ ਕੀਤੀ ਤੇ ਕਹਿੰਦੇ ਇਹ ਤੁਸੀਂ ਸੋਚ ਵੀ ਕਿਵੇਂ ਲਿਆ, ਮੇਰੀਆਂ ਸਾਰੀਆਂ ਧੀਆਂ ਵੱਧ ਤੋਂ ਵੱਧ ਪਿਆਰੀਆਂ ਨੇ ਔਰ ਇਹਨਾਂ ਦੀ ਕਿਸਮਤ ਇਹਨਾਂ ਦੇ ਨਾਲ ਹੈ, ਪਰਮਾਤਮਾ ਦੇ ਇਹਨਾਂ ਦੀ ਕਿਸਮਤ ਕਰਕੇ ਹੋ ਸਕਦਾ ਸਾਨੂੰ ਕੀ ਕੁਝ ਦੇ ਦੇਵੇ। ਤੇ ਪਹਿਲੀਆਂ ਭੈਣਾਂ ਤੋਂ ਲੈ ਕੇ ਮੇਰੇ ਤੱਕ ਕਦੇ ਵੀ ਮੇਰੇ ਫਾਦਰ ਸਾਹਿਬ ਨੇ ਮੇਰੇ ਮਦਰ ਨੂੰ ਜਾਂ ਸਾਨੂੰ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਤੁਸੀਂ ਲੜਕੀਆਂ ਹੋ ਜਾਂ ਤੁਸੀਂ ਮੇਰੀਆਂ ਬੱਚੀਆਂ ਕਿਸੇ ਲੜਕੇ ਤੋਂ ਘੱਟ ਨੇ। ਫਿਰ ਮੈਂ ਬਚਪਨ ਦੇ ਵਿੱਚ ਮੈਨੂੰ ਸਕੂਲ ਜਾਣ ਦਾ ਘੱਟ ਸ਼ੌਂਕ ਸੀ ਤਾਂ ਇੱਕ ਵਾਰ ਘਰ ਦੀ ਦਹਿਲੀਜ਼ ਦੇ ਵਿੱਚ ਮੈਂ ਬੈਠੀ ਸੀ ਇੱਕ ਛੋਟੀ ਜਿਹੀ ਇੱਕ ਲੱਤ ਉੱਧਰ ਕਰਕੇ ਇੱਕ ਉੱਧਰ ਕਰਕੇ ਤਾਂ ਮੈਂ ਕਿਹਾ ਮੈਂ ਨਹੀਂ ਸਕੂਲ ਜਾਣਾ ਤੇ ਮੇਰੇ ਡੈਡੀ ਨੂੰ ਮੇਰੇ ਮੰਮੀ ਰੋਟੀ ਬਣਾ ਰਹੇ ਸਨ, ਉਹ ਕਹਿੰਦੇ ਕਿ ਜੇ ਰੋਜ਼ ਕਹਿੰਦੇ ਹੋ ਕਿ ਚਲੋ ਨਾ ਜਾਓ ਬੇਟਾ ਨਾ ਜਾਓ, ਜੇ ਨਾ ਪੜ੍ਹੀ ਤਾਂ ਲੋਕ ਕੀ ਕਹਿਣਗੇ ਕਿ ਪਹਿਲੀਆਂ ਬੇਟੀਆਂ ਨੂੰ ਪੜ੍ਹਾਇਆ ਤੇ ਇਹਨੂੰ ਸਭ ਤੋਂ ਛੋਟੀ ਨੂੰ ਕਿਉਂ ਨਹੀਂ ਪੜ੍ਹਾਇਆ। ਤੇ ਮੇਰੇ ਡੈਡੀ ਨੇ ਬਹੁਤ ਹੀ ਪਿਆਰ ਦੇ ਨਾਲ ਮੈਨੂੰ ਕਿਹਾ ਕਿ ਇਹ ਮੇਰਾ ਪੁੱਤ ਸਭ ਤੋਂ ਵੱਧ ਪੜ੍ਹੇਗਾ ਤੇ ਉਹਨਾਂ ਦੀ ਆਸ਼ੀਰਵਾਦ ਸਦਕਾ ਪਰਮਾਤਮਾ ਦੀ ਕਿਰਪਾ ਨਾਲ ਮੈਂ PhD ਕੀਤੀ ਕਿ ਮੇਰੇ ਡੈਡੀ ਇਸ ਗੱਲ ਦੇ ਲਈ ਮਾਣ ਮਹਿਸੂਸ ਕਰਨ ਕਿ ਮੇਰੀ ਬੇਟੀ ਸਭ ਤੋਂ ਵੱਧ ਪੜ੍ਹੀ ਹੈ। ਤੇ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਜੌਬ ਦੇ ਦੌਰਾਨ PhD ਜਿਹੜੀ ਹੈ ਉਹ ਕੀਤੀ ਹੈ ਤੇ ਨਾਓ ਮੈਂ ਮਾਤਾ ਗੁਜਰੀ ਕਾਲਜ ਦੇ ਵਿੱਚ ਜੌਬ ਕਰ ਰਹੀ ਹਾਂ 1991 ਤੋਂ।
ਜੀ ਡਾਕਟਰ ਸਾਹਿਬ, ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਮਾਂ ਸੀਗੇ ਰਾਜ ਕੌਰ ਜੀ, ਉਹਨਾਂ ਨੂੰ ਵੀ ਉਹਨਾਂ ਦੇ ਜਨਮ ਵੇਲੇ ਜਿਹੜਾ ਹੈ ਘੜੇ ਦੇ ਵਿੱਚ ਪਾ ਕੇ ਉਹਨਾਂ ਨੂੰ ਦੱਬਿਆ ਗਿਆ ਸੀ, ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਜੇ ਉਸ ਵੇਲੇ ਉਹਨਾਂ ਦਾ ਜਨਮ ਨਾ ਹੁੰਦਾ ਜਾਂ ਉਸ ਵੇਲੇ ਉਹਨਾਂ ਨੂੰ ਬਚਾਇਆ ਨਾ ਜਾਂਦਾ ਤਾਂ ਬਹੁਤ ਹੀ ਜਿਹੜਾ ਇੱਕ ਕੋਹੀਨੂਰ ਹੀਰ ਦੇ ਨਾਮ ਨਾਲ ਅਸੀਂ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰਦੇ ਹਾਂ। ਇੱਕ ਬਹੁਤ ਹੀ ਜਿਹੜਾ ਸਫਲ ਸ਼ਾਸਨ ਪ੍ਰਬੰਧ ਉਹਨਾਂ ਨੇ ਸਾਨੂੰ ਦਿੱਤਾ, ਉਹ ਨਾ ਹੁੰਦੇ ਸ਼ਾਇਦ ਪੰਜਾਬ ਦਾ ਨਕਸ਼ਾ ਜਾਂ ਭਾਰਤ ਦਾ ਇਤਿਹਾਸ ਕੁਝ ਹੋਰ ਹੁੰਦਾ। ਤਾਂ ਇਸ ਤਰ੍ਹਾਂ ਦਾ ਹੀ ਕੁਝ ਕਿੱਸਾ ਜਿਹੜਾ ਹੈ ਉਹ ਤੁਹਾਡਾ ਹੈ। ਇੱਕ ਗੱਲ ਖਾਸ ਤੌਰ ਤੇ ਜਾਣਨੀ ਚਾਹਾਂਗੀ ਕਿ ਉਸ ਦੌਰ ਦੇ ਵਿੱਚ ਜਦੋਂ ਧੀਆਂ ਨੂੰ ਵਧੇਰੇ ਪੜ੍ਹਾਇਆ ਲਿਖਾਇਆ ਨਹੀਂ ਜਾਂਦਾ ਸੀ ਤਾਂ ਕਿਸ ਤਰ੍ਹਾਂ ਦਾ ਇਹ ਸਬੱਬ ਬਣਿਆ ਜਾਂ ਉਸ ਵੇਲੇ ਦਾ ਕਿਵੇਂ ਦਾ ਇਹ ਸਮਾਂ ਸੀ ਕਿ ਤੁਸੀਂ ਪੜ੍ਹ ਲਿਖ ਪਾਏ?
ਹਾਂਜੀ, ਉਹ ਦੇਖੋ ਮਹਾਰਾਣੀ ਰਾਜ ਕੌਰ ਨਾਲ ਤਾਂ ਖੈਰ ਆਪਣਾ ਕੰਪੈਰੀਜ਼ਨ ਨਹੀਂ ਕਰਨਾ ਚਾਹੀਦਾ। ਮਹਾਨ ਔਰਤ ਤੇ ਮਹਾਨ ਇੱਕ ਬੇਟੇ ਨੂੰ ਜਨਮ ਦੇਣ ਵਾਲੀ ਔਰਤ, ਪਰ ਇਹ ਏਦਾਂ ਦੇ ਬੜੇ ਕਿੱਸੇ ਨੇ ਜਿਹਦੇ ਵਿੱਚ ਮਹਾਨ ਔਰਤਾਂ ਨੇ ਮਹਾਨ ਗੁਰੂਆਂ ਨੂੰ, ਪੀਰਾਂ ਨੂੰ, ਪੈਗੰਬਰਾਂ ਨੂੰ, ਸ਼ਾਸਕਾਂ ਨੂੰ ਜਨਮ ਦਿੱਤਾ। ਤੇ ਜਿਹੜੀ ਅੱਜ ਤੋਂ 70 ਸਾਲ ਪਹਿਲਾਂ ਦੀ ਗੱਲ ਜੇ ਆਪਾਂ ਕਰੀਏ, 60 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਉਦੋਂ ਸਕੂਲ ਦੇ ਵਿੱਚ ਵੀ ਲੜਕੀਆਂ ਨੂੰ ਨਹੀਂ ਸੀ ਭੇਜਿਆ ਜਾਂਦਾ। ਤੇ ਮੇਰੇ ਸਭ ਤੋਂ ਵੱਡੇ ਸਿਸਟਰ ਜਿਹੜੇ ਸਨ ਉਹ 8 ਜਮਾਤਾਂ ਪੜ੍ਹੇ, ਉਹਨਾਂ ਤੋਂ ਛੋਟੇ ਵੀ 8 ਜਮਾਤਾਂ ਪੜ੍ਹੇ। ਜਦੋਂ 4th ਨੰਬਰ ਵਾਲੇ ਸਿਸਟਰ ਉਹ ਕਹਿੰਦੇ ਕਿ ਡੈਡੀ ਮੈਂ ਆਪਣੇ ਪਿੰਡ ਦੇ ਵਿੱਚੋਂ 10ਵੀਂ ਜਮਾਤ ਕਰਕੇ ਤੇ ਮੈਂ ਅੱਗੇ ਪੜ੍ਹਨਾ। ਉਹ ਸਾਡੇ ਤਲਵੰਡੀ ਮਲਕ ਦੀ ਪਹਿਲੀ ਲੜਕੀ ਸੀ ਜਿਹਨੇ 10ਵੀਂ ਜਮਾਤ ਪਿੰਡ ਦੇ ਵਿੱਚੋਂ ਪਾਸ ਕੀਤੀ ਸੀ। ਉਸ ਤੋਂ ਪਹਿਲਾਂ ਜਿਹੜੀਆਂ ਬੱਚੀਆਂ ਪੜ੍ਹੀਆਂ ਉਹ 8 ਪੜ੍ਹੀਆਂ, 5 ਪੜ੍ਹੀਆਂ, 6 ਪੜ੍ਹੀਆਂ। ਤੇ ਉਹ ਸਕੂਲ ਦੇ ਵਿੱਚ ਬੋਆਏ ਬਾਕੀ ਸਾਰੇ ਲੜਕੇ ਸਨ ਤੇ ਉਹ ਇਕੱਲੀ ਲੜਕੀ ਸੀ। ਉਹਨਾਂ ਨੇ 10ਵੀਂ ਤੋਂ ਬਾਅਦ, 10ਵੀਂ ਪਿੰਡ ਦੇ ਸਕੂਲ ਤੋਂ ਬਾਅਦ ਕਰਕੇ ਉਹਨਾਂ ਨੇ ਮੈਡੀਕਲ ਕੀਤਾ। ਮੈਡੀਕਲ ਕੀਤਾ, ਇੰਨੀ ਮਿਹਨਤ ਕੀਤੀ ਕਿਉਂਕਿ ਤੁਹਾਨੂੰ ਪਤਾ ਮੈਡੀਕਲ ਦੀ ਪੜ੍ਹਾਈ ਜਿਹੜੀ ਹੈ, ਅੱਜ ਅਸੀਂ ਚੰਗੇ ਅੰਗਰੇਜ਼ੀ ਸਕੂਲਾਂ ਦੇ ਵਿੱਚ +1 +2 ਮੈਡੀਕਲ ਕਰਵਾ ਕੇ ਫਿਰ ਅਸੀਂ ਉਹਨਾਂ ਨੂੰ ਬਹੁਤ ਮੁਸ਼ਕਿਲ ਦੇ ਨਾਲ ਜਿਹੜੀ ਉਹਦੇ ਵਿੱਚ ਦਾਖਲਾ ਮਿਲਦਾ। ਤੇ ਉਹਨਾਂ ਨੇ ਮੈਡੀਕਲ ਕਰਕੇ ਡਾਕਟਰ ਬਣੇ। ਉਹ ਰਜਿੰਦਰਾ ਹੋਸਪਿਟਲ ਦੇ ਵਿੱਚ ਮੇਰੇ ਵੱਡੇ ਸਿਸਟਰ 4th ਨੰਬਰ ਵਾਲੇ ਡਾਕਟਰ ਸਨ। ਜਦੋਂ ਉਹਨਾਂ ਨੇ ਪੜ੍ਹਾਈ ਦੀ ਕਦਰ ਉਹਨਾਂ ਨੂੰ ਬਾਹਰ ਜਾ ਕੇ ਪਿੰਡ ਤੋਂ ਬਾਹਰ ਗਏ, ਇਲਾਕੇ ਤੋਂ ਬਾਹਰ ਗਏ ਤਾਂ ਪਤਾ ਲੱਗਿਆ। ਤਾਂ ਫਿਰ ਉਹਨਾਂ ਨੇ ਇੱਕ ਫਾਦਰ ਸਾਹਿਬ ਨਾਲ ਰਲ ਕੇ ਨਿਸ਼ਚਾ ਕੀਤਾ ਕਿ ਮੈਂ ਆਪਣੀਆਂ ਛੋਟੀਆਂ ਭੈਣਾਂ ਨੂੰ ਜ਼ਰੂਰ ਪੜ੍ਹਾਵਾਂਗੀ। ਉਹਨਾਂ ਦਾ ਬਹੁਤ ਵੱਡਾ ਰੋਲ ਹੈ ਸਾਨੂੰ, ਸਾਡੀ ਪੜ੍ਹਾਈ ਦੇ ਵਿੱਚ, ਸਾਡੀਆਂ ਜੋਬਸ ਦੇ ਵਿੱਚ। ਔਰ ਅਸੀਂ ਸਾਰੇ ਜਿਹੜੇ ਉਹਨਾਂ ਤੋਂ ਛੋਟੇ 3 ਸਿਸਟਰ ਹਾਂ, ਅਸੀਂ ਪੜ੍ਹੇ ਹਾਂ। ਇੱਕ ਸਿਸਟਰ ਮੇਰੇ ਖਾਲਸਾ ਕਾਲਜ ਪਟਿਆਲਾ ਤੋਂ ਹੈੱਡ ਆਫ ਦਾ ਹਿਸਟਰੀ ਡਿਪਾਰਟਮੈਂਟ ਰਿਟਾਇਰ ਹੋਏ ਨੇ। ਉਹਨਾਂ ਤੋਂ ਵੱਡੇ ਸਿਸਟਰ ਜਿਹੜੇ ਨੇ ਉਹ ਬੁੱਢਾ ਦਲ ਸਕੂਲ ਤੋਂ ਵਾਈਸ ਪ੍ਰਿੰਸੀਪਲ ਰਿਟਾਇਰ ਹੋਏ ਨੇ। ਤੇ ਮੈਂ ਜੀ ਮਾਤਾ ਗੁਜਰੀ ਕਾਲਜ ਦੇ ਵਿੱਚ ਜੋਬ ਕਰ ਰਹੀ ਹਾਂ। ਤੇ ਤਕਰੀਬਨ 7 ਸਾਲ ਮੈਂ ਐਸ ਟੀ ਪੀ ਸੀ ਦੇ 2 ਕਾਲਜਾਂ ਦੇ ਵਿੱਚ ਪ੍ਰਿੰਸੀਪਲਸ਼ਿਪ ਵੀ ਕੀਤੀ ਹੈ। ਉਹ ਮੁਸ਼ਕਿਲ ਹਾਂਜੀ
ਜੀ, ਮਾਫੀ ਚਾਹੁੰਦਾ ਤੁਹਾਡੀ ਗੱਲ ਕੱਟ ਰਹੀ ਹਾਂ, ਪਰ ਇੱਕ ਗੱਲ ਖਾਸ ਤੌਰ ਤੇ ਜਾਣਨਾ ਚਾਹਾਂਗੀ ਕਿ ਇੱਕ ਉਹ ਦੌਰ ਸੀ ਤੇ ਇੱਕ ਹੁਣ ਦਾ ਦੌਰ ਹੈ। ਬੇਸ਼ੱਕ ਕਹਿੰਦੇ ਨੇ ਕਿ ਔਰਤਾਂ ਲਈ ਜ਼ਮਾਨਾ ਕਦੇ ਨਹੀਂ ਬਦਲਦਾ, ਪਰ ਫਿਰ ਵੀ ਹੁਣ ਦੇ ਸਮੇਂ ਦੇ ਪਹਿਲਾਂ ਦੇ ਸਮੇਂ ਦੇ ਵਿੱਚ ਕਾਫੀ ਬਦਲਾਅ ਜਿਹੜਾ ਹੈ ਉਹ ਮੈਂ ਮਹਿਸੂਸ ਕਰਦੀ ਹਾਂ, ਸਾਰਿਆਂ ਨੂੰ ਮਹਿਸੂਸ ਕਰੂੰਗਾ। ਕਦੇ ਕਦੇ ਇਹ ਗੱਲ ਜਿਹੜੀ ਹੈ ਉਹ ਅਸੀਂ ਸੋਚਦੇ ਹਾਂ ਕਿ ਕਿਹੋ ਜਿਹਾ ਚੰਦਰਾ ਵਕਤ ਹੈ। ਕਦੇ ਕਦੇ ਲੱਗਦਾ ਕਿ ਮੈਨੂੰ ਪੰਛੀਆਂ ਦੀ ਚਹਿਚਹਾਟ ਤੇ ਵੀ ਸ਼ੱਕ ਹੈ, ਦੋਸਤੀ ਦੇ ਅਰਥਾਂ ਤੇ ਵੀ ਸ਼ੱਕ, ਪਿਆਰ ਦੇ ਸੁੱਚੇ ਅਹਿਸਾਸ ਵੀ ਮਹਿਸੂਸ ਨਹੀਂ ਹੁੰਦੇ। ਰੀਚਾਂ ਦੀਆਂ ਅਸਥੀਆਂ ਅੰਤਿਮ ਰਸਮਾਂ ਉਡੀਕਦੀਆਂ, ਗੰਦਲੇ ਵਾਤਾਵਰਨ ਦੇ ਵਿੱਚ ਜਿਉਣ ਦੀ ਆਚ ਨਹੀਂ ਆ ਰਹੀ। ਅਜਿਹੇ ਮੌਕੇ ਤੇ ਦੋ ਧੀਆਂ ਦੀ ਮਾਂ ਰਜਿੰਦਰ ਕੌਰ ਕੀ ਮਹਿਸੂਸ ਕਰਦੀ ਹੈ?
ਪਹਿਲਾਂ ਤਾਂ ਮੈਂ ਆਪਣੇ ਫਾਦਰ ਸਾਹਿਬ ਦੀ 7ਵੀਂ ਧੀ, ਉਸ ਤੋਂ ਬਾਅਦ ਮੈਂ 2 ਧੀਆਂ ਦੀ ਮਾਂ। ਦੇਖੋ ਇਹ ਬਿਲਕੁਲ ਗੱਲ ਸਹੀ ਹੈ ਕਿ ਔਰਤ ਜਿਹੜੀ ਹੈ ਉਹ ਕਦੇ ਪੂਰੀ ਤਰ੍ਹਾਂ ਆਜ਼ਾਦ ਨਹੀਂ ਹੋਈ। ਬੇਸ਼ੱਕ ਉਹ 21ਵੀਂ ਸਦੀ ਹੈ, ਬੇਸ਼ੱਕ ਉਹ ਗੁਰੂ ਨਾਨਕ ਸਾਹਿਬ ਦੇ ਦਾ ਟਾਈਮ ਸੀ, ਔਰਤ ਨੂੰ ਗੁਲਾਮ ਬਣਾ ਕੇ ਰੱਖਿਆ ਗਿਆ, ਔਰਤ ਤੇ ਤਸ਼ੱਦਦ ਕੀਤੇ ਗਏ, ਔਰਤ ਨੂੰ ਬਹੁਤ ਕੁਝ ਸਹਿਣਾ ਪਿਆ। ਪਰ ਜੇ ਤੁਸੀਂ ਇੱਕ ਪੜ੍ਹੀ ਲਿਖੀ ਮਾਂ ਨੂੰ ਇਹ ਕੁਐਸਚਨ ਕੀਤਾ ਕਿ ਦੋ ਧੀਆਂ ਦੀ ਮਾਂ, ਤਾਂ ਮੈਨੂੰ ਇਹ ਲੱਗਦਾ ਕਿ ਮੈਂ ਕਦੇ ਵੀ ਇਸ ਗੱਲ ਵਾਸਤੇ ਹੀਨ ਭਾਵਨਾ ਨਹੀਂ ਮੇਰੇ ਮਨ ਚ ਆਈ ਕਿ ਮੈਂ ਦੋ ਧੀਆਂ ਦੀ ਮਾਂ, ਕਿਉਂਕਿ ਪਹਿਲਾਂ ਮੈਨੂੰ ਆਪਣੇ ਪੇਰੈਂਟਸ ਦੇ ਘਰ ਵੀ ਇਹ ਕਦੇ ਗੱਲ ਨਹੀਂ ਮਹਿਸੂਸ ਹੋਣ ਦਿੱਤੀ। ਔਰ ਮੈਂ ਜੌਬ ਕਰਦੀ ਸੀ, 2012 ਦੇ ਵਿੱਚ ਮੇਰੇ ਹਸਬੈਂਡ ਦੀ ਡੈਥ ਹੋ ਗਈ, ਔਰ ਉਸ ਤੋਂ ਬਾਅਦ ਮੇਰੇ ਉੱਤੇ ਬੋਝ ਹੋਰ ਵੀ ਪੈ ਗਿਆ। ਕਾਹਦਾ ਬੋਝ ਪਿਆ? ਇੱਕ ਸਮਾਜਿਕ ਜ਼ਿੰਮੇਵਾਰੀਆਂ ਦਾ ਬੋਝ ਸੀ, ਬੱਚੀਆਂ ਨੂੰ ਪਾਲਣ ਦਾ ਬੋਝ ਸੀ, ਇਕੱਲੇ ਰਹਿ ਕੇ ਰਹਿਣਾ ਘਰ ਦੇ ਵਿੱਚ ਉਹ ਵੀ ਇੱਕ ਬੋਝ ਸੀ। ਪਰ ਇਹ ਸਾਰੇ ਬੋਝ ਨੂੰ ਮੈਂ ਇਹ ਸੋਚ ਕੇ ਬਰਦਾਸ਼ਤ ਕੀਤਾ ਕਿ ਇਹਦਾ ਕੋਈ ਅਲਟਰਨੇਟਿਵ ਨਹੀਂ ਹੈ। ਤੇ ਜੇ ਮੈਂ ਜੌਬ ਕਰ ਰਹੀ ਸੀ, ਇਸ ਕਰਕੇ ਮੈਨੂੰ ਕਦੇ ਮਹਿਸੂਸ ਨਹੀਂ ਹੋਇਆ ਕਿ ਮੇਰੀਆਂ ਬੱਚੀਆਂ ਨੇ, ਉਸ ਜੌਬ ਦੇ ਨਾਲ ਮੈਂ ਉਹਨਾਂ ਨੂੰ ਪਾਲਿਆ। ਔਰ ਮੈਂ ਇਹ ਕਦੇ ਨਹੀਂ ਕਹਿੰਦੀ ਕਿ ਮੈਂ ਆਪਣੀਆਂ ਧੀਆਂ ਨੂੰ ਪੁੱਤਾਂ ਵਾਂਗੂ ਪਾਲਿਆ, ਨੋ, ਮੈਂ ਆਪਣੀਆਂ ਬੇਟੀਆਂ ਨੂੰ ਬੇਟੀਆਂ ਵਾਂਗੂ ਪਾਲਿਆ ਔਰ ਉਹਨਾਂ ਨੂੰ ਪੂਰੀ ਆਜ਼ਾਦੀ ਦਿੱਤੀ ਕਿ ਤੁਹਾਨੂੰ ਜ਼ਿੰਦਗੀ ਦੇ ਫੈਸਲੇ, ਛੋਟੀਆਂ ਨੇ ਪਰ ਉਹਨਾਂ ਨੂੰ ਮੈਂ ਕਿਹਾ ਕਿ ਅਕੈਡਮਿਕ ਫੈਸਲੇ ਲੈਣ ਦਾ ਵੀ ਤੁਹਾਨੂੰ ਹੱਕ ਹੈ, ਤੁਸੀਂ ਜਿਹੜਾ ਵੀ ਆਪਣੇ ਸਟ੍ਰੀਮ ਚੂਜ਼ ਕਰਨਾ ਚਾਹੁੰਦੇ ਹੋ ਉਹ ਕਰ ਲਓ, ਜੋ ਤੁਸੀਂ ਬਣਨਾ ਬੇਟੇ ਪਰਮਾਤਮਾ ਦਾ ਨਾਂ ਲੈ ਕੇ ਤੇ ਆਪਣੇ ਮਦਰ ਫਾਦਰ ਦੀ ਆਸ਼ੀਰਵਾਦ ਲੈ ਕੇ ਤੁਸੀਂ ਕਰਨਾ। ਤੇ ਇਹ ਗੱਲ ਕਦੇ ਮੈਨੂੰ ਮਹਿਸੂਸ ਨਹੀਂ ਹੋਈ ਕਿ ਮੈਂ ਦੋ ਧੀਆਂ ਦੀ ਮਾਂ ਵਾਂ ਜਾਂ ਮੇਰਾ ਬੇਟਾ ਹੋਣਾ ਚਾਹੀਦਾ ਸੀ, ਕਿਉਂਕਿ ਬੇਟਿਆਂ ਵਾਲਿਆਂ ਦਾ ਹਾਲ ਵੀ ਦੇਖ ਰਹੀ ਹਾਂ ਮੈਂ, ਬੇਟਿਆਂ ਇੰਨੇ ਦੁਖੀ ਨੇ ਜਿਨ੍ਹਾਂ ਦਾ ਇੱਕੋ ਇੱਕ ਬੱਚਾ ਹੋਵੇ। ਤੁਸੀਂ ਰੋਜ਼ ਅਖਬਾਰਾਂ ਚ ਵੀ ਪੜ੍ਹਦੇ ਆ ਸਾਰੇ ਕਿ ਇੱਕ ਬੱਚਾ ਸੀ ਤੇ ਉਹ ਓਵਰਡੋਜ਼ ਲੈਣ ਲੱਗਾ, ਉਹਦੀ ਡੈਥ ਹੋ ਗਈ, ਐਕਸੀਡੈਂਟ ਦੇ ਵਿੱਚ ਡੈਥ ਹੋ ਗਈ। ਉਹ ਜਿਹੜਾ ਸਦਮਾ ਸੀ ਉਹ ਸ਼ਾਇਦ ਮੇਰੇ ਵਾਸਤੇ ਬਰਦਾਸ਼ਤ ਕਰਨਾ ਔਖਾ ਸੀ, ਪਰ ਹੁਣ ਮੈਨੂੰ ਇਹ ਕਦੇ ਮਹਿਸੂਸ ਨਹੀਂ ਹੋਇਆ ਕਿ ਮੈਂ ਦੋ ਧੀਆਂ ਦੀ ਮਾਂ ਵਾਂ। ਇਹ ਅਰਦਾਸ ਹੈ ਪਰਮਾਤਮਾ ਅੱਗੇ ਕਿ ਜਿੱਥੇ ਵੀ ਧੀਆਂ ਨੇ ਉਹਨਾਂ ਨੂੰ ਪਰਮਾਤਮਾ ਲਿਆਕਤ ਬਖਸ਼ੇ ਔਰ ਉਹ ਉੱਚੇ ਅਹੁਦਿਆਂ ਤੇ ਜਾ ਕੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨ।
ਜੀ ਡਾਕਟਰ ਸਾਹਿਬ, ਸਾਹਿਤਕ ਖੇਤਰ ਦੇ ਵਿੱਚ ਵੀ ਔਰਤ ਦੀ ਬਹੁਤ ਵੱਡੀ ਦੇਣ ਹੈ, ਕਿਹੜੇ ਪੰਜਾਬੀ ਦੇ ਇਸ ਤਰ੍ਹਾਂ ਦੇ ਲਿਖਾਰੀ ਨੇ ਜਿਨ੍ਹਾਂ ਨੂੰ ਤੁਸੀਂ ਵਧੇਰੇ ਪੜ੍ਹਦੇ ਹੋ ਜਾਂ ਤੁਹਾਨੂੰ ਚੰਗੇ ਲੱਗਦੇ ਨੇ, ਜਿਨ੍ਹਾਂ ਨੇ ਔਰਤ ਦੇ ਬਾਰੇ ਕੁਝ ਖਾਸ ਲਿਖਿਆ ਹੋਏ?
ਸਭ ਤੋਂ ਵੱਡੀ ਮੇਰੇ ਲਈ ਐਗਜ਼ਾਮਪਲ ਹੈ ਜਾਂ ਜਿਨ੍ਹਾਂ ਨੂੰ ਮੈਂ ਪੜ੍ਹਦੀ ਹਾਂ ਜਾਂ ਜਿਨ੍ਹਾਂ ਨੂੰ ਮੈਂ ਮਿਲੀ ਜਾਂ ਜਿਨ੍ਹਾਂ ਨੂੰ ਜਿਨ੍ਹਾਂ ਨਾਲ ਸਾਥ ਨਿਭਾਉਣ ਦਾ ਥੋੜਾ ਬਹੁਤਾ ਮੌਕਾ ਮਿਲਿਆ ਉਹ ਸਨ ਡਾਕਟਰ ਦਲੀਪ ਕੌਰ ਟਿਵਾਣਾ
ਜੀ,
ਮੇਰੇ ਉਹ ਟੀਚਰ ਰਹੇ ਨੇ। ਔਰ ਮੈਨੂੰ ਉਹਨਾਂ ਬਾਰੇ ਇੱਕ ਗੱਲ ਯਾਦ ਆ ਗਈ, ਜਿਹੜਾ ਸੈਨੇਟ ਹਾਲ ਦੇ ਵਿੱਚ ਕੋਈ ਸੈਮੀਨਾਰ ਮੈਂ ਅਟੈਂਡ ਕਰਨ ਗਈ, ਮੈਡਮ ਬੈਠੇ ਸੀ ਤੇ ਮੈਂ ਉਹਨਾਂ ਦੀ ਚੇਅਰ ਦੇ ਨਾਲ ਨੀਚੇ ਬੈਠ ਗਈ ਤੇ ਮੈਨੂੰ ਕਹਿੰਦੇ ਨਹੀਂ ਉੱਠ ਕੇ ਇੱਧਰ ਆਓ ਤੁਸੀਂ ਮੇਰੇ ਨਾਲ ਵਾਲੀ ਕੁਰਸੀ ਤੇ ਬੈਠੋ। ਮੈਂ ਕਿਹਾ ਹਮੇਸ਼ਾ ਹੀ ਔਰਤ ਦੇ ਦੁਖਾਂਤ ਦੀ ਗੱਲ ਕਰਦੇ ਰਹਿੰਦੇ ਹੋ, ਕਦੇ ਤੁਸੀਂ ਔਰਤ ਨੂੰ ਅੱਗੇ ਵੀ ਦਿਖਾ ਦਿਓ। ਕਹਿੰਦੇ ਮੇਰੇ ਵੇਲੇ ਦੀ ਔਰਤ ਏਦਾਂ ਹੀ ਸੀ ਜਿੱਦਾਂ ਮੈਂ ਲਿਖਦੀ ਹਾਂ ਆਪਣੇ ਨਾਵਲਾਂ ਦੇ ਵਿੱਚ, ਤੇਰੇ ਵੇਲੇ ਦੀ ਔਰਤ ਪੜ੍ਹ ਲਿਖ ਗਈ ਹੈ, ਤੇਰੇ ਵੇਲੇ ਦੀ ਔਰਤ ਨੌਕਰੀ ਕਰਨ ਲੱਗ ਗਈ ਹੈ, ਤੂੰ ਆਪਣੇ ਵੇਲੇ ਦੀ ਔਰਤ ਨੂੰ ਅੱਗੇ ਦਿਖਾ ਦੀ। ਫਿਰ ਮੈਨੂੰ ਮੈਂ ਉਹਨਾਂ ਨੂੰ ਦੱਸਿਆ ਕਿ ਏਦਾਂ ਬੇਟੀਆਂ ਨੇ ਦੋ, ਕਹਿੰਦੇ ਤੇਰੀਆਂ ਬਹੁਤ ਵੱਡੀ ਗੱਲ ਸੀ ਮੇਰੇ ਵਾਸਤੇ, ਇੱਕ ਬਹੁਤ ਵੱਡੀ ਲੇਖਕਾ ਦੇ ਮੂੰਹ ਇਹ ਗੱਲ ਨਿਕਲਣੀ, ਕਹਿੰਦੇ ਤੇਰੀਆਂ ਬੇਟੀਆਂ ਦਰਿਆ ਨੇ, ਉਹਨਾਂ ਨੇ ਆਪਣੇ ਰਸਤੇ ਆਪ ਬਣਾ ਲੈਣੇ ਨੇ। ਡਾਕਟਰ ਦਲੀਪ ਕੌਰ ਟਿਵਾਣਾ ਨੂੰ ਮੈਂ ਬਹੁਤ ਪੜ੍ਹਿਆ ਵੀ ਹੈ ਔਰ ਉਹਨਾਂ ਦੇ ਉਹ ਇੰਨਾ ਆਪਣੇ ਸਟੂਡੈਂਟਸ ਨੂੰ ਪਿਆਰ ਕਰਦੇ ਸਨ ਤੇ ਬਾਈ ਨੇਮ ਉਹ ਸਾਰੇ ਬੱਚਿਆਂ ਨੂੰ ਜਾਣਦੇ ਸਨ। ਉਹਨਾਂ ਦੇ ਘਰ ਜਾਣਾ, ਉਹਨਾਂ ਦੇ ਘਰੇ ਜਾ ਕੇ ਚਾਹ ਪੀਣੀ, ਉਹ ਕੋਈ ਵੀ ਮਹਿਸੂਸ ਨਹੀਂ ਸੀ ਹੁੰਦਾ ਕਿ ਅਸੀਂ ਆਪਣੇ ਟੀਚਰ ਦੇ ਜਾਂ ਆਪਣੀ ਵੱਡੀ ਭੈਣ ਦੇ ਘਰ ਆਏ ਹੋਏ ਹਾਂ। ਤੇ ਉਹਨਾਂ ਨੇ ਆਪਣੇ ਨਾਵਲਾਂ ਦੇ ਵਿੱਚ ਔਰਤ ਦੀ ਤਰਾਸ ਦੀ ਜਿਹੜੀ ਹੈ ਉਹਦੇ ਬਾਰੇ ਜ਼ਿਕਰ ਕੀਤਾ ਤੇ ਉਹ ਮੈਨੂੰ ਦੂਜੇ ਨੰਬਰ ਤੇ ਨੇ ਡਾਕਟਰ ਅੰਮ੍ਰਿਤਾ ਪ੍ਰੀਤਮ, ਅੰਮ੍ਰਿਤਾ ਪ੍ਰੀਤਮ ਵੀ ਮੈਨੂੰ ਬਹੁਤ ਚੰਗੇ ਲੱਗਦੇ ਨੇ ਤੇ ਉਹਨਾਂ ਦੇ ਪੜ੍ਹ ਕੇ ਸਾਹਿਤ ਮੈਂ ਜਿਹੜੀਆਂ ਕਿਤਾਬ ਇੱਕ ਮੈਂ ਐਡਿਟ ਕੀਤੀ ਹੈ ਉਹ ਹੈ ਹਰਜੀਤ ਕੌਰ ਬਾਜਵਾ ਦੇ ਕਹਾਣੀ ਸੰਗ੍ਰਹਿ ਗੁਲਮੋਹਰ ਦਾ ਸਾਹਿਤਕ ਮੁਲਾਂਕਣ, ਇਹਦੇ ਵਿੱਚ ਵੀ ਦੋ ਚਾਰ ਕਹਾਣੀਆਂ ਏਦਾਂ ਦੀਆਂ ਨੇ ਜਿਹਦੇ ਵਿੱਚ ਔਰਤ ਦੀ ਟ੍ਰੈਜਡੀ ਦੱਸੀ ਹੈ। ਤੇ ਉਹ ਕਈ ਵਾਰੀ ਕਹਾਣੀਆਂ ਪੜ੍ਹ ਕੇ ਜਾਂ ਕਹਾਣੀਆਂ ਬਾਰੇ ਲਿਖਣਾ ਏਦਾਂ ਲੱਗਦਾ ਕਿ ਨਹੀਂ ਇਹ ਕਹਾਣੀ ਨਹੀਂ, ਇਹ ਤਾਂ ਸੱਚਾਈ ਹੈ, ਇਹ ਤਾਂ ਮੈਂ ਦੇਖੀ ਹੋਈ ਹੈ, ਇਹ ਤਾਂ ਸਾਰਾ ਕੁਛ ਵਾਪਰਦਾ, ਮੈਂ ਆਪਣੇ ਸਮਾਜ ਵਿੱਚ ਦੇਖ ਰਹੀ ਹਾਂ।
ਤੇ
ਏਦਾਂ ਦੀ ਮਤਲਬ ਮੈਂ ਆਪਣੇ ਟੀਚਰਸ ਦੇ ਤੋਂ ਪ੍ਰੇਰਨਾ ਲੈ ਕੇ ਲਿਖਿਆ, ਕੁਝ ਲਿਖਿਆ ਔਰ ਪੜ੍ਹਿਆ ਵੀ ਹੈ
ਜੀ। ਡਾਕਟਰ ਸਾਹਿਬ, ਤੁਸੀਂ ਡਾਕਟਰ ਦਲੀਪ ਕੌਰ ਟਿਵਾਣਾ ਦੀ ਗੱਲ ਕੀਤੀ, ਮੈਨੂੰ ਉਹਨਾਂ ਦੀ ਪੜ੍ਹੀ ਹੋਈ ਗੱਲ ਯਾਦ ਆ ਗਈ। ਇੱਕ ਵਾਰ ਡਾਕਟਰ ਟਿਵਾਣਾ ਨੇ ਲਿਖਿਆ ਸੀ, ਉਹ ਕਹਿੰਦੀ ਕਿ ਅਸਮਾਨੀ ਚਮਕਦਾ ਚੰਦ ਜਦੋਂ ਸਾਡੇ ਘਰਾਂ ਦੇ ਵਿਹੜਿਆਂ ਦੇ ਵਿੱਚ ਰਾਤ ਵੇਲੇ ਜਿਹੜੇ ਜੂਠੇ ਭਾਂਡੇ ਪਏ ਹੁੰਦੇ ਆ, ਕੌਲੀਆਂ ਗਲਾਸਾਂ ਦੇ ਵਿੱਚ ਜਿਹੜਾ ਪਿਆ ਹੋਇਆ ਪਾਣੀ ਹੁੰਦਾ, ਟੋਬੇ ਛੱਪੜਾਂ ਖੂਹਾਂ ਦੇ ਪਾਣੀ ਦੇ ਵਿੱਚ ਜਦੋਂ ਚੰਦ ਚਮਕਦਾ, ਤਾਂ ਉਹਨਾਂ ਸਾਰਿਆਂ ਨੂੰ ਹੀ ਉਹ ਚੰਦ ਬਹੁਤ ਆਮ ਜਿਹਾ ਤੇ ਆਪਣੇ ਬਹੁਤ ਨੇੜੇ ਨੇੜੇ ਲੱਗਦਾ। ਉਹ ਨੀ ਜਾਣਦੇ ਕਿ ਇਹ ਉਹੀ ਚੰਦ ਹੈ ਜਿਹੜਾ ਵੱਡੇ ਵੱਡੇ ਸਮੁੰਦਰਾਂ ਦੇ ਵਿੱਚ ਜਵਾਰ ਭਾਟੇ ਲਿਆ ਸਕਦਾ। ਔਰਤ ਦੀ ਸ਼ਕਤੀ, ਔਰਤ ਨੂੰ ਖੁਦ ਨੂੰ ਵੀ ਕਈ ਵਾਰ ਨਹੀਂ ਪਤਾ ਹੁੰਦੀ, ਅਸੀਂ ਖੁਦ ਦੇ ਵਿੱਚ ਸਾਨੂੰ ਕੋਸ਼ਿਸ਼ ਕਰਨੀ ਪੈਂਦੀ ਹੈ, ਕਈ ਵਾਰ ਜੇ ਹਾਲਾਤ ਉਸ ਤਰ੍ਹਾਂ ਦੇ ਹੋਣ ਤਾਂ ਅਸੀਂ ਜਿਹੜਾ ਹੈ ਜਾਣ ਪਾਉਂਦੇ ਹਾਂ ਕਿ ਹਾਂ ਅਸੀਂ ਉਸ ਵੇਲੇ ਕੀ ਸੀ ਤੇ ਅੱਜ ਅਸੀਂ ਕੀ ਬਣ ਗਏ ਹਾਂ। ਸਮਾਂ ਸਾਨੂੰ ਬਹੁਤ ਕੁਝ ਸਿਖਾ ਦਿੰਦਾ ਹੈ। ਤੁਸੀਂ ਆਪਣੇ ਆਪ ਦੇ ਵਿੱਚ ਸਮੇਂ ਦੇ ਨਾਲ ਕਿੰਨੇ ਕੁ ਬਦਲਾਅ ਨੋਟ ਕਰਦੇ ਹੋ, ਤੁਹਾਨੂੰ ਕੀ ਲੱਗਦਾ ਕਿ ਤੁਸੀਂ ਕਿੰਨੇ ਕੁ ਬਦਲੇ ਉਸ ਸਮੇਂ ਦੇ ਨਾਲ?
ਦੇਖੋ, ਆਪਣੀ ਪਰਸਨਲ ਲਾਈਫ ਨੂੰ ਜੇ ਆਪਾਂ ਸਾਈਡ ਤੇ ਰੱਖ ਕੇ ਗੱਲ ਕਰੀਏ, ਔਰਤਾਂ ਦੀ ਗੱਲ ਕਰੀਏ, ਤਾਂ ਔਰਤਾਂ ਬਹੁਤ ਕੁਝ ਚੇਂਜ, ਬਹੁਤ ਚੇਂਜ ਹੋਈ ਹੈ। ਈਵਨ ਮੇਰੇ ਵੱਡੇ ਭੈਣਾਂ ਜਿਹੜੀਆਂ ਉਹ ਦੱਸਦੀਆਂ ਕਿ ਏਦਾਂ ਦਾ ਸਮਾਂ ਸੀ ਕਿ ਸੱਸ ਜਿਹੜੀ ਹੈ ਉਹ ਸਿਰ ਤੇ ਟੋਕਰਾ ਰੱਖ ਕੇ ਗੋਹੇ ਦਾ ਤਾਂ ਮਗਰੋਂ ਲੱਤ ਮਾਰਦੀ ਸੀ ਕਿ ਜਾ ਇਹਨੂੰ ਉੱਠ ਕੇ ਆ। ਔਰ ਉਹ ਇੱਕ ਠੀਕ ਹੈ, ਅਨਪੜ੍ਹ ਲੋਕਾਂ ਦੇ ਬੱਚਿਆਂ ਦੀ ਟ੍ਰੈਜਡੀ ਸੀ, ਪੇਰੈਂਟਸ ਦੀ ਮਜਬੂਰੀਆਂ ਸਨ ਕਿ ਉਹਨਾਂ ਨੂੰ ਏਦਾਂ ਦੇ ਘਰਾਂ ਦੇ ਵਿੱਚ ਉਹਨਾਂ ਦੇ ਵਿਆਹ ਕਰਨੇ ਪਏ, ਪਰ ਉਹ ਇਹ ਨਹੀਂ ਹੈ ਕਿ ਉਹ ਖਤਮ ਹੋ ਗਿਆ। ਜੇ 50-60% ਔਰਤਾਂ ਪੜ੍ਹ ਗਈਆਂ ਨੇ ਤਾਂ 40-30% ਤਾਂ ਅਨਪੜ੍ਹ ਨੇ ਨਾ
ਜੀ।
ਸਾਡੇ ਆਪਣੇ ਘਰ ਦੇ ਸਾਹਮਣੇ ਮਿਸਤਰੀ ਲੱਗੇ ਹੋਏ ਸੀ, ਉਹਨੇ ਆਪਣੀ ਵਾਈਫ ਨੂੰ ਕਿਹਾ ਕਿ ਚਾਹ ਬਣਾ। ਉਹ ਚਾਹ ਬਣਾਉਣ ਲੱਗ ਗਈ, ਮਿਸਤਰੀ ਵੀ ਸਨ ਮਜ਼ਦੂਰ ਵੀ ਸਨ, ਤੇ ਉਹਦੇ ਵਿੱਚ ਮਿੱਠਾ ਘੱਟ ਰਹਿ ਗਿਆ। ਉਹਨੇ ਗੁੱਦ ਤੋਂ ਫੜ ਕੇ ਤੇ ਉਹਦੇ ਥੱਪੜ ਮਾਰ ਦਿੱਤੇ ਮਜ਼ਦੂਰਾਂ ਮਿਸਤਰੀਆਂ ਦੇ ਸਾਹਮਣੇ
ਜੀ।
ਮਤਲਬ ਇਹ ਦੇਖੋ ਕਿ ਜੇ ਔਰਤ ਪੜ ਗਈ, ਕਿਹੜਾ ਫੀਲਡ ਹੈ ਜਿੱਥੇ ਔਰਤ ਨਹੀਂ ਪਹੁੰਚੀ? ਪਰ ਅੱਜ ਵੀ ਕੁਝ ਪਰਸੈਂਟ ਲੋਕ ਐਸੇ ਨੇ ਜਿਹੜੇ ਔਰਤ ਨੂੰ ਇੱਕ ਕੰਧ ਸਮਝ ਕੇ ਕੁੱਟ ਦਿੰਦੇ ਹੈ। ਤੁਸੀਂ ਸ਼ਾਇਦ ਫਿਲਮ ਵੀ ਆਈ ਹੈ, ਇੱਕ ਥੱਪੜ ਫਿਲਮ ਵੀ ਹਾਂਜੀ, ਉਹ ਕਹਿੰਦੇ ਕਿ ਤੂੰ ਸਿਰਫ ਇੰਨੀ ਗੱਲ ਪਿੱਛੇ, ਮਤਲਬ ਲੋਕ ਅੰਡਰਸਟੈਂਡ ਨਹੀਂ ਕਰਦੇ, ਕਹਿੰਦੇ ਸਿਰਫ ਥੱਪੜ ਪਿੱਛੇ ਤੂੰ ਡਾਇਵੋਰਸ ਲੈ ਰਹੀ ਹੈ। ਤੁਸੀਂ ਦੱਸੋ ਕਿ ਔਰਤ ਦੀ, ਮੈਨੂੰ ਐ ਲੱਗਦਾ ਹੁੰਦਾ ਕਦੇ ਕਦੇ ਕਿ ਜਿਹੜੀ ਔਰਤ ਦਾ ਸਵੈਮਾਨ ਹੈ ਨਾ ਉਹ ਨਹੀਂ ਹੈ
ਜੀ।
ਜਿੱਡੀ ਗਰੇਟ ਹੈ ਔਰਤ, ਜਿੱਡੀ ਸਬਰ ਸੰਤੋਖ ਵਾਲੀ ਹੈ, ਧਰਤੀ ਦੇ ਨਾਲ ਆਪਾਂ ਤੁਲਨਾ ਕਰੀ ਜਾਂਦੇ ਹਾਂ, ਪਰਮਾਤਮਾ ਦੇ ਨਾਲ ਤੁਲਨਾ ਕਰੀ ਜਾਂਦੇ ਹਾਂ ਕਿ ਰੱਬ ਹਰ ਥਾਂ ਤੇ ਨਹੀਂ ਸੀ ਪਹੁੰਚ ਸਕਦਾ ਤੇ ਉਹਨੇ ਮਾਂ ਬਣਾ ਦਿੱਤੀ। ਪਰ ਮਾਵਾਂ ਦਾ ਦੇਖੋ ਹਾਲ ਕੀ ਹੈ, ਬਿਰਧ ਆਸ਼ਰਮ ਜਾ ਕੇ ਤੁਸੀਂ ਦੇਖੋ ਉਹਨੇ ਜੈਂਟਸ ਤਾਂ ਨੀ ਹੈਗੇ ਜਿੰਨੀਆਂ ਲੇਡੀਜ਼ ਨੇ, ਮਦਰਸ ਨੇ,
ਬਿਲਕੁਲ ਸਮਾਜ ਦੇ ਵਿੱਚ ਜਦੋਂ ਗੱਲ ਕਰਦੇ ਹਾਂ ਤਾਂ ਕੁੜੀਆਂ ਚਿੜੀਆਂ ਕਹਿੰਦੇ ਨੇ, ਹਨਾ, ਤਾਂ ਕਈ ਵਾਰੀ ਚੀਜ਼ ਮਹਿਸੂਸ ਹੁੰਦੀ ਹੈ ਕਿ ਕੁੜੀਆਂ ਚਿੜੀਆਂ ਹੁੰਦੀਆਂ ਨੇ ਪਰ ਇਹਨਾਂ ਦੇ ਪਰ ਨਹੀਂ ਹੁੰਦੇ, ਪੇਕੇ ਸਹੁਰੇ ਤਾਂ ਹੁੰਦੇ ਨੇ ਲੇਕਿਨ ਇਹਨਾਂ ਦੇ ਘਰ ਨਹੀਂ ਹੁੰਦੇ। ਅਸੀਂ ਪੰਛੀਆਂ ਨਾਲ ਤੁਲਨਾ ਕਰਦੇ ਹਾਂ, ਚਿੜੀਆਂ ਦੀ ਗੱਲ ਕਰਦੇ ਹਾਂ, ਇਹ ਚੀਜ਼ ਸਾਨੂੰ ਕਿਉਂ ਸਮਝ ਨਹੀਂ ਆਉਂਦੀ ਕਿ ਜਦੋਂ ਪੰਛੀ ਆਪਣੇ ਬੱਚਿਆਂ ਨੂੰ ਆਲਣਾ ਬਣਾਉਣਾ ਸਿਖਾਉਂਦੇ ਨੇ, ਕੀ ਉਹ ਸਿਰਫ ਮਾਦਾ ਪੰਛੀ ਨੂੰ ਘਰ ਬਣਾਉਣਾ ਸਿਖਾਉਂਦੇ ਨੇ ਜਾਂ ਸਿਰਫ ਕੀ ਉਹ ਨਰ ਪੰਛੀ ਨੂੰ ਹੀ ਘਰ ਬਣਾਉਣਾ ਸਿਖਾਉਂਦੇ ਨੇ, ਮਾਦਾ ਨੂੰ ਸਿਖਾਉਣਾ ਜ਼ਰੂਰੀ ਨਹੀਂ ਸਮਝਦੇ? ਉਹ ਕੋਈ ਵਿਤਕਰਾ ਨਹੀਂ ਕਰਦੇ, ਫਿਰ ਅਸੀਂ ਕਿਉਂ? ਵਰਜੀਨੀਆ ਵੁਲਫ ਦੀ ਡਾਕਟਰ ਸਾਹਿਬ ਇੱਕ ਕਿਤਾਬ ਮੈਂ ਪੜ੍ਹੀ ਸੀ, ਇਹ ਰੂਮ ਆਫ ਵਨ ਜ਼ੋਨ, 18ਵੀਂ ਸਦੀ ਦੀ ਅੰਗਰੇਜ਼ੀ ਲੇਖਿਕਾ ਹੈ ਵਰਜੀਨੀਆ ਵੁਲਫ, ਉਹ ਕਹਿੰਦੇ ਨੇ ਕਿ ਜਿਸ ਤਰ੍ਹਾਂ ਤੁਸੀਂ ਮਿਸਤਰੀਆਂ ਵਾਲੀ ਗੱਲ ਕੀਤੀ, ਵਰਜੀਨੀਆ ਵੁਲਫ ਲਿਖਦੇ ਨੇ ਕਿ ਮਰਦ ਦੇ ਵਿੱਚ ਜੋ ਮੈਂ ਹੈ, ਜੋ ਹੰਕਾਰ ਹੈ, ਉਹ ਇਸ ਚੀਜ਼ ਵਿੱਚੋਂ ਉਪਜਦਾ ਹੈ ਕਿ ਮੇਰੀ ਮਲਕੀਅਤ ਹੈ, ਮੇਰਾ ਘਰ, ਮੇਰੀ ਜਾਇਦਾਦ, ਸਭ ਕੁਝ ਮੇਰਾ। ਤੇ ਔਰਤ ਨੂੰ ਕੀ ਮਿਲਦਾ? ਉਹ ਕਹਿੰਦੇ ਫਰਨੀਚਰ, ਜਿਹੜਾ ਸਮੇਂ ਦੇ ਨਾਲ ਉਹਦੀ ਕੋਈ ਕੀਮਤ ਨਹੀਂ ਰਹਿੰਦੀ। ਤੇ ਜੇ ਤੁਹਾਡੇ ਆਪਣੇ ਪੈਸੇ ਤੁਹਾਡੀ ਜੇਬ ਦੇ ਵਿੱਚ ਹੋਣ, ਤੁਹਾਡੇ ਲਈ ਜ਼ਿੰਦਗੀ ਦੇ ਮਾਇਨੇ ਬਦਲਦੇ ਨੇ। ਕੀ ਕਹਿਣਾ ਚਾਹੋਗੇ ਇਹਦੇ ਬਾਰੇ?
ਮੈਂ ਆਪਣੇ ਬਾਰੇ ਤਾਂ ਜ਼ਰੂਰ ਇਹ ਕਹਾਂਗੀ ਕਿ ਔਰ ਮੈਂ ਆਪਣੇ ਹਰ ਸਟੂਡੈਂਟ ਨੂੰ, ਹਰ ਆਪਣੇ ਰਿਸ਼ਤੇਦਾਰਾਂ ਦੀਆਂ ਬੱਚੀਆਂ ਨੂੰ ਇਹ ਜ਼ਰੂਰ ਕਹਿੰਦੀ ਹਾਂ ਕਿ ਤੁਸੀਂ ਪੜ੍ਹ ਕੇ ਜੌਬ ਕਰਨੀ ਹੈ। ਕਿਉਂਕਿ ਮੈਂ ਮਹਿਸੂਸ ਕਰਦੀ ਹਾਂ ਕਿ ਜਿਸ ਤਰੀਕੇ, ਜਿਸ ਪਿੰਡ ਦੇ ਵਿੱਚ ਮੈਂ ਪੈਦਾ ਹੋਈ, ਮੈਂ ਕਦੇ ਨਹੀਂ ਸੀ ਸੋਚਿਆ ਕਿ ਇੱਕ ਆਪਣੇ ਮਿਡਲ ਪਰਿਵਾਰ ਦੇ ਵਿੱਚ ਜਨਮ ਲੈ ਕੇ ਉਸ ਘਰ ਦੀ ਸੱਤਵੀਂ ਧੀ ਕਿਸੇ ਕਾਲਜ ਦੇ ਵਿੱਚ ਪ੍ਰੋਫੈਸਰ ਬਣੇਗੀ। ਔਰ ਜੇ ਅੱਜ ਮੈਂ ਕਿਧਰੇ ਇੱਜ਼ਤ ਦੇ ਨਾਲ ਸਟੈਂਡ ਕਰ ਰਹੀ ਹਾਂ, ਬੇਸ਼ੱਕ ਉਹ ਕਾਲਜ ਹੈ, ਬੇਸ਼ੱਕ ਉਹ ਸਾਡਾ ਪੜ੍ਹਿਆ ਲਿਖਿਆ ਸਮਾਜ ਦੇ ਵਿੱਚ ਜਾਂ ਸਾਡੇ ਰਿਸ਼ਤੇਦਾਰਾਂ ਦੇ ਵਿੱਚ, ਤਾਂ ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਇਹ ਸਾਰਾ ਕੁਛ ਮੇਰੀ ਜੌਬ ਹੈ। ਤੇ ਮੈਂ ਇਹ ਮਾਣ ਮਹਿਸੂਸ ਕਰਨੀ ਆ ਇਸ ਗੱਲ ਦਾ ਕਿ ਮੈਂ ਇੱਕ ਪੜ੍ਹੀ ਲਿਖੀ ਤੇ ਜੌਬ ਕਰਦੀ ਮਾਂ ਵਾਂ, ਔਰ ਇਸ ਜੌਬ ਕਰਕੇ, ਇਹ ਨੌਕਰੀ ਕਰਕੇ ਮੈਂ ਆਪਣੀਆਂ ਬੱਚੀਆਂ ਨੂੰ ਪੜ੍ਹਾ ਰਹੀ ਹਾਂ। ਤੇ ਮੈਂ ਇਹ ਜ਼ਰੂਰ ਮੈਸੇਜ ਦਿੰਦੀ ਹਾਂ ਪੇਰੈਂਟਸ ਨੂੰ ਕਿ ਕਦੇ ਵਿਆਹਾਂ ਦੀ ਕਾਹਲੀ ਨਾ ਕਰਿਆ ਕਰੋ। ਬੱਚੀਆਂ ਨੂੰ ਖੰਭ ਪਰਮਾਤਮਾ ਨੇ ਦਿੱਤੇ ਹੈ ਤੇ ਉਹਨਾਂ ਨੂੰ ਉੱਡਣ ਦਿਓ, ਉਹਨਾਂ ਨੂੰ ਉੱਡਣ ਦੀ ਜਾਂਚ ਹੈ, ਉਹਨਾਂ ਨੂੰ ਪੂਰਾ ਮੌਕਾ ਦਿਓ ਕਿ ਉਹ ਪਰਵਾਜ ਪਰਨ। ਉਹਨਾਂ ਦੇ ਸੁਪਨੇ ਜਿਹੜੇ ਨੇ ਉਹਨਾਂ ਨੂੰ ਖਤਮ ਨਾ ਕਰੋ। ਜਿੰਨਾ ਵੀ ਅਮੀਰ ਘਰ ਹੈ ਜਾਂ ਗਰੀਬ ਘਰ ਹੈ, ਉਹ ਪੜ੍ਹਾਈ ਤੇ ਖਰਚਾ ਕਰੋ, ਵਿਆਹਾਂ ਦੇ ਜ਼ਰੂਰਤ ਨਹੀਂ ਹੈ ਸੋਚਣ ਦੀ, ਉਹ ਆਪਣੇ ਆਪ ਉਹਨਾਂ ਦੇ ਹੋ ਜਾਣਗੇ ਜਦੋਂ ਕਿਸੇ ਰੁਤਬੇ ਤੇ ਪਹੁੰਚ ਗਈਆਂ। ਹਾਂਜੀ
ਜੀ, ਡਾਕਟਰ ਸਾਹਿਬ ਅੰਮ੍ਰਿਤਾ ਪ੍ਰੀਤਮ ਨੇ ਲਿਖਿਆ ਵੀ ਹੈ, ਉਹ ਕਹਿੰਦੇ ਨੇ ਵੀ ਇੱਕ ਬਾਦਸ਼ਾਹੀ ਅਸੀਂ ਮਾਣੀ ਸੀ, ਜਿਹਦਾ ਬਾਬਲ ਰਾਜਾ ਸੀ ਤੇ ਅੰਮੀ ਰਾਣੀ ਸੀ, ਭਾਵੇਂ ਲੱਭਾ ਪਲੰਗ ਨਿਵਾਰੀ ਸੀ ਜਾਂ ਮੰਜੀ ਸਿਰਫ ਰਾਣੀ ਸੀ, ਭਾਵੇਂ ਮੱਖਣ ਪੇੜੇ ਰੁੜਦੇ ਸਨ, ਭਾਵੇਂ ਸੁੱਕਾ ਟੁੱਕਰ ਪਾਣੀ ਸੀ, ਪਰ ਖੁੱਲ ਖੁੱਲੀ ਅਣਮੁੱਲੀ ਸੀ ਜਿਹੜੀ ਬਾਦਸ਼ਾਹੀ ਅਸੀਂ ਮਾਣੀ ਸੀ। ਜੋ ਮੌਜਾਂ ਜੋ ਬੇਫਿਕਰੀਆਂ ਮਾਂ ਪਿਓ ਦੇ ਘਰੇ ਹੁੰਦੀਆਂ, ਉਹ ਦੁਬਾਰਾ ਨੀ ਲੱਭਦੀਆਂ ਜ਼ਿੰਦਗੀ ਦੇ ਵਿੱਚ।
ਬਿਲਕੁਲ
ਜੀ ਡਾਕਟਰ ਸਾਹਿਬ, ਜਾਣੀਆਂ ਨੇ ਸਾਡੇ ਸੋਧਿਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
ਮੈਂ ਬੇਟੇ ਬਹੁਤੀਆਂ ਗੱਲਾਂ ਤਾਂ ਆਪਾਂ ਕਰ ਲਈਆਂ ਇਹਦੇ ਵਿੱਚ ਕਿ ਮੈਂ ਮਹਿਸੂਸ ਕਰਦੀ ਹਾਂ। ਮੈਂ ਹੁਣ ਇੱਕ ਸੁਨੇਹਾ ਜੋ ਮੈਂ ਆਪਣੇ ਦਿਲ ਤੋਂ ਧੀਆਂ ਦੇ ਪੇਰੈਂਟਸ ਨੂੰ ਦੇਣਾ ਚਾਹੁੰਦੀ ਹਾਂ
ਜੀ।
ਸਾਰੀਆਂ ਬੱਚੀਆਂ ਪਿਆਰੀਆਂ ਧੀਆਂ ਦੇ ਸਤਿਕਾਰਯੋਗ ਮਾਪਿਆਂ ਨੂੰ ਮੈਂ ਇਹੀ ਬੇਨਤੀ ਕਰਾਂਗੀ ਕਿ ਉਹ ਆਪਣੀ ਧੀ ਦੇ ਜੰਮਣ ਤੇ ਖੁਸ਼ੀ ਦਾ ਇਜ਼ਹਾਰ ਕਰਨ, ਕਿਉਂਕਿ ਉਹਨਾਂ ਨੇ ਸਮਾਜ ਦੀ ਸਿਰਜਣਹਾਰ ਨੂੰ ਜਨਮ ਦਿੱਤਾ ਹੈ। ਉਹਨਾਂ ਨੇ ਇੱਕ ਮਹਾਨ ਬੱਚੀ ਨੂੰ ਜਨਮ ਦਿੱਤਾ ਹੈ ਜਿਹਦੇ ਨਾਲ ਸਮਾਜ ਚੱਲਣਾ ਹੈ, ਔਰ ਉਹ ਕਦੇ ਵੀ ਹੀਨ ਭਾਵਨਾ ਨਾ ਮਹਿਸੂਸ ਕਰਨ, ਬੇਸ਼ੱਕ ਉਹ ਪਹਿਲੀ ਬੱਚੀ ਹੈ ਜਾਂ ਤੀਜੀ ਬੱਚੀ ਹੈ। ਇੱਕ ਨਾਲ ਪੇਰੈਂਟਸ ਜ਼ਰੂਰ ਆਪਣੀਆਂ ਬੱਚੀਆਂ ਵਾਸਤੇ ਕਰ ਲੈਣ ਕਿ ਜਿੱਥੇ ਉਹ ਪੜ੍ਹਾਈ ਲਿਖਾਈ ਕਰਾਉਂਦੇ ਨੇ, ਜਿੱਥੇ ਉਹ ਬੱਚੀਆਂ ਨੂੰ ਨੌਕਰੀਆਂ ਤੇ ਲਾਉਂਦੇ ਨੇ, ਉੱਥੇ ਨਾਲ ਇਹ ਜ਼ਰੂਰ ਕਰ ਦੇਣ ਕਿ ਉਹ ਬੱਚੀਆਂ ਨੂੰ ਸਵੈ ਰੱਖਿਆ ਵਾਸਤੇ ਗੱਤਕਾ ਜਾਂ ਜੁਡੋ ਦੀ ਟ੍ਰੇਨਿੰਗ ਜ਼ਰੂਰ ਦੇ ਦੇਣ, ਕਿਉਂਕਿ ਸਮਾਜ ਦੇ ਵਿੱਚ ਮਾੜੇ ਅਨਸਰ ਵੀ ਨੇ। ਮਾੜੇ ਅਨਸਰਾਂ ਤੋਂ ਬਚਣ ਲਈ ਆਪਣੀਆਂ ਬੱਚੀਆਂ ਧੀਆਂ ਜਿਹੜੀਆਂ ਨੇ ਉਹ ਆਪਣੀ ਰੱਖਿਆ ਆਪ ਕਰ ਸਕਣ। ਇਹ ਮੇਰਾ ਜ਼ਰੂਰ ਮੈਸੇਜ ਹੈ ਲੜਕੀਆਂ ਦੇ ਸਤਿਕਾਰਯੋਗ ਪੇਰੈਂਟਸ ਨੂੰ। ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਬੇਟੀ ਬਚਾਓ ਤੇ ਬੇਟੀ ਪੜ੍ਹਾਓ। ਜੇ ਇਹ ਸਮਾਜ ਨੂੰ ਜ਼ਰੂਰ ਬੇਨਤੀ ਹੈ ਕਿ ਆਪਾਂ ਇਸ ਨਾਰੇ ਨੂੰ ਅਮਲੀ ਜਾਮਾ ਪਹਿਨਾਈਏ, ਇਹਨੂੰ ਪ੍ਰੈਕਟੀਕਲੀ ਆਪਣੇ ਲਾਈਫ ਦੇ ਵਿੱਚ ਲਿਆਈਏ, ਔਰ ਆਪਣੀਆਂ ਬੱਚੀਆਂ ਨੂੰ ਪੂਰੀ ਖੁੱਲ ਦਈਏ ਕਿ ਉਹ ਸਮਾਜ ਦੇ ਵਿੱਚ ਵਿਚਰਨ ਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨ। ਇਹ ਮੇਰਾ ਮੈਸੇਜ ਹੈ ਸਾਰਿਆਂ ਵਾਸਤੇ। ਮੈਸੇਜ ਤਾਂ ਦਿੱਤਾ ਸੀ ਗੁਰੂ ਨਾਨਕ ਸਾਹਿਬ ਨੇ ਅੱਜ ਤੋਂ 550 ਸਾਲ ਤੋਂ ਪਹਿਲਾਂ, ਕਿ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਵੱਡਾ ਮੈਸੇਜ ਹੈ। ਸਾਡੇ ਵਰਗੇ ਨਿਮਾਣੇ ਤਾਂ ਕੀ ਮੈਸੇਜ ਦੇ ਸਕਦੇ ਨੇ, ਸਾਨੂੰ ਬਸ ਆਪਣੇ ਗੁਰੂਆਂ ਪੀਰਾਂ ਦੇ ਉਹਨਾਂ ਦੇ ਉਪਦੇਸ਼ ਦੇ ਮੁਤਾਬਕ ਬੱਚਿਆਂ ਦੀ ਇੱਜ਼ਤ ਕਰਨੀ ਚਾਹੀਦੀ ਹੈ, ਔਰਤ ਦੀ ਇੱਜ਼ਤ ਕਰਨੀ ਚਾਹੀਦੀ ਹੈ। ਵੇਦਾਂ ਵਿੱਚ ਵੀ ਲਿਖਿਆ ਹੈ ਕਿ ਜਿਸ ਘਰ ਦੇ ਵਿੱਚ ਔਰਤ ਦੇ ਅੱਥਰੂ ਵਗਦੇ ਨੇ ਉਹ ਘਰ ਦੀ ਕਦੇ ਖੁਸ਼ੀਆਂ ਨਹੀਂ ਆ ਸਕਦੀਆਂ। ਤੇ ਔਰਤ ਨੂੰ ਬਹੁਤ ਲੰਮਾ ਸਮਾਂ ਔਰਤ ਨੇ ਰੋ ਲਿਆ, ਹੁਣ ਇਹਨੂੰ ਹਰ ਵਕਤ ਖੁਸ਼ੀ ਦੇਣ ਦੀ ਕੋਸ਼ਿਸ਼ ਕਰੀਏ।
ਸਾਰੇ
ਸਰੋਤਾਗਣ ਦਾ ਬਹੁਤ ਬਹੁਤ ਸ਼ੁਕਰੀਆ, ਵਿਸ਼ੇਸ਼ ਤੌਰ ਤੇ ਰੇਡੀਓ ਪੰਜਾਬੀ ਰੇਡੀਓ ਦਾ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਹੈ ਆਪਣੇ ਦਿਲ ਦੀਆਂ ਭਾਵਨਾਵਾਂ ਸਾਰਿਆਂ ਦੇ ਨਾਲ ਸਾਂਝੀਆਂ ਕਰਨ ਦਾ, ਬਹੁਤ ਬਹੁਤ ਧੰਨਵਾਦ
ਜੀ। ਤੇ ਜਨਾਬ ਜੀ ਰਣਦੀਪ ਪੰਧੇਰ ਨੂੰ ਅੱਜ ਦਾ ਲਹਿਰਾਂ ਪ੍ਰੋਗਰਾਮ ਖਤਮ ਕਰਨ ਦੀ ਦਿਓ ਇਜਾਜ਼ਤ, ਮਿਲਦੇ ਹਾਂ ਅਗਲੇ ਵੀਰਵਾਰ, ਉਦੋਂ ਤੱਕ ਲਈ ਰੱਬ ਰੱਖਾ।
ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਲਹਿਰਾਂ ਦਾ ਸਿੱਧਾ ਪ੍ਰਸਾਰਣ। ਇਸ ਪ੍ਰੋਗਰਾਮ ਨੂੰ ਤੁਸੀਂ ਹੁਣ ਤੋਂ ਥੋੜੀ ਦੇਰ ਬਾਅਦ ਹਰਮਨ ਰੇਡੀਓ ਦੀ ਮੋਬਾਈਲ ਐਪਸ ਦੇ ਪੋਡਕਾਸਟ ਸੈਕਸ਼ਨ ਵਿੱਚ ਦੁਬਾਰਾ ਵੀ ਸੁਣ ਸਕਦੇ ਹੋ।